तनुवाखे गुरु तनुवाखे गुरु साहिब जियो काम क्रोध लोभ झूठ निंदा काम क्रोध लोभ झूठ निंदा इनते आप छुड़ावो एहे पितर ते इनको डारो आपन निकट बुलावो अपनी बिद आप जनावो हर जन मंगल गावो विसर नाही कब हूं ही ते एह विद मन मह पाव हो गुर पूरा पिट्यो वड भागी जन नानक कतह ना थाव हो दंडौत बंदन अनेक बार सर्व कला समरथ डोलन ते राखो प्रभु राखो प्रभु नानक दे कर हथ परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सतगुरु जी दे पावन पवित्र अमृत बचना दा रस पिना कीर्तन आप जी श्रवण कर रहे सी भगत धन्ना जी दी रचना तो उचारण किते हुए अमृत शब्द जो राग आसा विच दर्ज है इस दी विचार आपां प्रारंभ कीती है। इस पावन पवित्र शब्द दे आरंभक पदे दी विचार आपां पिछले तीन दिन कीती ਉਸ ਹੀ ਲੜੀ ਨੂੰ ਅੱਜ ਅੱਗੇ ਵਿਚਾਰਦੇ ਹੋਏ ਭਗਤ ਸਾਹਿਬ ਜੀ ਦੇ ਦੋ ਪਦੇ ਅੱਜ ਆਪਾਂ ਅੱਖਰੀ ਅਰਥ ਭਾਵ ਅਰਥ ਔਰ ਵਿਆਖਿਆ ਕਰਨ ਦਾ ਯਤਨ ਕਰਾਂਗੇ। ਕੱਲ ਦੀ ਵਿਚਾਰ ਦਾ ਪ੍ਰਕਰਨ ਸੀ ਸਿਰਫ ਲੜੀ ਜੋੜਨ ਵਾਸਤੇ ਕਿ ਇਸ ਜੀਵ ਆਤਮਾ ਨੂੰ ਜੀਵ ਨੂੰ ਕਿਤਨੇ ਜਨਮ ਹੋ ਗਏ ਨੇ ਸਰੀਰ ਧਾਰਨ ਕਰਦਿਆਂ ਭਟਕਦਿਆਂ ਹੋਇਆਂ ਨਾ ਅੱਜ ਤੱਕ ਤਨ ਸਥਿਰ ਰਹਿ ਸਕਿਆ ਨਾ ਹੀ ਮਨ ਸਥਿਰ ਰਹਿ ਸਕਿਆ ਤੇ ਜੋ ਕੁਛ ਮਨੁੱਖਾਂ ਦੇਹੀ ਵਿੱਚ ਧਨ ਇਕੱਠਾ ਕੀਤਾ ਉਹ ਧਨ ਵੀ ਅਖੀਰ ਆਪਣਾ ਨਾ ਬਣ ਸਕਿਆ। ਕੱਲ ਵਿਚਾਰ ਸੀ ਕਿ ਮਨ ਦੇ ਨਾ ਟਿਕਣ ਦਾ ਕਾਰਨ ਭਗਤ ਸਾਹਿਬ ਜੀ ਨੇ ਕਾਮ ਨੂੰ ਤੇ ਲਾਲਚ ਨੂੰ ਇੱਕ ਜ਼ਹਿਰ ਦੇ ਨਾਲ ਤੁਲਨਾ ਦੇ ਕੇ ਮਨੁੱਖ ਇਹਦੇ ਵਿੱਚ ਪ੍ਰਵਿਰਤ ਹੈ ਇਹਨੂੰ ਹੀ ਨਾ ਟਿਕਣ ਦਾ ਬਹੁਤ ਵੱਡਾ ਕਾਰਨ ਮੰਨਿਆ। ਫਿਰ ਵਿਚਾਰ ਸੀ ਧਨ ਇਹ ਸਦੀਵ ਕਾਲ ਲਈ ਥਿਰ ਨਹੀਂ, ਇੱਥੇ ਵਿਚਾਰ ਦੀ ਲੜੀ ਆਪਾਂ ਰਾਤ ਸੰਪੰਨ ਕੀਤੀ ਸੀ। ਆਓ ਅੱਜ ਦੇ ਇਸ ਪਵਿੱਤਰ ਦੀਵਾਨ ਵਿੱਚ ਧਨ ਸਥਿਰ ਨਹੀਂ ਇਸੇ ਨੂੰ ਆਧਾਰ ਬਣਾ ਕੇ ਫਿਰ ਮਨੁੱਖ ਦੀ ਬਿਰਤੀ ਕੀ ਹੈ ਕਿ ਸੰਸਾਰ ਦੇ ਵਾਸ਼ਨਾ ਵਾਲੀਆਂ ਚੀਜ਼ਾਂ ਨੂੰ ਇਹ ਮਿੱਠੀਆਂ ਜਾਣ ਕੇ ਦਿਨ ਰਾਤ ਮਾਣ ਰਿਹਾ ਹੈ ਤੇ ਭਗਤ ਧੰਨਾ ਸਾਹਿਬ ਜੀ ਕਹਿੰਦੇ ਨੇ ਨਾ ਤਾਂ ਗੁਣ ਗ੍ਰਹਿਣ ਕਰਦਾ ਨਾ ਜੀਵਨ ਜੀਣ ਦੀ ਚੰਗੀ ਜੁਗਤ ਨੂੰ ਸਮਝਦਾ, ਦਿਨ ਬ ਦਿਨ ਇਹਦੀ ਪ੍ਰੀਤ ਪਰਮਾਤਮਾ ਨੂੰ ਛੱਡ ਕੇ ਹੋਰ ਚੀਜ਼ਾਂ ਵੱਲ ਪ੍ਰਵਿਰਤ ਹੋ ਗਿਆ ਇਸ ਦਾ ਅੰਦਰ। ਤੇ ਭਗਤ ਸਾਹਿਬ ਜੀ ਨੇ ਅਖੀਰ ਤੇ ਇਹਨਾਂ ਦੋ ਪਦਿਆਂ ਵਿੱਚ ਇਹੀ ਸਮਝਾਉਣਾ ਹੈ ਕਿ ਮਨਾ ਸਾਰੀ ਜ਼ਿੰਦਗੀ ਜ਼ਹਿਰ ਵਾਲੇ ਫਾਲੀ ਸੰਚਿਤ ਕਰਦਾ ਰਿਹਾ, ਤੇਰੇ ਅੰਦਰੋਂ ਪਰਮ ਪੁਰਖ ਪਰਮਾਤਮਾ ਵਿਸਰ ਗਿਆ। ਕਰੋ ਕਿਰਪਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਮਰੱਥ ਸਤਿਗੁਰੂ ਜੀ ਆਪ ਆਪਣੇ ਸ਼ਬਦ ਦੀ ਕਲਾ ਆਪਣੀ ਬਖਸ਼ਿਸ਼ ਵਰਤਾਨ ਸਾਡੇ ਕਹਿਣ ਵਿੱਚ ਤੇ ਸੁਣਨ ਵਿੱਚ ਰਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਪ ਭਰ ਦੇਣ। ਬਖਸ਼ੋ ਅਸੀਸ, ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਜਿਸ ਦਿਨ ਦਾ ਮਨੁੱਖ ਇੱਕ ਸਮਾਜ ਦੀ ਬਣਤਰ ਬਣਾ ਕੇ ਰਹਿਣ ਲੱਗਾ ਹੈ, ਕੁਛ ਲੋੜਾਂ ਇਹਦੀਆਂ ਸਰਬ ਥਾਈ ਸਰਬ ਵਿਆਪਕ ਇੱਕੋ ਜੈਸੀਆਂ ਨੇ, ਕਿਉਂਕਿ ਪਹਿਲਾਂ ਇਹ ਜੰਗਲ ਵਿੱਚ ਰਹਿੰਦਾ, ਫੁੱਲ ਪੱਤੇ ਪਸ਼ੂ ਪੰਛੀਆਂ ਨੂੰ ਆਹਾਰ ਬਣਾਈ ਗਿਆ। ਜਿਸ ਦਿਨ ਸੱਚਮੁੱਚ ਇਹ ਸਭਿਅਕ ਪ੍ਰਾਣੀ ਬਣਿਆ ਇਨਸਾਨ, ਇਹਨੇ ਫਿਰ ਆਪਣਾ ਇੱਕ ਟਿਕਾਣਾ ਬਣਾਇਆ, ਉਸ ਨੂੰ ਬਸਤੀ ਗਰਾਉਂ ਪਿੰਡ ਸ਼ਹਿਰ ਕੋਈ ਵੀ ਸ਼ਬਦ ਵਰਤ ਲਈਏ ਤੇ फिर इस दे जेड़ियां लोड़ा सन सारे समाज विच किसी चीज नू बहुत उच्ची थां दे दित्ती ते ओ वस्तु हर थां ते वरदियां इस दी लोड़ पूरी होण लगी। पर मेरी एक बेनती है, ये मनुख दी काढ है। रब ने ता पत्थर भी पैदा कीते, लोहा भी पैदा कीता, पर इंसान ने सोने नू अपनी नजर विच बहुत वड्डी महत्ता दित्ती, परमात्मा ने नहीं। उस परिपूर्ण परमात्मा ने दाता दे दित्तियां ते कुछ ऐसियां वस्तुआं ने जिन्हां नू इंसान ने बहुत उच्चा अपनी नजर विच थां दे दित्ती, रुतबा दे दित्ता, जां उन्हां नू उच्चे जानन लगया। ते इसे ही धन नू आधार बना के पहला सोना चांदी सिक्के इन्हां नू लुट्टण वास्ते मनुख एक दूजे उपर हमला करदे रहे। मैं सिर्फ बेनती इस करके क्योंकि साडे समाज की व्यवस्था जो है उसकी लोड़ है धन। गुरु ग्रंथ साहब की बाणी विच मैं हैरान होया, भगत कबीर साहब वो माया के संबंध विच बहुत खुले शब्द वरते, पर जदों किते समाज विच जीण की गल आउंदी है ते वो महापुरख भी एक बचन कहिंदे ने, ग्रह शोभा जाके रे नाहे आवत पहिया खुदे जाहे। ग्रह शोभा दा अर्थ है घर दी लक्ष्मी धन दौलत। कहिंदे ने जिस बंदे दे घर विच चार टके नहीं, कबीर साहब कहिंदे ने उहदे घर विच आए हुए साधु जां मेहमान रोटी कित्थों खाणगे। इहदा मतलब एक समाज दी लोड़ है। ग्रह शोभा जाके रे नाही आवत पहिया, पहिया दा एक शब्द है पया रस्ता, ते पहिए दा अर्थ करांगे जेड़ा रस्ते ते चलन वाला मेहमान। जे उस दे घर कोई मेहमान आ जाए, आवत पहिया खुदे जाही खुदे दर ते भुखे, जे चार पैसे नहीं ते घर विच आए मेहमान नू रोटी कित्थों देगा। लोड़ है। पर जेड़ी मैं असल अर्ज करनी चाहना, मेरे सतगुरु ने एक शब्द माया नू दिता, भावे ओ इतिहासक शब्द भी ने पर बाणी ने भी कहा ओ शब्द दिता धन गुजरान है। इहदा मतलब जिन्नी देर तक जिंदगी गुजर रही है उन्नी देर तक ओ कुछ कु पड़ावां ते सहायक हो सकदा है, पर सारियां थावां ते नहीं। महाराज जी ने कहा ए गुजरान है, इसकी जरूरत है। पर जेकर बंदा अपनी जिंदगी दा मकसद सिर्फ यही बनाई बैठा है कि हर काम मैं धन नाल कर लांगा, ते महाराज कहिंदे ने जितने मर्जी पाप करी जा, जो कल बचन क्या प्यारिया पापा तो बिना इकट्ठी नहीं होई ते अज तक मरिया किसी दे नाल नहीं गई। जिथे असी कल प्रकरण छड़िया सी कि धन भगत धन्ना जी कह रहे ने यह भी नहीं टिकदा पिया, यह भी स्थिर नहीं। थोड़े जे इहदे संबंधी बाणी विचों प्रमाण अर्ज करने ने तां जो मन इस लड़ी नू टिक के अगे विचार सके। हजूर ने बाणी विच एक तां मरन तो बाद इहदे नाल वास्ते ही कोई नहीं। हां यह बड़ा स्पष्ट है कि मरन तो बाद किसे लई जप करो, तप करो, सिमरन करो, भजन बंदगी करो, उहदे लई चार बंदे इकट्ठे हो के अरदास करो ते भला हो सकदा है। जे रुपये नाल गुरुद्वारे दा कलश चढ़ा दईए, खिमा करियो, रुपये नाल उहनूं थां थोड़ा मिल जाणी है। आपां कहांगे भी जी सिमरन नाम भजन बंदगी पहुंच सकदी है। हां आत्मा दा अंदर संबंध है कोई, जिस गल नूं आपां कर रहे हैं सोना चांदी हीरे मोती कपड़े बस्तर बिस्तरे जुत्तियां सोटियां कई ऐनकां भी गुरुद्वारे चुकी लियांदे ने, फिजिकल तौर ते बंदा मर चुका है इस वक्त, ओदा तन नाल नहीं। ते जे उहनूं कुछ पहुंचाना चाहने आ उस रस्ते पहुंचाइए जो पहुंचना है, रूह तक खुराक केवल रूह ही पहुंचा सकती है। यह सच्ची है। बाबा जी ने बाणी विच इस संबंधी बचन भी कहे। ते फिर कल्ली इत्थी बात नहीं, एक होर सिर्फ एक खिन में विचो विचार चो निकलिया, जो कुछ असी कमाने आ करने आ ये भविख वास्ते है, बीते लई नहीं। जे आपां हफ्ते बाद राशन खरीद के लिआउने आ ਉਹ ਲੰਘ ਚੁੱਕੇ ਦਿਨਾਂ ਵਾਸਤੇ ਨਹੀਂ ਉਹ ਆਉਣ ਵਾਲੇ ਦਿਨਾਂ ਵਾਸਤੇ ਹੈ ਕਿ ਆਉਣ ਵਾਲੇ ਦਿਨ ਮੌਕਾ ਨਹੀਂ ਮਿਲਣਾ ਪਦਾਰਥ ਇਕੱਠੇ ਕਰ ਲਈਏ ਖਰੀਦ ਲਈਏ ਜੇ ਘਰ ਬਣਾਉਂਦੇ ਹਾਂ ਲੰਘ ਚੁੱਕੀ ਜਿਹੜੀ ਉਮਰ ਹੈ ਉਹਦੇ ਕਿਸੇ ਅਰਥ ਨਹੀਂ ਆਉਣ ਵਾਲੀ ਉਮਰ ਦੇ ਲਈ ਇੱਥੋਂ ਤੱਕ ਕਿ ਆਪਾਂ ਤੇ ਇੱਕ ਰੁਚੀ ਹੁੰਦੀ ਹੈ ਸਾਡੇ ਸਮਾਜ ਦੀ ਕਿ ਸਾਨੂੰ ਮੋਹ ਦੀਆਂ ਤੰਦਾਂ ਛੱਡਦੀਆਂ ਨਹੀਂ ਕਿਉਂਕਿ ਅਸੀਂ ਸਰੀਰ ਢਲਦਿਆਂ ਵੀ ਸੋਚਦੇ ਹਾਂ ਕਿ ਜੇ 100-125 ਸਾਲ ਦੀ ਉਮਰ ਏ ਰੱਬ ਨੇ ਮੈਨੂੰ ਪੜਪੋਤਾ ਦਿੱਤਾ ਤੇ ਮਰਨ ਤੋਂ ਪਹਿਲਾਂ ਇਹਨੂੰ ਵੀ ਸੈੱਟ ਕਰ ਜਾਵਾਂ ਉਹ ਰੁਚੀ ਏ ਨਾ ਅੰਦਰ ਦੀ ਤੰਦ ਕਿੱਥੇ ਟਿਕਣ ਦਿੰਦੀ ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਤੇ ਕਿਹਾ ਵਾਹਿਗੁਰੂ ਤੇਰੇ ਤੋਂ ਕੁਰਬਾਨ ਜਾਵਾਂ ਜਿਹਨੇ ਮੋਹ ਦੀਆਂ ਤੰਦਾਂ ਇੱਕ ਦੂਜੇ ਨਾਲ ਜੋੜੀਆਂ ਨੇ ਕੁਰਬਾਨ ਕੀਤਾ ਤਿਸਾ ਵਿਟੋ ਜਿਨ ਮੋਹ ਮਿੱਠਾ ਲਾਇਆ ਇਹ ਵੀ ਤਾਂ ਉਹਦੀ ਕਿਰਪਾ ਹੀ ਏ ਨਾ ਕਿ ਸਰੀਰ ਆਪਣਾ ਚੱਲਦਾ ਨਹੀਂ ਤੇ ਬਜ਼ੁਰਗ ਸੋਟੀ ਲੈ ਕੇ ਪੜਪੋਤਿਆਂ ਪਿੱਛੇ ਤੁਰਿਆ ਫਿਰਦਾ ਉਹ ਕਿਹੜੀ ਚੀਜ਼ ਏ ਜਿਹੜੀ ਉਹਦੇ ਤਨ ਨੂੰ ਤਾਕਤ ਦਿੰਦੀ ਅੰਦਰ ਦਾ ਮੋਹ ਹੈ ਔਲਾਦ ਲਈ ਬੰਦਾ ਕਰਦਾ ਹੈ ਘਰ ਆਉਣ ਵਾਲੇ ਦਿਨਾਂ ਲਈ ਧਨ ਆਉਣ ਵਾਲੀਆਂ ਪੀੜ੍ਹੀਆਂ ਲਈ ਬਿਜ਼ਨਸ ਆਉਣ ਵਾਲੇ ਆਪਣੇ ਘਰ ਵਿੱਚ ਜਿਹੜੇ ਜੀ ਨੇ ਉਹਨਾਂ ਲਈ ਅੱਜ ਤੱਕ ਕਿਸੇ ਨੇ ਨਹੀਂ ਕਿਹਾ ਕਿ ਮੈਂ ਧਨ ਇਸ ਕਰਕੇ ਕਮਾ ਰਿਹਾ ਮੇਰਾ ਬਜ਼ੁਰਗ ਗਰੀਬੀ ਵਿੱਚ ਕੰਗਾਲਤਾ ਚ ਮਰ ਗਿਆ ਇਸ ਕਰਕੇ ਪੈਸੇ ਕਮਾਉਣਾ ਪਿਆ ਉਹ ਗਰੀਬੀ ਨਾਲ ਮਰਿਆ ਮੈਂ ਰੱਜ ਕੇ ਕਮਾਵਾਂਗਾ ਉਹਦੇ ਤੱਕ ਪਹੁੰਚਾਵਾਂਗਾ ਕਦੀ ਕਿਸੇ ਨਹੀਂ ਕਿਹਾ ਘਰ ਹੈ ਕਦੀ ਕੋਈ ਨਹੀਂ ਕਹਿ ਰਿਹਾ ਕਿ ਮੇਰੇ ਵੱਡੇ ਵਡੇਰੇ ਕੱਖਾਂ ਦੇ ਢਾਰਿਆਂ ਚ ਰਹਿੰਦੇ ਰਹੇ ਮੈਂ ਘਰ ਇਸ ਕਰਕੇ ਬਣਾਉਣਾ ਪਿਆ ਚਲੋ ਭਾਵੇਂ ਮਰੇ ਢਾਰਿਆਂ ਵਿੱਚ ਪਰ ਹੁਣ ਉਹ ਮਕਾਨ ਵਿੱਚ ਰਹਿਣਗੇ ਨਹੀਂ ਮਰ ਚੁੱਕਿਆਂ ਲਈ ਕਦੀ ਸੰਸਾਰ ਦੀ ਕੋਈ ਚੀਜ਼ ਦ੍ਰਿਸ਼ਟਮਾਨ ਨਹੀਂ ਪਹੁੰਚੀ ਨਾ ਧਨ ਨਾ ਘਰ ਨਾ ਪਦਾਰਥ ਨਾ ਕੋਈ ਐਸ਼ਵਰਜ ਪਰ ਹਾਂ ਇੱਕ ਗੱਲ ਪੱਕੀ ਜੇ ਗੁਰਮੁਖੋ ਦੁਨੀਆਂ ਦੀ ਹਰ ਚੀਜ਼ ਆਉਣ ਵਾਲੀਆਂ ਪੀੜ੍ਹੀਆਂ ਲਈ ਹੈ ਪਰ ਬਾਣੀ ਤੇ ਨਾਮ ਇੱਕ ਐਸਾ ਜਿਹੜਾ ਮਰ ਚੁੱਕਿਆਂ ਦਾ ਵੀ ਭਲਾ ਕਰ ਦਿੰਦਾ ਹੈ ਤੇ ਪਿਛਲਿਆਂ ਤੱਕ ਵੀ ਪਹੁੰਚਦਾ ਹੈ ਗੁਰੂ ਸਾਹਿਬ ਜੀ ਦੀ ਬਚਨਾਂ ਤੇ ਆਪਾਂ ਭਰੋਸਾ ਕਰਨਾ ਇਹ ਪਵਿੱਤਰ ਬਚਨ ਕਈ ਵਾਰੀ ਆਪ ਜੀ ਨੇ ਪੜ੍ਹੇ ਹੈ ਕਿ ਜਿਸ ਸਿਮਰਤ ਸਭ ਕਿਲਵਿਖ ਨਸ ਹੈ ਜਿਹਦਾ ਸਿਮਰਨ ਕਰਨ ਨਾਲ ਤੇਰੇ ਪਾਪ ਖੰਡਨ ਹੋਣਗੇ ਪਿੱਤਰੀ ਹੋਏ ਉਧਾਰੋ ਤੇਰੇ ਜਾ ਚੁੱਕੇ ਪਿੱਤਰਾਂ ਦਾ ਵੀ ਭਲਾ ਹੋਵੇਗਾ ਦੁਨੀਆਂ ਦਾ ਧਨ ਪੁੱਤਰੀ ਉਧਾਰੋ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਦਾ ਨਾਮ ਪਿੱਤਰਾਂ ਦਾ ਭਲਾ ਵੀ ਕਰਦਾ ਹੈ ਪਿੱਤਰੀ ਹੋਏ ਉਧਾਰੋ ਪਰ ਉਸ ਵਿਸ਼ੇ ਵੱਲ ਕਿ ਭਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਧਨ ਨਹੀਂ ਧੀਰੇ ਪਰ ਇਹ ਟਿਕਿਆ ਤੇ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਬੀਰ ਸਾਹਿਬ ਦੇ ਬਚਨ ਤੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਹੈ ਅੱਜ ਪਾਠ ਕਰਦਿਆਂ ਸ਼ਬਦ ਆਇਆ ਕੁਦਰਤੀ ਦੇਖੋ ਸਬੱਬ ਕੇਰੀ ਬਣ ਜਾਂਦਾ ਉਹ ਬਚਨ ਹੈ ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ ਤੁਕਾ ਸਨ ਬਿਲਾਵਲ ਰਾਗ ਚੱਲ ਰਿਹਾ ਸੀ ਕੀਚੈ ਰਸ ਭੋਗ ਖੁਸ਼ੀਆਂ ਮਨ ਕੇਰੀ ਮਨ ਨੂੰ ਖੁਸ਼ ਕਰਨ ਲਈ ਬੰਦਾ ਰਸਾਂ ਵਿੱਚ ਮਸਤ ਹੁੰਦਾ ਗਲਤਾਨ ਹੁੰਦਾ ਕਰਨਾ ਤੇ ਮਨ ਨੂੰ ਖੁਸ਼ ਹੈ ਨਾ ਤੇ ਕਿੰਨੇ ਦੁਨੀਆਂ ਦੇ ਭੋਗ ਭੋਗਦਾ ਬਹੁਤ ਕੁਝ ਇਕੱਠਾ ਕੀਤਾ ਤੇ ਅਗਲੀ ਤੁਕ ਸੀ ਕਿ ਧਨ ਲੋਕਾਂ ਧਨ ਭਸਮੈ ਢੇਰੀ ਆ ਤੁਕ ਜਿਹੜੀ ਅੱਜ ਦੇ ਅਰਥ ਕਰਨ ਵੀ ਸਹਾਇਕ ਹੋਈ ਕਹਿੰਦੇ ਨੇ ਬਹੁਤ ਕੁਝ ਇਕੱਠਾ ਕੀਤਾ ਪਰ ਮਨਾ ਤੂੰ ਇਕੱਠਾ ਕਰਦੇ ਹੀ ਰਹਿ ਗਿਓ ਧਨ ਨੂੰ ਮਾਨਣ ਵਾਲੇ ਕੁਝ ਹੋਰ ਆ ਗਏ ਤੇਰਾ ਸਰੀਰ ਤਾਂ ਮਿੱਟੀ ਦੀ ਇੱਕ ਸਰਾਖ ਦੀ ਪੋਟਲੀ ਬਣ ਗਿਆ ਧਨ ਲੋਕਾਂ ਧਨ ਭਸਮੈ ਢੇਰੀ ਰੁਪਈਏ ਨੂੰ ਧਨ ਨੂੰ ਪਦਾਰਥਾਂ ਨੂੰ ਕੋਈ ਵਰਤਣ ਵਾਲਾ ਆ ਗਏ ਤੇ ਜਿਨ੍ਹੇ ਕਮਾਇਆ ਸੀ ਉਹ ਵਿਚਾਰਾ ਰਾਖ ਦੀ ਨਿੱਕੀ ਜੀ ਪੋਟਲੀ ਬਣਿਆ ਪਿਆ ਹੈ ਪੋਟਲੀ ਵਿੱਚ ਰਾਖ ਪਾ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਇਸ ਦੇ ਮੁਤਲਕ ਕੁਝ ਪ੍ਰਮਾਣ ਦਿੱਤੇ ਉਹਨਾਂ ਵਿੱਚੋਂ ਨੇ ਕਿ ਕਬੀਰ ਕੌਡੀ ਕੌਡੀ ਜੋਰ ਕਹਿ ਧਨ ਨਹੀਂ ਤੀਰੇ ਇਹ ਵੀ ਕਿਹੜਾ ਸਦਾ ਤਿਰਖ ਹੈ ਇੱਕ ਇੱਕ ਕੌਡੀ ਕੌਡੀ ਕਰਕੇ ਇਕੱਠਾ ਕੀਤਾ ਇੱਕ ਪੈਸਾ ਪੈਸਾ ਕਰਕੇ ਕਰੋੜਾਂ ਬਣਾਏ ਤੇ ਮਹਾਰਾਜ ਕਹਿੰਦੇ ਨੇ ਇਹ ਵੀ ਟਿਕਿਆ ਨਾ ਕਬੀਰ ਕੌਡੀ ਕੌਡੀ ਜੋਰ ਕਹਿ ਜੋਰੇ ਲਾ ਕਰੋੜ ਚਲਤੀ ਬਾਰ ਨਾ ਕੱਛ ਮਿਲਿਓ ਲਈ ਲੰਗੋਟੀ ਤੋਰ ਲੰਗੋਟੀ ਤੋਰ
ਉਹ ਪਿਛਲੇ ਦਿਨ ਅਰਜ਼ ਮੈਂ ਕਰਕੇ ਆਇਆ ਸਾਂ, ਇਹਦੇ ਅਰਥ ਨੇ, ਲੰਗੋਟੀ ਦਾ ਅਰਥ ਧੋਤੀ ਨਹੀਂ, ਲਾਂਗੜ ਕੁਪੀਲ ਨਹੀਂ। ਲੰਗੋਟੀ ਕਹਿੰਦੇ ਸਨ ਪੁਰਾਤਨ ਸਮੇਂ, ਇੱਕ ਲੰਮੀ ਜੀ ਥੈਲੀ ਬਣਾ ਲੈਣੀ, ਲੰਬਾਈ ਵਿੱਚ ਚੌੜਾਈ ਵਿੱਚ ਘੱਟ ਹੁੰਦੀ ਸੀ, ਉਹਨੂੰ ਵਾਂਸਲੀ ਵੀ ਕਹਿੰਦੇ ਸਨ। ਉਹਦੇ ਵਿੱਚ ਸੋਨੇ ਦੀਆਂ ਮੋਹਰਾਂ ਪਾਈ ਜਾਣੀਆਂ, ਆਪਣੇ ਧਨ ਪਦਾਰਥ ਕੀਮਤੀ ਹੀਰੇ ਵਗੈਰਾ ਪਾ ਲੈਣੇ, ਤੇ ਉਸ ਵਾਂਸਲੀ ਨੂੰ, ਉਸ ਥੈਲੀ ਨੂੰ ਬੰਦਾ ਆਪਣੇ ਨੱਕ ਲੱਕ ਨਾਲ ਘੁੱਟ ਕੇ ਬੰਨ ਲੈਂਦਾ ਸੀ, ਕਿਉਂਕਿ ਸੁੱਤਿਆਂ ਵੀ ਕੁਝ ਇਹ ਛੇੜੇਗਾ ਤੇ ਪਤਾ ਲੱਗਣਾ ਸਰੀਰ ਨਾਲ ਵੱਜੀ, ਜਾਗਦਿਆਂ ਤਾਂ ਲੱਕ ਦੇ ਨਾਲ ਰਹਿਣੀ। ਮਹਾਰਾਜ ਕਹਿੰਦੇ ਨੇ ਵੇਖੋ ਧਨ ਨਹੀਂ ਧੀਰੇ, ਜਦੋਂ ਬੰਦੇ ਦੀ ਮੌਤ ਆਈ ਤੇ ਪਰਿਵਾਰ ਦੇ ਲੋਕਾਂ ਨੇ ਕੀਤਾ ਕੀ ਕਿ ਉਹਦੇ ਇਸ਼ਨਾਨ ਤੋਂ ਪਹਿਲਾਂ ਜਿਸ ਧਨ ਨੂੰ ਸਾਰੀ ਜ਼ਿੰਦਗੀ ਲੱਕ ਨਾਲ ਬੰਨਿਆ ਸੀ ਉਹ ਥੈਲੀ ਵੀ ਉਹਨਾਂ ਨੇ ਖੋਲ ਲਈ। ਤਨ ਮਨ ਧਨ ਨਹੀਂ ਧੀਰੇ, ਲਈ ਲੰਗੋਟੀ ਤੋਰ। ਦੂਸਰਾ ਬਚਨ ਕਬੀਰ ਸਾਹਿਬ ਦਾ ਹੈ, ਇਹ ਇਸੇ ਨੂੰ ਆਧਾਰ ਬਣਾ ਕੇ ਕਿ ਧਨ ਲੋਕ ਕਿਵੇਂ ਪਿੱਛੋਂ ਵਰਤਦੇ ਨੇ, ਤੇ ਕੋਈ ਜ਼ਰੂਰੀ ਨਹੀਂ ਜਿਹੜਾ ਇਕੱਠਾ ਕਰਦਾ ਉਹਨੇ ਵਰਤ ਕੇ ਜਾਣਾ, ਇਹ ਪਰਮਾਤਮਾ ਦੀ ਖੇਡ। ਜਿਹੜੇ ਇਸ ਵੇਲੇ ਆਰਾਮ ਨਾਲ ਘਰਾਂ ਚ ਬਹਿੰਦੇ ਨੇ, ਕੋਈ ਰੋਜ਼ੀ ਦਾ ਫਿਕਰ ਨਹੀਂ, ਮਾਪੇ ਵਿਚਾਰੇ ਖੱਡ ਭੰਨਵੀ ਮਿਹਨਤ ਕਰਦੇ ਨੇ, ਇਕੱਠੇ ਕੋਈ ਕਰਦੇ ਪੈਣੇ ਤੇ ਖਾਣ ਵਾਲੇ ਕਿਸੇ ਕੱਲ ਨੇ ਹੋਰ ਆ ਜਾਣਾ ਹੈ। ਇਸ ਸਬੰਧੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਹੈ, ਉਹ ਪਵਿੱਤਰ ਸ਼ਬਦ ਕਿ ਜਬ ਜਰੀਐ ਤਬ ਹੋਏ ਭਸਮ ਤਨ। ਜਦੋਂ ਮੌਤ ਹੋਈ ਸਰੀਰ ਇੱਕ ਰਾਖ ਬਣ ਗਿਆ, ਮਿੱਟੀ ਬਣ ਗਿਆ, ਸੜ ਗਿਆ, ਸਵਾਹ ਬਣ ਗਿਆ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਕਿ ਜੇ ਫੂਕੇਗਾ ਤੇ ਸਵਾਹ ਬਣੇਗਾ, ਜੇਕਰ ਕੋਈ ਕਬਰ ਵਿੱਚ ਖਾਕ ਦੇ ਸਪੁਰਦ ਕਰੇਗਾ ਤੇ ਉਹਨੂੰ ਮਿੱਟੀ ਵਿੱਚੋਂ ਕੀੜੇ ਖਾ ਜਾਣਗੇ, ਤਨ ਤਾਂ ਦੋਵਾਂ ਹਾਲਾਤਾਂ ਵਿੱਚ ਹੀ ਖਤਮ ਹੋਣਾ ਹੈ। ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ। ਕਹਿੰਦੇ ਨੇ ਇਹ ਨਾ ਕੱਚੀ ਮਿੱਟੀ, ਇਹ ਗਾਗਰੀਆ ਕਹਿ ਲੋ, ਭਾਂਡਾ ਕਹਿ ਲੋ, ਘੜਾ ਕਹਿ ਲੋ, ਕੱਚੀ ਮਿੱਟੀ ਦਾ ਪੱਕਾ ਵੀ ਨਹੀਂ, ਕੱਚੀ ਮਿੱਟੀ ਦੀ ਇਹ ਗਾਗਰ ਬਣੀ ਹੈ। ਤੇ ਕੱਚੇ ਭਾਂਡੇ ਵਿੱਚ ਜਿਹਨੂੰ ਪਕਾਇਆ ਨਾ ਹੋਵੇ ਉਹਦੇ ਵਿੱਚ ਪਾਣੀ ਪਾ ਦਿਓ ਤੇ ਪਾਣੀ ਆਪਣੇ ਆਪ ਉਹਨੂੰ ਖੋਰੀ ਜਾਂਦਾ, ਕਿਉਂਕਿ ਮਿੱਟੀ ਕੱਚੀ, ਆਵੇ ਚ ਭਾਂਡਾ ਪੱਕਿਆ ਨਹੀਂ। ਕੱਚੇ ਭਾਂਡੇ ਵਿੱਚ ਪਾਈ ਹੋਈ ਮਿੱਟੀ ਖੁਦ ਬਖੁਦ ਵਾਹਿਗੁਰੂ ਪਾਣੀ ਜਿਹੜਾ ਉਸ ਮਿੱਟੀ ਨੂੰ ਖੋਰੀ ਜਾਂਦਾ, ਤੇ ਇੱਕ ਦਿਨ ਉਹੀ ਪਾਣੀ ਜਿਹੜਾ ਅੰਦਰ ਪਾਇਆ ਉਹ ਪੂਰੇ ਦੇ ਪੂਰੇ ਭਾਂਡੇ ਨੂੰ ਖੋਰ ਕੇ ਮਿੱਟੀ ਬਣਾ ਦਿੰਦਾ। ਮਹਾਰਾਜ ਕਹਿੰਦੇ ਨੇ ਇਹ ਤਾਂ ਕੱਚੀ ਗਾਗਰ ਹੈ, ਤੇ ਜਿਹੜੇ ਸਵਾਸਾਂ ਦਾ ਪਾਣੀ ਪਾਏ ਚੇਤੇ ਰੱਖੀ, ਇਹਨਾਂ ਸਵਾਸਾਂ ਨੇ ਇਸ ਮਿੱਟੀ ਨੂੰ ਗਾਲ ਦੇਣਾ ਹੈ, ਮੁੱਕ ਗਏ ਤੇ ਕਹਾਣੀ ਖਤਮ। ਕਾਚੀ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਿਡਾਈ। ਅਗਲਾ ਬਚਨ ਹੈ, ਕਾਏ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਭਈਆ ਦਾ ਅਰਥ ਹੈ ਭਰਾਵਾ, ਜਦੋਂ ਤੁਰਨਾ ਬੜਾ ਹੰਕਾਰ ਚ ਫੁੱਲਿਆ ਫਿਰਨਾ, ਇਹੀ ਕਹਿੰਦਾ ਪਿਆ ਮੇਰੇ ਕੋਲ ਇੰਨਾ ਧਨ, ਮੇਰੇ ਕੋਲ ਇੰਨੇ ਪੈਸੇ, ਮੇਰੇ ਕੋਲ ਇੰਨੇ ਪਦਾਰਥ, ਚਲੋ ਇੱਥੇ ਤੇ ਮੇਰਾ ਖਿਆਲ ਹੈ ਸਾਰੀ ਇੱਕੋ ਜਿਹੇ, ਜਿਹੜਾ ਦਿਹਾੜੀ ਕਰਦਾ ਉਹ ਵੀ ਕਿਸੇ ਦੀ ਪਰਵਾਹ ਨਹੀਂ ਜੇ ਕਰਦਾ। ਪਰ ਉਦੇਸ਼ ਚ ਤੁਸੀਂ ਦੇਖਿਓ, ਜਿਸ ਬੰਦੇ ਕੋਲ ਚਾਰ ਪੈਸੇ ਨੇ ਉਹ ਸਹੀ ਅਰਥਾਂ ਵਿੱਚ ਉਹ ਬੰਦੇ ਨੂੰ ਬੰਦਾ ਵੀ ਨਹੀਂ ਜਾਣਦਾ, ਉਹਦੇ ਬੋਲਣ ਦਾ, ਉਹਦੇ ਖਾਣ ਦਾ, ਉਹਦੇ ਪਹਿਰਨ ਦਾ। ਬੰਦਾ ਉਹੀ ਹੈ ਜਿਹੜਾ ਵਿਚਾਰਾ ਘਰ ਘਰ ਚ ਮੰਗਦਾ ਸੀ, ਤੇ ਜਦੋਂ ਚਾਰ ਟਕੇ ਹੁੰਦੇ ਨੇ ਉਦੋਂ ਫਿਰ ਕਹਿੰਦਾ ਇਹ ਪਰਿਵਾਰ ਹੁਣ ਸਾਡੇ ਸਟੇਟਸ ਦਾ ਨਹੀਂ, ਜਿੱਥੇ ਅਸੀਂ ਪਹੁੰਚ ਗਏ ਇੱਥੇ ਥੋੜਾ। ਮਹਾਰਾਜ ਨੇ ਦੇਖੋ ਬਾਣੀ ਚ ਕਿਹਾ, ਕਹਿਣ ਲੱਗੇ ਕਾਏ ਭਈਆ ਫਿਰ ਤੋਂ ਫੁੱਲਿਆ ਫੁੱਲਿਆ। ਹੁਣ ਹਾਕੜ ਚ ਫੁੱਲਿਆ ਫੁੱਲਿਆ ਫਿਰਨਾ, ਤੈਨੂੰ ਭੁੱਲ ਗਏ। ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਜਿਸ ਦਿਨ ਮਾਂ ਦੇ ਉਧਰ ਵਿੱਚ ਨੌ ਦਸ ਮਹੀਨੇ ਤੂੰ ਉਰਦ ਮੁਖੀ ਹੈ, ਪੁੱਠਾ ਲਟ ਗਿਆ, ਅੱਜ ਦੇਖ ਤੂੰ ਸਿਰ ਚੁੱਕ ਕੇ ਕਹਿੰਦਾ ਮੈਨੂੰ ਪਰਵਾਹ ਕਿਸੇ ਦੀ ਨਹੀਂ। ਹੁਣ ਅਗਲੀ ਤੁਕ ਵੱਲ ਧਿਆਨ ਦਿਓ, ਜਿਹੜੇ ਅਰਥ ਅਸੀਂ ਕਰਨੇ ਨੇ ਉਸ ਲੜੀ ਲਈ। ਧਨ ਨਹੀਂ ਧੀਰੇ, ਧਨ ਵੀ ਨਹੀਂ ਟਿਕ ਰਿਹਾ। ਉਹ ਤੁਕ ਹੈ ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ। ਮਦ ਮਾਖੀ ਦੇ ਅਰਥ ਸ਼ਹਿਦ ਦੀ ਮੱਖੀ, ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀ ਆ। ਮਰਤੀ ਬਾਰ ਲਿਹੋ ਲਿਓ ਕਰੀਏ ਭੂਤ ਰਹਿਣ ਕਿਉਂ ਦੀ ਆ। ਸਤਿਗੁਰੂ ਕਹਿੰਦੇ ਨੇ ਸ਼ਹਿਦ ਦੀ ਮੱਖੀ ਇਕੱਠਿਆਂ ਕਰਦੀ ਏ, ਪਰ ਛੱਤੇ ਬਦਲਦੀ ਰਹਿੰਦੀ ਏ, ਥਾਵਾਂ ਬਦਲਦੀ ਰਹਿੰਦੀ ਏ, ਸ਼ਹਿਦ ਨੂੰ ਥਾਂ ਪਰ ਥਾਂ ਤੇ ਮਿੱਠਿਆਂ ਕਰੀ ਜਾਂਦੀ ਏ, ਪਰ ਬਦਕਿਸਮਤੀ ਹੈ ਜਿੱਦਣ ਪੱਕਣ ਲੱਗਦਾ ਉਦਣ ਲਾਹਣ ਵਾਲੇ ਕੋਈ ਹੋਰ ਆ ਜਾਂਦੇ ਨੇ। ਗੁਰੂ ਸਾਹਿਬ ਨੇ ਕਿਹਾ ਧਨ ਇੱਕ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਸ਼ਹਿਦ ਇਕੱਠਾ ਕਰੇ, ਕੋਈ ਜ਼ਰੂਰੀ ਨਹੀਂ ਉਹ ਮਾਣੇ ਉਹਦੇ ਖੁੰਦਿਆਂ ਹੀ ਸ਼ਹਿਦ ਦੀ ਮੱਖੀ ਨੂੰ ਉਡਾ ਦਿੰਦੇ ਨੇ, ਆ ਕੋਈ ਹੋਰ ਜਾਂਦਾ ਤੇ ਸੱਚੀ ਮੁੱਚੀ ਭਾਵੇਂ ਸਦੀਆਂ ਪਹਿਲਾਂ ਮਹਾਰਾਜ ਜੀ ਨੇ ਕਿਹਾ ਅੱਜ ਤਾਂ ਇਹੋ ਦਾ ਢਾਂਚਾ ਹੀ ਇਹੋ ਜਿਹਾ, ਘਰ ਬਣਾਉਂਦਾ ਕੋਈ ਮਰ ਜਾਂਦਾ, ਕੱਲ ਨੂੰ ਕੋਈ ਕੇਸ ਕਰੇ ਉਹਨੂੰ ਘਰ ਛੱਡਣਾ ਪੈ ਜਾਂਦਾ ਹੈ। ਉਹ ਜਿਉਂਦੀ ਮੱਖੀ ਛੱਡ ਕੇ ਚਲੀ ਗਈ, ਛੱਤਾ ਬਣਾਇਆ ਉਹਨੇ, ਮਿਹਨਤ ਉਹਨੇ ਕੀਤੀ, ਦਿਨ ਰਾਤ ਦੂਰ ਫੁੱਲਾਂ ਤੇ ਮਕਰਾਂ ਤੇ ਚੂਸਦੀ ਰਹੀ, ਪਰ ਜਿੱਦਣ ਪੱਕੇ ਖਾਣ ਦਾ ਵੇਲਾ ਆਇਆ ਉਦਨ ਉਡਾ ਦਿੱਤਾ ਕਿਸੇ ਨੇ ਤੇ ਰਸ ਨੂੰ ਚੋ ਕੇ ਕੋਈ ਹੋਰ ਲੈ ਗਿਆ। ਇਹਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਸਿਰਫ ਇਸ ਤੁਕ ਦੇ ਅਰਥ ਕਰਨ ਲਈ ਤਿੰਨ ਉਦਾਹਰਣਾਂ ਦਿੱਤੀਆਂ ਤੇ ਮੈਂ ਇੱਕ ਬੇਨਤੀ ਕਰਾਂ, ਮੇਰਾ ਯਤਨ ਹੁੰਦਾ ਕਿ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਗੁਰਮਤ ਦੇ ਸਾਹਿਤ ਦੇ ਵਿੱਚ ਆ ਪਾ ਰਹੀਏ। ਇਹਦਾ ਇੱਕ ਕਾਰਨ ਹੈ, ਜੇ ਇਧਰ ਉਧਰ ਦੀ ਗੱਲ ਸਾਰੀਆਂ ਅਸੀਂ ਪੜ੍ਹਦੇ ਹਾਂ ਤੇ ਮੇਰਾ ਖਿਆਲ ਹੈ ਇਧਰ ਉਧਰ ਦੀਆਂ ਨਾਲੋਂ ਜਿੰਨੀਆਂ ਕੋਸ਼ਿਸ਼ ਸੁਣਾਣੀਆਂ ਨੇ ਉਹ ਵੱਧ ਤੋਂ ਵੱਧ ਉਂਝੀ ਲੋਕਾਂ ਨੂੰ ਬੜੀਆਂ ਆਉਂਦੀਆਂ ਨੇ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰਹਾਂਗੇ ਨਾ, ਇੱਕ ਤਾਂ ਬਾਣੀ ਦਾ ਅਰਥ ਕਰਦਿਆਂ, ਬਾਣੀ ਦੀਆਂ ਤੁਕਾਂ ਬੋਲਦਿਆਂ, ਬਾਣੀ ਦੇ ਸ਼ਬਦ ਬੋਲਦਿਆਂ ਜ਼ਬਾਨ ਪਵਿੱਤਰ ਹੋ ਜਾਏਗੀ ਤੇ ਦੂਜੇ ਸਾਡੇ ਕੰਨ ਪਵਿੱਤਰ ਹੁੰਦੇ ਨੇ, ਕਿਉਂਕਿ ਅਸੀਂ ਰੋਜ਼ ਪੜ੍ਹਦੇ ਹਾਂ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਕੋਈ ਤੁਕ ਕੰਨਾਂ ਚ ਪੈ ਜਾਏ, ਕੋਈ ਸ਼ਬਦ ਪੈ ਜਾਏ, ਤੇ ਇਸ ਕਰਕੇ ਨੀ ਵੀ ਵੱਧ ਤੋਂ ਵੱਧ ਪ੍ਰਮਾਣ ਇਸ ਕਰਕੇ ਦੇਣਾ ਵੀ ਸ਼ਾਇਦ ਉਹ ਆਪਣੇ ਲੋਕ ਟਿਕਣ ਨਹੀਂ ਦਿੰਦੇ, ਮੈਂ ਖਿੰਨ ਵਿੱਚੋਂ ਨਿਕਲਣਾ, ਉਹ ਪ੍ਰਮਾਣ ਦਿੱਤੇ। ਉਹ ਇੱਕ ਵਾਰੀ ਕੋਈ ਸੱਜਣ ਕਹਿੰਦਾ ਛੱਡੋ ਜੀ ਉਹ ਕਥਾ ਕਦੀ ਕਰਦੇ ਨੇ, ਸਹਿਜ ਪਾਠ ਹੀ ਕਰਦੇ ਨੇ, ਬਾਣੀ ਸੁਣਾਈ ਜਾਂਦੇ ਨੇ, ਤੇ ਜੇ ਇਤਿਹਾਸ ਸ਼ੁਰੂ ਕੀਤਾ ਕਹਿਣ ਲੱਗੇ ਛੱਡੋ ਜੀ ਉਹ ਤੇ ਸਾਖੀਆਂ ਸੁਣਾਈ ਜਾਂਦੇ ਨੇ। ਮੈਂ ਸੋਚਿਆ ਵੀ ਬੰਦੇ ਦਾ ਰਾਹ ਕਿਹੜੇ ਪਾਸੇ। ਉਹ ਇਸ ਕਰਕੇ ਬਾਣੀ ਤੋਂ ਵੱਧ ਗੁਰਮਤ ਦੇ ਸਾਹਿਤ ਨੂੰ ਲਈਦਾ, ਗੁਰਬਾਣੀ ਨੂੰ ਲਈਦਾ। ਬਹੁਤ ਕੋਈ ਦੁਨੀਆਂ ਦਾ ਆਪਾਂ ਪੜ੍ਹਿਆ, ਇਸ ਬਾਪੂ ਦੇ ਖਜ਼ਾਨੇ ਨੂੰ ਖੋਜੀਏ, ਇਹਦੇ ਵਿੱਚ ਗੋ ਬਹੁਤ ਕੁਝ ਏ ਜਿਹੜਾ ਸਾਡੀਆਂ ਨਜ਼ਰਾਂ ਵਿੱਚੋਂ ਸ਼ਾਇਦ ਕਈਆਂ ਨੇ ਤਾਂ ਦਰਸ਼ਨ ਵੀ ਨਹੀਂ ਕੀਤੇ ਹੋਣੇ। ਦੇਖੋ ਅਸੀਂ ਬੈਠੇ ਹਾਂ ਸਾਰੇ, ਕਿੰਨੇ ਕੁ ਨੇ ਸਾਡੇ ਵਿੱਚੋਂ ਜਿਹੜੇ ਰੋਜ਼ ਸਹਿਜ ਪਾਠ ਕਰਦੇ ਹੋਣੇ ਨੇ। ਠੀਕ ਏ ਆਏ ਆ, ਸੰਗਰਾਂਦ ਨੂੰ ਆ ਗਏ, ਗੁਰਪੁਰਬ ਵਾਲੇ ਦਿਨ ਆ ਗਏ, ਬਾਹਰੋਂ ਕੁਝ ਪਦਾਰਥ ਲੈ ਆਂਦੇ ਆ ਕੇ ਲੰਗਰ ਚ, ਮੈਂ ਕੱਲ ਵੀ ਕਹਿ ਇਹਨੂੰ ਬਿਲਕੁਲ ਇਹ ਨਾ ਸੋਚਣਾ ਢਿੰਦੀ ਕਲਾ ਦੇ ਕੋਈ ਸ਼ਬਦ ਨੇ, ਚੰਗੀ ਗੱਲ ਏ, ਪਰ ਸਾਰੀ ਜ਼ਿੰਦਗੀ ਲੰਘ ਗਈ, ਗੁਰੂ ਗ੍ਰੰਥ ਸਾਹਿਬ ਦਾ ਤਿਆਗ ਪਾਠ ਹੀ ਨਹੀਂ ਕੀਤਾ। ਇਹਦੀ ਕੀਮਤੀ ਜ਼ਿੰਦਗੀ, ਇੰਨਾ ਕੀਮਤੀ ਸਮਾਂ। ਇੱਥੋਂ ਤੱਕ ਕਵੀ ਸੰਤੋਖ ਸਿੰਘ ਨੇ ਤਾਂ ਗਰਭ ਗੰਜਨੀ ਜਪਜੀ ਸਾਹਿਬ ਦਾ ਟੀਕਾ ਕੀਤਾ, ਮੈਨੂੰ ਬਖਸ਼ ਦਿਓ, ਕਹਿਣ ਲੱਗੇ ਜਿਹੜਾ ਆਪਣੇ ਆਪ ਨੂੰ ਸਿੱਖ ਕਹਾਂਦਾ ਪੰਜਾਬੀ ਉਹ ਜਾਣਦਾ, ਗੁਰਮੁਖੀ ਦੇ ਉਹਨੂੰ ਜਾਣਕਾਰੀ ਏ, ਦੁਨੀਆਂ ਭਰ ਦਾ ਗਿਆਨ ਉਹਦੇ ਦਿਮਾਗ ਵਿੱਚ ਹੈ, ਪਰ ਇੱਕ 38 ਪੌੜੀਆਂ ਤੇ ਸ਼ਲੋਕ ਬਾਬਾ ਜੀ ਦਾ ਚੇਤੇ ਨਹੀਂ ਕਰ ਸਕਿਆ। ਜਪਜੀ ਚੇਤੇ ਨਹੀਂ, ਕਹਿਣ ਲੱਗੇ ਉਹਦਾ ਸਰੀਰ ਇਸ ਤਰ੍ਹਾਂ ਜਿਵੇਂ ਚੌਲਾਂ ਦੇ ਦਾਣੇ ਤੋਂ ਬਿਨਾਂ ਬਾਹਰ ਵਾਲਾ ਛਿਲਕਾ ਹੁੰਦਾ ਹੈ। ਸਿੱਖ ਗੁਰੂ ਕਾ ਹੋਏ ਗਏ ਹੋ, ਜਪਜੀ ਕੰਠ ਨਾ ਕੀਨ, ਜਪਜੀ ਸਾਹਿਬ ਹੀ ਚੇਤੇ ਨਹੀਂ। ਪਿਆਰਿਓ, ਕਾਹਦੀ ਆਤਮਕ ਤਰੱਕੀ ਹੋਈ? ਇਹਨੂੰ ਇਹ ਨਾ ਸਮਝਿਓ ਮੈਂ ਕਿਸੇ ਤੇ ਤਰਕ ਜਾਂ ਕਟਾਕਸ਼ ਕਰ ਰਿਹਾ, ਮੇਰੇ ਕਹਿਣ ਤੋਂ ਇੱਕੋ ਬੇਨਤੀ ਏ, ਆਪ ਜੀ ਨੂੰ ਸੁਣਾਉਣਾ, ਮੈਨੂੰ ਕਮਾਉਣ ਵਾਸਤੇ ਕਿਤੇ ਗੁਰੂ ਉਦਮ ਦਏਗਾ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੀ ਨਹੀਂ ਕੀਤੇ, ਇੱਥੇ ਆ ਕੇ ਅਸੀਂ ਕਹਾਂਗੇ ਲਓ ਜੀ ਅਸੀਂ ਯਾਦ ਨਾ ਕਰ ਸਕੇ, ਪੜ੍ਹ ਨਹੀਂ ਸਕੇ। ਮੇਰੀ ਇੱਕ ਬੇਨਤੀ ਏ, ਇੱਥੇ ਉਹ ਵੀ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਨੇ ABC ਨਹੀਂ ਮੁਲਕ ਸਿੱਖੀ ਹੋਣੀ, ਪਰ ਕੰਮ ਦੇ ਵਿੱਚ ਉਹਨਾਂ ਨੂੰ ਬੋਲੀ ਬੋਲਣੀ ਵੀ ਆ ਗਈ, ਕਿਉਂਕਿ ਪੇਟ ਦੀ ਲੋੜ ਸੀ, ਉਹਦੇ ਤੋਂ ਬਿਨਾਂ ਕੰਮ ਨਹੀਂ ਚੱਲਦਾ। ਜੇ ਪੇਟ ਦੀ ਲੋੜ ਦੀ ਖਾਤਰ ਬੰਦਾ ਉਹ ਬੋਲੀ ਸਿੱਖ ਲੈਂਦਾ ਜਿਹੜੇ ਉਹਦੇ ਵੱਡੇ ਵਡੇਰਿਆਂ ਵੀ ਨਹੀਂ ਕਦੀ ਬੋਲੀ, ਤੇ ਭਾਈ ਇਹ ਤਾਂ ਸਾਡੀ ਆਪਣੀ ਬੋਲੀ ਹੈ। ਤੇ ਜੇ ਕਿਤੇ ਇਹ ਬਾਣੀ ਬੋਲਣ ਲੱਗਾਂਗੇ, ਪਤਾ ਹੈ ਉਦਣ ਲੱਗੇਗਾ ਜਿੱਦਣ ਸਾਡੀ ਆਤਮਾ ਦੀ ਲੋੜ ਪਾਸੇਗੀ। ਲੋੜ ਹੀ ਕਾਢ ਦੀ ਮਾਂ ਹੈ ਨਾ ਕਹਿੰਦੇ ਆ। ਗੁਰੂ ਸਾਹਿਬ ਦੇ ਬਚਨ ਮੈਂ ਆਪਣਾ ਸਾਂਝੇ ਅਸਲ ਚ ਕਰਨੇ ਨੇ, ਉਹ ਕਹਿੰਦੇ ਸਿੱਖ ਗੁਰੂ ਕਾ ਹੋਏ ਗਏ ਹੋ, ਜਪਜੀ ਕੰਠ ਨਾ ਕੀਨ, ਤੰਦੁਲ ਬਿਨ ਤੋਂ ਕਾਮ ਕਿਸ ਜਨਮ ਅਕਾਰਤ ਕੀਨ। ਜਪਜੀ ਸਾਹਿਬ ਦਾ ਪਾਠ ਤੱਕ ਚੇਤੇ ਨਹੀਂ, ਚੇਤੇ ਛੱਡੋ, ਕਈਆਂ ਨੇ ਮੈਂ ਮੇਰਾ ਖਿਆਲ ਕਰਦੇ ਵੀ ਨਹੀਂ ਹੋਣੇ। ਸਤਿਗੁਰੂ ਮਿਹਰ ਕਰੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਤੱਕ, ਕੇਵਲ ਬਾਹਰਮੁਖੀ ਪਾਠ ਪੂਜਾ ਤੱਕ ਨਹੀਂ, ਸਿਰਫ ਇੱਕੋ ਬੇਨਤੀ, ਜੇ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਆਪ ਗੱਲਾਂ ਕਰੇ, ਹਰ ਸਿੱਖ गुरु नानक नाम लेवा आप गुरु ग्रंथ साहिब दी बाणी पढ़े। ओ भाई सिखो जे मैं कहना एक अंग ही रोज गुरु ग्रंथ साहिब दा पाठ कर लो चार साल में सहज पाठ हो जाता है। एक अंग नूं पांच मिनट लगणगे सत मिनट लगणगे एक अंग है। सतगुरु कृपा करन मैं प्रकरण विच रहा कि जिवें शहद दी मक्खी इकट्ठियां कर दी रही पर उहदा अपना नहीं तन मन ने बहुत कुछ इकट्ठा किया पर वर्तन वाले जिउंदे जी कोई होर आ गए। भाई गुरदास साहब ने इस तुक लई पूरा एक कवित उचारण किया। उन्होंने भी उदाहरण पहला शहद की मक्खी की लई है। वह कहने शहद की मक्खी वह एक एक फुल ते बैठती है पर डिसिपलिन बड़े उन्हों का क्योंकि उन्हां विच एक राणी मक्खी भी हुंदी है जिदे कहण विच सारियां मक्खियां चलदियां ते डंग बड़ा तेज उहदे विच गुण भी बड़े ने। कोई दूजा नेड़े आवे सारियां डंग मारदियां ने आप एक दूजे उत्ते टिकियां रहिंदियां ने कदी किसे नूं डंग नहीं मारदियां। भाई साहब ने कहा सिख इहो जिहा चाहीदा पर यह गल वखरी भी है तां लभ के डंग मारदे उत्ते ते गल छड्डो। महाराज जी ने कहा भाई देखो कि शायद दी मक्खी किन्ने दूर तो इकट्ठे कर दी रही फुल अखीर ते उन्हें शायद तैयार कर लिया ते कहन लगे जदो तू शायद दी मक्खी फुल दी मकरंद जां रस चूस के आई उदो शायद खा लेंदी उदो बना लेंदी ते मन चाहिया बहुत सारा इकट्ठा हो जाएगा बहुत रस भरेगा फिर खावांगी। कहन लगे जिदन रस भरिया ते रस नूं मानन वाले कोई होर आ गए कहिंदे मना शहद दी मक्खी दी तरह तू खीर तां कहिंदा इन्ना कुछ इकट्ठा हो जाए फिर टेके बैठांगे जदों तेरे टेके बहण दा वेला होना उदों खोण वाले कोई होर आ जाने। शहद दी मक्खी नाल इह कुछ वरत्या। दूसरी बेनती उदाहरण साडे पंजाब नाल संबंधित ने। भाई साहिब कहिंदे ने गां नूं चारन जांदे मझां गावां दुध जदों चोणा वह चारण लैके जानिया। पुरानी गल सची हो नहीं जे चार दियां मझां भी कई हो सकता है बड़ी देर दे पंजाब तो आए हो रख रख के पखियां थले भी मॉडरेट हो गई ने। मैं खुद अपने पिंड गया भी चलो लै गया भी पानी पियाना सी मैं चलो बड़े साल बाद आप भी खोल लीए वह मझां मूह नहीं मार दियां। मैं पूछया क्यों वह कह लगे इसनां नूं कदी चारण नहीं लिजाईदा इन्हां नूं खेतां चों चुगना भुल गया है। भुल जांदा सुभा है ना एक पशु भी भुल जांदा आदत। पहला सन उन्हें चरना ते जदो मझ चरदी सी गां चरदी है वह अपने बच्चे नू नाल नाल चेते करी जांदी सी क्योंकि मैं सारा दिन चर के दुध इकट्ठा करना ते अमृत दुध अपने बच्चे नू जाके पियाना है। कहिंदे सारा दिन गां उहदी बाचियां बाची मीन्स अज वाड़े थक गए सारा दिन उन्हें दुध संचया घा विचों सुके कखा विचों ते जदो शाम नू बच्चे नू बच्छे नू प्यान दा वेला आया छड़िया ते बच्चे दे मन च भी आ गया कि मां दे कोल दुध तां है पर इको दम इको स्थान नू पकड़ के मुख च पा के नहीं पहला सारिया नू एक वारी छू लवां जदो बहुत सारा इकट्ठा होवेगा उत्तर आवेगा उदो कठा पी लांगा। कहन लगे गां विचारी कखा तो दुध बनांदी रही जिस बच्चे लई बनाया उन्हें मां नूं चुंगिया मां ने ममता विच आ के उस लहू तो बने हुए दुध नूं पूरे दा पूरा भर दिता अपने स्थान ते जदों चुंगण दा वेला आया उदों मालक ने देखिया दुध उतर है रस्सा पकड़ के बच्छा पासे कर दिता दुध चो के कोई होर लै गया। धन नहीं धीरे इकट्ठा कोई करदा है मुशक्कत कोई कर रहा है ते मानन वाला कोई आ गया गां कितों ले आई बछड़े दी खातर ते उन्हें कहा सहज मैं पियांगा पर नहीं उन्हें पीण वास्ते मालक दे बच्चे ते बच्चियां उहदे पुत्तर धियां पीण लई आ गए पर परमात्मा ने तां बनाया सी गां दे बच्चे वास्ते कठा कोई करदा भोगदा कोई है। तीसरी बेनती के सप कदी अपनी खुद नहीं बनांदा वर्णी शब्द वरत लीए वह बनिया बनिया चीजा चूहा वह खुड बना ਉਹ ਪੱਟੀ ਜਾਏਗਾ ਮਿੱਟੀ ਨੂੰ, ਤੇ ਕਈ ਵਾਰੀ ਰਾਤ ਨੂੰ ਵੀ ਆਵਾਜ਼ ਆਉਂਦੀ ਏ, ਉਹ ਸਾਰੀ ਸਾਰੀ ਰਾਤ ਮਿੱਟੀ ਕੱਢੀ ਜਾਂਦਾ ਹੈ, ਤੇ ਕੋਈ ਉਹਦੇ ਕੋਲ ਹੋਰ ਸ਼ਸਤਰ ਜਾਂ ਕਹਿ ਲਓ ਕੋਈ ਔਜ਼ਾਰ ਨਹੀਂ, ਕੋਈ ਰੰਬਾ, ਕੋਈ ਖੁਰਪੀ ਨਹੀਂ, ਕੋਈ ਸਰੀਆ ਨਹੀਂ, ਉਹ ਆਪਣੇ ਮੂੰਹ ਨਾਲ ਆਪਣੇ ਨਿੱਕੇ ਨਿੱਕੇ ਪੰਜਿਆਂ ਨਾਲ ਪੱਟੀ ਜਾਂਦਾ, ਬਰੀਕ ਕਰ ਕਰਕੇ ਸਾਰੀ ਬਾਹਰ ਕੱਢੀ ਜਾਂਦਾ। ਤੇ ਮਨ ਚ ਚੂਹਾ ਵੀ ਸੋਚਦਾ ਜੀ ਬਹੁਤ ਗਹਿਰੀ ਚਲੀ ਗਈ, ਆਰਾਮ ਨਾਲ ਰਵਾਂਗੇ। ਜਦੋਂ ਬਹੁਤ ਗਹਿਰੀ ਖੁੱਡ ਬਣ ਗਈ, ਸੱਪ ਨੇ ਦੇਖਿਆ ਤਿਆਰ ਹੋ ਗਈ ਏ, ਉਹ ਅੰਦਰ ਵੜਿਆ, ਉਹਨੇ ਚੂਹੇ ਨੂੰ ਮਾਰ ਕੇ ਇੱਕ ਪਾਸੇ ਕਰ ਦਿੱਤਾ, ਰਹਿਣ ਸੱਪ ਲੱਗ ਪਿਆ। ਕਈ ਵਾਰੀ ਬੰਦਾ ਸੱਚੀ ਮੁੱਚੀ ਖੁੱਡ ਬਣਾਉਂਦਾ ਹੀ ਰਹਿੰਦਾ, ਟਿਕਾਣੇ ਬਣਾਉਂਦਾ ਰਹਿੰਦਾ, ਤੇ ਜਦੋਂ ਰਹਿਣ ਦਾ ਵੇਲਾ ਹੁੰਦਾ, ਬਾਬੇ ਲਈ ਕਮਰਾ ਬਾਹਰ ਦਾ ਬਣ ਜਾਂਦਾ, ਵੱਡਿਆਂ ਕਮਰਿਆਂ ਚ ਕੋਈ ਹੋਰ ਵਸਣ ਲੱਗ ਪੈਂਦਾ। ਸੱਚਾਈ ਜੇ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਕਿਹਾ, ਇਹ ਇਸ ਕਰਕੇ ਵੀ ਮਨਾ ਤੈਨੂੰ ਸਮਝ ਪੈ ਜਾਏ ਤੇਰੀ ਕੀ ਚੀਜ਼ ਹੈ। ਭਗਤ ਧੰਨਾ ਜੀ ਕਿਉਂ ਇੰਨੀ ਗੱਲ ਤੇ ਜ਼ੋਰ ਦੇ ਰਹੇ ਨੇ ਕਿ ਤਨ ਆਪਣਾ ਨਹੀਂ, ਮਨ ਆਪਣਾ ਨਹੀਂ, ਤੇ ਧਨ ਵੀ ਟਿਕਣਾ ਨਹੀਂ। ਇਸੇ ਨੂੰ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਜਿਉ ਮਦ ਮਾਖੀ ਸੀਂਚ ਸੀਂਚ ਕਹਿ ਇਕੱਤਰ ਕਰੇ। ਅਰਥ ਮੈਂ ਕਰ ਦਿੱਤੇ ਨੇ, ਜਿਉ ਮਦ ਮਾਖੀ ਸੀਂਚ ਸੀਂਚ ਕਹਿ ਇਕੱਤਰ ਕਰੇ, ਖਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ। ਛਾਰ ਦਰ ਤੇ ਸੁਆ ਮਧੂ ਆਧਾਰ ਤੇ ਸ਼ਹਿਦ ਚੋਣ ਵਾਲੇ ਆਏ, ਜਿਨ੍ਹਾਂ ਦਾ ਤਜਰਬਾ ਹੈ। ਉਹ ਕਿਵੇਂ ਸ਼ਹਿਦ ਚੋਂਦੇ ਸਨ? ਦਸਤਾਨੇ ਪਾ ਕੇ ਨਹੀਂ, ਥੱਲੇ ਉਹਨਾਂ ਨੇ ਅੱਗ ਬਾਲਣੀ, ਧੂੰ ਵਾਲੀ, ਧੂੰ ਨਿਕਲਣਾ, ਮੱਖੀਆਂ ਨੇ ਧੂੰ ਤੋਂ ਡਰਦੀਆਂ ਦੌੜ ਜਾਣਾ। ਕਹਿਣ ਲੱਗੇ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਦੇ ਮੂੰਹ ਚ ਧੂੰ ਪੈ ਗਿਆ, ਤੇ ਜਿਹੜਾ ਰੋਜ਼ ਆਕੜ ਨਾਲ ਲੰਘਦਾ ਸੀ ਉਹ ਸ਼ਹਿਦ ਚੋ ਕੇ ਲੈ ਗਿਆ। ਜਿਉ ਮਦ ਮਾਖੀ ਸੀਚ ਸੀਚ ਕਹਿ ਇਕੱਤਰ ਕਰੇ, ਹਰੇ ਮਧੂ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ। ਜੈਸੇ ਬਸ ਖੇਤ ਬਸ਼ ਦਰ ਤੇ ਬਛੜਾ, ਜੈਸੇ ਬਚ ਖੇਤ ਗਊ ਸੰਚ ਤੈ ਖੀਰ, ਤੈ ਲੇ ਤੈ ਅਹੀਰ ਦੋਏ ਬਚਰੇ ਬਿਡਾਰ ਕਹਿ। ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਸੈਪ ਪੈਸਤ ਸਰਪ ਧਾਏ ਖਾਏ ਤਾਹੇ ਮਾਰ ਕਹਿ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ, ਅੰਤ ਕਾਲ ਛਾੜ ਚੱਲੇ ਦੋ ਕਰ ਚਾਰ ਕਹਿ। ਇਸ ਤੋਂ ਕਵਲ ਧਿਆਨ ਦਿਆ ਜੀ, ਤੈਸੇ ਕੋਟ ਪਾਪ ਕਰ, ਪਤਾ ਨਹੀਂ ਕਿੰਨੇ ਕੋ ਪਾਪ ਕੀਤੇ, ਕਿੰਨਿਆਂ ਦਾ ਹੱਕ ਖਾਧਾ, ਕਿੰਨਿਆਂ ਨਾਲ ਬੇਈਮਾਨੀ ਕੀਤੀ, ਕਿੰਨਿਆਂ ਦੇ ਪੈਸੇ ਚੁਰਾਏ, ਕਿੰਨਿਆਂ ਦੇ ਪੈਸੇ ਮਾਰੇ। ਪਿਆਰਿਓ, ਕੁਝ ਕੁ ਦਾ ਪਤਾ ਤਾਂ ਹੋ ਸਕਦਾ, ਜਿਨ੍ਹਾਂ ਨਾਲ ਠੱਗੀ ਹੋਵੇ ਉਹਨਾਂ ਨੂੰ ਲੱਗ ਜਾਂਦਾ। ਕਈ ਠੱਗੀਆਂ ਮਾਰ ਕੇ ਪਰਦੇ ਚ ਜਿੰਦੇ ਰਹਿੰਦੇ ਨੇ, ਪਰ ਵਾਹਿਗੁਰੂ ਤਾਂ ਜਾਣਦਾ ਪਿਆ ਨਾ। ਤੈਸੇ ਕੋਟ ਪਾਪ ਕਰ ਮਾਇਆ ਜੋੜ ਜੋੜ ਮੂੜ, ਅੰਤਕਾਲ ਛਾੜ ਚੱਲੇ ਦੋ ਕਰ ਝਾੜ ਕੇ। ਭਗਤ ਧੰਨਾ ਜੀ ਦੇ ਬਚਨ ਨੂੰ ਫਿਰ ਅੱਗੇ ਅਰਥ ਕਰਨ ਲਈ ਨਾਲ ਕਹਿਣ ਲੱਗੇ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ। ਇਹ ਤਿੰਨਾਂ ਵਿੱਚੋਂ ਕੋਈ ਚੀਜ਼ ਨਾ ਟਿਕੀ। ਤਨ ਮੌਤ ਨੇ ਖਾ ਲਿਆ, ਮਨ ਭਟਕਦਾ ਰਿਹਾ, ਤੇ ਧਨ ਉਂਝ ਉੱਡ ਉੱਡ ਗਿਆ। ਇਹਨੂੰ ਜਿਉਂਦੇ ਨੂੰ ਸਾਂਭਣ ਵਾਲੇ ਆ ਗਏ। ਲਾਲਚ ਬਿਖ ਕਾਮ ਲੁਭਤ ਰਾਤਾਂ, ਇੱਕ ਲਾਲਚ ਨੇ ਤੇ ਦੂਸਰਾ ਭਾਈ ਕਾਮ ਨੇ। ਲਾਲਚ ਬਿਖ ਕਾਮ ਲੁਭਤ ਰਾਤਾਂ, ਰਾਤਾਂ ਦਰ ਤੇ ਰੰਗਿਆ ਹੋਇਆ। ਲਾਲਚ ਨੇ ਕਾਮ ਨੇ ਬੰਦੇ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਕਹਿਣ ਲੱਗੇ ਮਨ ਬਿਸਰੇ ਪ੍ਰਭ ਹੀਰੇ, ਮਨ ਬਿਸਰੇ ਮਨ ਵਿੱਚੋਂ ਵਿਸਰ ਗਿਆ ਕੌਣ? ਪ੍ਰਭ ਹੀਰੇ, ਹੀਰੇ ਦਾ ਅਰਥ ਕਰਾਂਗੇ ਅਮੋਲਕ, ਜਿਸ ਜੈਸਾ ਹੋਰ ਕੋਈ ਨਹੀਂ। ਉਹ ਮਨਾ ਦੇਖ, ਮਨ ਨੂੰ ਕਾਮ ਤੇ ਲਾਲਚ ਖਾ ਗਿਆ, ਅੰਤਰ ਆਤਮੇ ਮਨ ਵਿੱਚੋਂ ਪ੍ਰਭੂ ਹੀਰਾ ਵਿਸਰ ਗਿਆ। ਹੁਣ ਇਸ ਤੋਂ ਅੱਗੇ ਵਿਸਰੇ ਦਾ ਪ੍ਰਕਰਨ ਚੱਲੇਗਾ। ਮਹਾਰਾਜ ਬਚਨ ਕਰ ਲੱਗੇ ਕਿ ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਵਿਚਾਰ ਨਾ ਜਾਣਿਆ। ਦੇਖੋ ਇਹਨਾਂ ਦੇ ਸ਼ਬਦ ਦੀ ਉਡਾਰੀ। ਉਹ ਮਹਾਂਪੁਰਖ ਕਹਿ ਰਹੇ ਨੇ ਬਿਖ ਬਿਖ ਦਰ ਤੇ ਜ਼ਹਿਰ, ਫਲ ਮੀਠ ਲੱਗੇ ਮਨ ਬੋਰੇ, ਮਨ ਬੋਰੇ ਦਰ ਤੇ ਉਹ ਝੱਲੇ ਮਨਾ, ਕਮਲੇ ਮਨਾ, ਸ਼ਦਾਈ ਮਨਾ, ਜਿਹੜਾ ਜ਼ਹਿਰ ਉਹ ਤੈਨੂੰ ਬੜਾ ਮਿੱਠਾ ਲੱਗਦਾ ਹੈ। ਜੋ ਹੁਣ ਅੱਗੇ ਚੱਲਣੀ ਹੈ ਵਿਚਾਰ। ਬਿਖ ਫਲ ਮੀਠ ਲੱਗੇ ਮਨ ਬੋਰੇ, ਚਾਰ ਚਾਰ ਦਰ ਤੇ ਗਿਣਤੀ ਵਾਲਾ ਚਾਰ ਨਹੀਂ, ਇੱਥੇ ਚਾਰ ਦਰ ਤੇ ਸੋਹਣਾ ਸੁੰਦਰ, ਜਿਹਨੂੰ ਜਪਜੀ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਗਾਵੈ ਕੋ ਗੁਣ ਵਡਿਆਈਆਂ, ਚਾਰ ਚਾਰ ਦਰ ਤੇ ਸੋਹਣੀਆਂ ਸੁੰਦਰ, ਚਾਰ ਵਿਚਾਰ ਨਾ ਜਾਣਿਆ। तू परमात्मा के नाम की सोहनी विचार जेड़ी तेरे आचरण साथ देने वाली सी ओनू कदी तू विचारिया ही नहीं, पर सारी जिंदगी तू जहर वाले फलां नू मिठे जान के खाई गया। बिख पल मीच लगे मन बौरे चार विचार न जानिया गुणते प्रीत बड़ी अनपाती। गुण जेड़े चंगे गुण धारण करने सन उन्हां तो वध प्रीत बड़ी अनपाती। कह लगे गुणा तो अगे तू गुण नहीं जाने परमात्मा नू पाण वाले दैवी गुण नहीं, ते जेड़ी दूजे पासे प्रीत खिच के ले जांदी सी ओदे विच दिन ब दिन तू खचत होई गया। जन्म मरण फिर तानिया भाई जन्म मरण दियां तंदा तां ऐसे जन्म विच ही तू बनाई जाना है। ये सिर मैं भाव अर्थ जिहा लिया है, अखरी अर्थ फिर करने हैं जी तेल नाल। महाराज जी ने कहा भी मिठा लगता है जहर, आओ असीं थोड़ा जिहा बाणी विचों भी वनगी देखनी। कई बंदे सारी जिंदगी सिर्फ तर्क कटाक्ष विच कर देंदे ने। गुरु ग्रंथ साहिब विचों असीं उन्हां दे बारे जो बाणी ने कहा ते इहनूं निंदिया वाले पासे नाल जायो, उन्हां नूं जहर मिठा लगता है अमृत कौड़ा लगता है। उन्हां नूं नाम तंग करदा पिया ते दुनिया दीआं गल्लां निंदिया चुगली बड़ी मिठी लगती है। उन्हां नूं गुरु दा शब्द पौंदा नहीं ते संसार दीआं तर्क कुतर्क दीआं गल्लां नूं अपने अंदर थां देंदे ने। गुरु ग्रंथ साहिब जी ने इस दे मुतलक अमृत बाणी विच एक बचन कीता है, कहन लगे साकत की ऐसी है रीत। ए साकत दी जिंदगी दीन दा ढंग है कि हर गल पुठी सोचनी। अज भगत धन्ना जी उस तो अगे उन्हां दा जिक्र कर रहे ने जेड़े हर गल ही पुठी सोचदे, उन्हां सीधी तंद कदी नहीं पानी। साहब कह रहे ने साकत की ऐसी है रीत, जो कुछ करे सो सगल विपरीत। वो जो भी काम करेगा विपरीत दर ते धर्म तो उल्टा करेगा, जो धर्मी करनगे उन्हां तो उल्ट चलेगा। ये महाराज उल्टा क्यों? उत्थे असी बाणी चो देखिए महाराज कहिंदे ने साकत बंदा कह लो जां जिन्हूं जहर मिठा लगदा पिया। महाराज कहिंदे ने उहदी हर परिभाषा ही उल्टी हुंदी है। ओ किवें? जो भलाई सो बुरा जाने, जेड़े काम नाल उहदा भला होना है। गुरु ग्रंथ साहिब कहिंदे ने इन्ना पुठा दिमाग चलदा जिन्हें भला करना उन्हां बारे बुरा सोचन लग पैंदा है, मैनूं डोबणगे। जो भलाई सो बुरा जाने, साच कहे सो विखा समाने। जे उन्हूं सच्चे नाम की कोई गल सुनाए तो उन्हूं अंज लगता है जिवें किसी ने जहर मैनूं दे दिता होवे, क्योंकि नाम उन्हूं कदी चंगा नहीं लगता पिया, जहर मिठा लगता है। जो भलाई सो बुरा जाने, साच कहे सो विखा समाने। जाने ना ही जीत अर हार, ए वालेवा साकत संसार। जो हलाहल सो पीवे बौरा, जो जहर है विषय वासनावां दा दुनिया दे माड़े कर्मां दा उहनूं झला गट गट करके पी जांदा है। जो हलाल सो पीवै बौरा, अमृत नाम जानै कर कौरा। नाम उहनूं कौड़ा लगदा है ते दुनिया दे विषय वासनावां उहनूं मिठे लगदे। सिर्फ अजे प्रमाण ने। दूजा बाणी विच इक होर इस संबंधी कहण लगे अमृत कौड़ा विखिया मिठी। जहर मिठा लगदा है, अमृत कौड़ा लगदा है। साकत की बिद नैनो डिठी, कूड़ कपट अहंकार जाना। नाम जपत जन बिशु डसाना। कहिंदे ने नाम की गल चले ते अंज लगदा जिवें बिछू ने डंग मार दिता। इहदा मतलब वेखो जिहां किस्मां दे लोक हुंदे ने समाज। जो महाराज जी कह रहे ने कि लोकां नूं परमात्मा की प्रीत नहीं संसार की प्रीत है। नाम अमृत नूं जहर कहिंदे ने ते जिहड़ा जहर उहनूं कहिंदे ने इहदे विच स्वाद बड़ा है। की कारण कि अज देखो कोई अखाड़ा लगना होवे ते मेरा ख्याल है सानू पैर रखन नूं थां नहीं मिलेगी, ते जे किते बाणी दा शब्द दा कीर्तन होवे उत्थे मन क्यों नहीं भिजदा पिया। वासनावां वाले पासे बंदा अपने शरीर नूं रोग भी लग जाए तां भी परवाह नहीं करदा, तुरिया जांदा है। ते जिथे तन मन नूं ठंड पैनी उथे बंदे दा अंदर टिकन नूं तैयार ही नहीं। भगत धन्ना जी कह रहे ने देखो ये समाज दी हालत है। जहर मिठा लग रहा है, अमृत कौड़ा लग रहा है, फिर वह जहर इन्ना असर बंदियां ते करदा है। उन्हां दी सोचनी, उन्हां दी देखनी, उन्हां दा बोलना, ਹਰ ਕਿਸਮ ਦੇ ਉਹ ਪੁੱਠੇ ਸੋਚਦੇ ਨੇ। ਉਹ ਕਦੀ ਸਿੱਧੀ ਤੰਦ, ਮੈਂ ਅੱਗੇ ਸ਼ਬਦ ਪਾਇਆ, ਸਿੱਧੀ ਤੰਦ ਨਹੀਂ ਪਾਉਂਦੇ। ਆਓ ਉਹਨਾਂ ਦੇ ਬਾਣੀ ਬਾਰੇ ਇੱਕ ਦੋ ਹੋਰ ਬਚਨ ਦੇਖ ਲਈਏ, ਕਿਵੇਂ ਪੁੱਠਾ ਸੋਚਦੇ ਨੇ। ਮਹਾਰਾਜ ਕਹਿੰਦੇ ਨੇ ਪਹਿਲੀ ਗੱਲ ਕਿ ਉਹਨਾਂ ਦਾ ਹੰਕਾਰ ਕਹਿੰਦਾ ਮੇਰੇ ਤੋਂ ਵੱਡਾ ਕੋਈ ਨਹੀਂ, ਜੋ ਕੁਝ ਮੈਂ ਕਰਨਾ ਮੈਂ ਹੀ ਸਭ ਠੀਕ ਹਾਂ, ਬਾਕੀ ਸਭ ਕੂੜ। ਗੁਰੂ ਸਾਹਿਬ ਦਾ ਬਚਨ ਹੈ, ਦੋ ਤਿੰਨ ਮੈਂ ਸ਼ਬਦ ਹੋਰ ਲਏ ਨੇ ਇਸ ਦੇ ਮੁਤਲਕ ਕਿ ਪੁੱਠੀ ਸੋਚ ਕੀ ਹੈ। ਇਹ ਬਚਨ ਹੈ, ਹਰ ਜਾ ਸੁਣੈ ਨਾ ਹਰ ਗੁਣ ਗਾਵੈ, ਨਾ ਸੁਣਦੇ ਨੇ ਤੇ ਨਾ ਗਾਉਂਦੇ ਨੇ, ਬਾਤਨ ਹੀ ਅਸਮਾਨ ਗਿਰਾਵੈ। ਜੇ ਉਹਨਾਂ ਕੋਲ ਗੱਲਾਂ ਕਰਨ ਦੀ ਸ਼ੁਰੂਆਤ ਕਰ ਦਿਓ ਤੇ ਗੱਲਾਂ ਨਾਲ ਅਸਮਾਨ ਨੂੰ ਵੀ ਧਰਤੀ ਤੇ ਥੱਲੇ ਲੈ ਆਉਣਗੇ। ਤੇ ਮੈਨੂੰ ਬਖਸ਼ ਦਿਆ ਜੇ, ਜਿਹੜਾ ਸ਼ਬਦ ਮੈਂ ਕਹਿ ਰਿਹਾ ਹੈ ਸਾਡੀ ਹਾਲਤ ਖਾਸ ਕਰਕੇ ਬਾਹਰਲੇ ਮੁਲਕਾਂ ਵਿੱਚ, ਮੈਂ ਖਾਸ ਕਰਕੇ ਸ਼ਬਦ ਵਰਤੇ, ਉੱਥੋਂ ਦੇ ਔਗਣ ਆਪਣੇ ਨੇ, ਇੱਥੋਂ ਦੇ ਆਪਣੇ ਨੇ। ਤੁਸੀਂ ਦੇਖੋਗੇ ਛੁੱਟੀ ਵਾਲੇ ਦਿਨ ਅੰਦਰ ਕੀਰਤਨ ਕਥਾ ਪਾਠ ਹੁੰਦਾ ਤੇ ਬਾਹਰ ਲੋਕ ਟੋਲੀਆਂ ਬਣਾ ਕੇ ਜ਼ਹਿਰ ਪੀਂਦੇ ਹੁੰਦੇ ਨੇ। ਨਿੰਦਿਆ ਚੁਗਲੀ ਹੈ ਨਾ, ਹੋ ਸਕਦਾ ਮੇਰੀ ਗੱਲ ਚੰਗੀ ਨਾ ਲੱਗੇ, ਕਹਿਣਗੇ ਦੀ ਦੂਰੋਂ ਆ ਗਿਆ ਇਹ ਸਾਨੂੰ ਮਤਾਂ ਦੇਣ ਲੱਗ ਪਿਆ। ਮੈਂ ਮਤ ਨਹੀਂ, ਮੈਂ ਜੋ ਗੁਰੂ ਕਹਿੰਦਾ ਨਾ ਸੁਣਨਾ ਨਾ ਕਹਿਣਾ, ਕਦੀ ਗੁਰੂ ਦੇ ਨੇੜੇ ਨਹੀਂ ਗਿਆ। ਇੰਨੀ ਪੁੱਠੀ ਸੋਚ ਹੈ। ਗੁਰੂ ਰਾਮਦਾਸ ਜੀ ਨੇ ਕਿਹਾ ਜੇ ਕਿਤੇ ਭੁੱਲ ਕੇ ਸੰਗਤ ਵੀ ਦੋ ਘੜੀਆਂ ਬਹਿ ਜਾਣ, ਉਹਨਾਂ ਲਈ ਬਹਿਣਾ ਵੀ ਮੁਸ਼ਕਲ ਹੋ ਜਾਂਦਾ। ਇੱਕ ਵਾਰ ਅਰਜ਼ ਕੀਤੀ ਸੀ ਕਿਉਂ ਜ਼ਿੰਦਗੀ ਚੇਂਜ ਨਹੀਂ ਹੁੰਦੀ, ਤਬਦੀਲੀ ਕਿਉਂ ਨਹੀਂ ਆਉਂਦੀ। ਗੁਰੂ ਸੰਗਤ ਵਿੱਚ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਲੋਕ ਆਉਂਦੇ ਨੇ। ਵੈਸੇ ਸਤਿਗੁਰੂ ਮਿਹਰ ਕਰੇ ਤਬਦੀਲੀ ਬੜੀ ਵੱਡੀ ਆਉਂਦੀ ਏ, ਜੇ ਕੋਈ ਸਿਮਰਨ ਕਰੇਗਾ, ਭਜਨ ਬੰਦਗੀ ਕਰੇਗਾ। ਕਿਉਂਕਿ ਅਚਨਚੇਤ ਸਿਮਰਨ ਬਾਣੀ ਸ਼ਬਦ ਤੇ ਸੇਵਾ ਇਨਸਾਨ ਨੂੰ ਪਤਾ ਹੀ ਨਹੀਂ ਲੱਗਦਾ ਕਿਵੇਂ ਇਹਦੇ ਅੰਦਰ ਚੇਂਜ ਕਰ ਜਾਂਦੀ ਹੈ। ਜਿਵੇਂ ਸਮੁੰਦਰ ਦਾ ਖਾਰਾ ਪਾਣੀ ਉੱਡ ਜਾਵੇ ਤੇ ਆਪਣੇ ਆਪ ਹੀ ਮਿੱਠਾ ਬਣ ਜਾਂਦਾ, ਤੇ ਜਦੋਂ ਕੋਈ ਗੁਰੂ ਸੰਗਤ ਵਿੱਚ ਆ ਕੇ ਜੁੜਦਾ ਉਹਦੇ ਅੰਦਰ ਦੀ ਮਾੜੀ ਬਿਰਤੀ ਨੂੰ ਗੁਰੂ ਸਿਮਰਨ ਦੀ ਬਦੌਲਤ, ਸਿਮਰਨ ਦੀ ਤੁਫੈਲ ਚ, ਸ਼ਬਦ ਦੀ ਕਿਰਪਾ ਨਾਲ ਆਪਣੇ ਆਪ ਹੀ ਚੇਂਜ ਕਰ ਦਿੰਦੇ ਨੇ। ਅਪੁਸ਼ਟ ਬਾਤ ਤੇ ਭਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸ਼ਿਓ, ਮਲੀਨ ਬੁੱਧ ਹਸ਼ਨਈ, ਮੈਲੀ ਬੁੱਧੀ ਵੀ ਚੰਗੀ ਹੋ ਗਈ। ਪਰ ਇੱਥੇ ਮੇਰੀ ਬੇਨਤੀ ਹੈ ਜਿਹੜੀ, ਜੇ ਮੰਨ ਲਓ ਉਹ ਆ ਵੀ ਜਾਣ, ਬੜਾ ਮੁਸ਼ਕਲ ਜੇ ਬਹਿਣਾ ਉਹਨਾਂ ਲਈ। ਤੇ ਇੱਥੋਂ ਤੱਕ ਕਈ ਬੰਦੇ ਸੰਗਤ ਚ ਇਹੋ ਜਿਹੇ ਆਉਂਦੇ ਆ, ਕਥਾ ਕੀਰਤਨ ਕਰਦਾ ਹੋਈਏ, ਦੋ ਚਾਰ ਬੰਦੇ ਇਹੋ ਜਿਹੇ ਆ ਜਾਣ, ਵਾਈਬ੍ਰੇਸ਼ਨ ਉਹਨਾਂ ਦੇ ਸਵਾਸ ਇੰਨੇ ਕੁ ਮਾੜੇ ਹੁੰਦੇ ਨੇ, ਮੈਨੂੰ ਬਖਸ਼ ਦਿਓ। ਕਈ ਵਾਰੀ ਉਹ ਟਿੱਕਿਆ ਹੋਇਆ ਨੇੜੇ ਬੈਠਿਆਂ ਹੋਇਆਂ ਵਿੱਚ ਵੀ ਖਲਲ ਪਾਉਣ ਲੱਗ ਪੈਂਦੇ ਨੇ। ਕੋਈ ਜ਼ਰੂਰੀ ਨਹੀਂ ਕਿ ਕਿਸੇ ਨੂੰ ਗੋਡਾ ਜਾਂ ਪੈਰ ਜਾਂ ਹੱਥ ਨੱਪ ਕੇ ਡਿਸਟਰਬ ਕਰਨਾ ਜਾਂ ਤੰਗ ਕਰਨਾ। ਜਦੋਂ ਬੰਦਾ ਕੋਲ ਬੈਠਾ ਹੋਇਆ ਸੰਗਤ ਵਿੱਚ ਗੰਦੇ ਫੁਰਨੇ ਬਣਾਈ ਜਾਏ, ਉਹ ਕੋਲ ਬੈਠੇ ਹੋਏ ਨੂੰ ਤੰਗ ਕਰਨ ਲੱਗ ਪੈਂਦਾ ਹੈ। ਇਹ ਅਚਨਚੇਤ ਬੰਦੇ ਨੂੰ ਟਿਕਣ, ਦੂਜੇ ਨੂੰ ਉਹ ਟਿਕਣ ਨਹੀਂ ਦਿੰਦਾ। ਇਹ ਮਹਾਰਾਜ ਜੀ ਨੇ ਐਵੇਂ ਨਹੀਂ, ਭਗਤ ਤੰਨਾ ਜੀ ਨੇ ਕਿਹਾ, ਕਹਿਣ ਲੱਗੇ ਖਾਲਤ ਏਵੇ ਕਿ ਅੰਦਰ ਜ਼ਹਿਰ ਇਕੱਠਾ ਕਰ ਰਹੇ ਨੇ, ਮਿੱਠੇ ਨੂੰ ਜ਼ਹਿਰ ਕਹਿ ਰਹੇ ਨੇ, ਜ਼ਹਿਰ ਨੂੰ ਮਿੱਠਾ ਕਹਿ ਰਹੇ ਨੇ। ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਕਿਉਂ ਜੀ? ਕਹਿਣ ਲੱਗੇ ਉਹ ਵੱਲ ਛਲ ਕਰ ਝੱਤ ਕੱਢ ਦੇ, ਇਹਦਾ ਕਾਰਨ ਇਹ ਵਿੱਚ ਸੱਚੇ ਕੂੜ ਨਾ ਗੱਡੀ, ਮਨ ਵੇਖੋ ਕਰਨ ਰਜਾਸ, ਉਹ ਵੱਲ ਛਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾ ਪਾਸ। ਉਹਨਾਂ ਦਾ ਅੰਦਰ ਟਿਕਦਾ ਨਹੀਂ। ਬੰਦਾ ਘਰੋਂ ਕੰਮ ਵੀ ਛੱਡ ਕੇ ਆਇਆ, ਛੁੱਟੀ ਵਾਲੇ ਦਿਨ ਪਹੁੰਚਿਆ ਵੀ, ਮੈਂ ਕਹਿੰਦਾ ਗੁਰਦੁਆਰੇ ਨੂੰ ਮਨਾ, ਆਪਣੀ ਮੈਂ ਗੱਲ ਕਰ ਰਿਹਾ, ਤੂੰ ਜੋਬ ਦੀ ਤਰ੍ਹਾਂ ਹੀ ਕਿਤੇ ਮੱਥਾ ਟੇਕਣ ਲੱਗ ਪਓ, ਤੇਰਾ ਭਲਾ ਹੋ ਜਾਏ। ਜੇ ਫੈਕਟਰੀ ਤੇ ਕੰਮ ਕਰਨ ਜਾਂਦੇ ਹਾਂ ਤੇ ਸਾਰੇ ਵਰਕਰ ਬਾਹਰ ਖਲੋ ਕੇ ਆਪਸ ਚ ਗੱਲਾਂ ਕਰੀ ਜਾਣ, ਦੂਜੇ ਦਿਨ ਮਾਲਕ ਅੰਦਰ ਵੜਨ ਦੇਊਗਾ? ਜੋਬ ਹੀ ਸਮਝ ਕੇ ਗੁਰਦੁਆਰੇ ਆ ਜਾ, ਉੱਥੇ 8 ਘੰਟੇ 10 ਘੰਟੇ ਤੂੰ ਪੂਰੀ ਖੱਡ ਭਨਵੀਂ ਮਿਹਨਤ ਕਰਨਾ। ਮਨਾ ਤੂੰ ਇਹ ਸਮਝ ਲੈ, ਮੈਂ ਹਫ਼ਤੇ ਬਾਅਦ ਗੁਰੂ ਕੋਲ ਆਇਆ, ਮੈਂ ਖੱਬੇ ਸੱਜੇ ਸਭ ਕੁਝ ਛੱਡ ਕੇ ਤੇ ਗੁਰੂ ਦਾ ਬਚਨ ਸੁਣਨਾ, ਐਤਵਾਰ ਸੁਣਿਆ, ਅਗਲੇ ਐਤਵਾਰ ਤੱਕ ਮੈਂ ਗੁਰੂ ਨੂੰ ਆਪਣਾ ਸਬਕ ਸੁਣਾਉਣਾ। ਤੇ ਸਾਲ ਬਾਅਦ ਕਿੰਨੀ ਤਰੱਕੀ ਹੋ ਜਾਏਗੀ, ਕਿੰਨਾ ਅੰਦਰ ਜਿਹੜਾ ਉਹ ਮਾਲਕ ਦੇ ਚਰਨਾਂ ਵਿੱਚ ਜੁੜੇਗਾ। ਗੁਰੂ ਸਾਹਿਬ ਨੇ ਕਿਹਾ ਤਿੰਨ ਤਰ੍ਹਾਂ ਦੀ ਬਿਰਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪੁੱਛਿਆ ਸੀ ਸਿੱਖਾਂ ਨੇ, ਮਹਾਰਾਜ ਸਾਰੇ ਤਬਦੀਲ ਕਿਉਂ ਨਹੀਂ ਹੁੰਦੇ? ਉਦੋਂ ਵੀ ਇਹ ਸੀ, ਇਹ ਅੱਜ ਨਹੀਂ ਕਹਾਣੀ, ਉਦੋਂ ਵੀ ਸੀ ਤੇ ਅਗਾਂਹ ਵੀ ਰਹੇਗੀ। ਪਰ ਜਿਹੜਾ ਸਮਝ ਜਾਏਗਾ ਉਹਦੀ ਜ਼ਿੰਦਗੀ ਸਹੀ ਰਸਤੇ ਤੇ ਚੱਲ ਪਈ। ਮਹਾਰਾਜ ਜੀ ਨੇ ਇੱਕੋ ਗੱਲ ਕਹੀ ਸੀ ਕਿ ਪਾਣੀ ਵਿੱਚ ਪੱਥਰ ਰੱਖੋ, ਪਾਣੀ ਵਿੱਚ ਮਿੱਟੀ ਦਾ ਡਲਾ ਢੇਲਾ ਰੱਖੋ, ਥੋੜੀ ਜਿਹੀ ਮਿੱਟੀ ਦਾ ਟੁਕੜਾ ਜੰਮਿਆ ਹੋਇਆ ਰੱਖ ਲਓ ਤੇ ਪਾਣੀ ਵਿੱਚ ਮਿੱਠਾ ਪਾ ਦਿਓ। ਪਾਣੀ ਇੱਕੋ ਹੀ ਏ ਪਰ ਤਿੰਨਾਂ ਦੇ ਸੁਭਾਅ ਵੱਖਰੇ ਵੱਖਰੇ ਨੇ। ਮਿੱਟੀ ਵਾਲਾ ਜਿਹੜਾ ਨਿੱਕਾ ਜਿਹਾ ਛੋਟਾ ਜਿਹਾ ਡਲਾਕ ਹੈ ਉਹ ਪਾਣੀ ਵਿੱਚ ਗਲ ਜ਼ਰੂਰ ਜਾਏਗਾ ਪਰ ਆਪਣੀ ਖੋਦ ਨੂੰ ਖਤਮ ਨਹੀਂ ਹੋਣ ਦਏਗਾ। ਜਿਹੜਾ ਆਕਾਰ ਸੀ ਉਹ ਗਲ ਕੇ ਉਸ ਪਾਣੀ ਦੇ ਬਰਤਨ ਦੀ ਤਹਿ ਥੱਲੇ ਜੰਮ ਗਿਆ ਪਰ ਮਿੱਟੀ ਨੇ ਆਪਣੀ ਖੋਦ ਤਾਂ ਨਹੀਂ ਮਰਨ ਦਿੱਤੀ। ਪੱਥਰ ਉਹ ਤਾਂ ਮਿੱਟੀ ਦੀ ਤਰ੍ਹਾਂ ਗਲਿਆ ਵੀ ਨਹੀਂ, ਥੋੜਾ ਜਿਹਾ ਬਾਹਰੋਂ ਭਿੱਜਿਆ, ਉਹਨੂੰ ਅੰਦਰੋਂ ਹੱਥ ਪਾ ਕੇ ਦੇਖੋ ਫਿਰ ਪੱਕੇ ਦਾ ਪੱਕਾ। ਕਹਿਣ ਲੱਗੇ ਕਦੀ ਮਿੱਠੇ ਨੂੰ ਹੱਥ ਮਾਰਿਓ ਦਿਸਦੀ ਕੋਈ ਨਹੀਂ, ਉਹ ਪਾਣੀ ਦਾ ਰੂਪ ਹੀ ਹੋ ਜਾਂਦਾ। ਗੁਰੂ ਸੰਗਤ ਵਿੱਚ ਤਿੰਨ ਤਰ੍ਹਾਂ ਦੀ ਬਿਰਤੀ ਆਉਂਦੀ ਏ। ਇਹ ਮੈਂ ਫਿਰ ਖਿਮਾ ਜ਼ਰੂਰ ਮੰਗ ਲਾਂ, ਕਿਸੇ ਤੇ ਤਰਕ ਕਟਾਕਸ਼ ਨਹੀਂ। ਇੱਕੋ ਬਿਰਤੀ ਏ ਜਿਹੜੀ ਇਸ ਚਾਰ ਦੀਵਾਰੀ ਵਿੱਚ ਥੋੜੀ ਜਿਹੀ ਖਿਲਦੀ ਏ ਮਿੱਟੀ ਦੀ ਤਰ੍ਹਾਂ, ਵੀ ਸੱਚਮੁੱਚ ਆਪਣੀ ਖੋਦ ਛੱਡ ਦਈਏ। ਸੋਚਦਾ ਮਨ ਵੀ ਆਖਰ ਇਹਨਾਂ ਕੀਰਤਨ ਕਥਾ ਬਾਣੀ ਸੁਣੀਏ, ਪਰ ਬਾਹਰ ਨਿਕਲ ਕੇ ਉਸੇ ਤਰ੍ਹਾਂ ਫਿਰ ਉਹਦੀ ਬਿਰਤੀ ਚ ਤਬਦੀਲੀ ਨਹੀਂ। ਦੂਜਾ ਉਹ ਵੇ ਜਿਹੜਾ ਮੁਦਤਾਂ ਤੋਂ ਆ ਰਿਹਾ, ਪੱਥਰ ਬਣਿਆ ਭਿੱਜਦਾ ਥੋੜਾ ਬਹੁਤਾ, ਲੋੜ ਵੀ ਭਿੱਜਦਾ ਬਾਹਰ, ਫਿਰ ਪੱਥਰ ਦਾ ਪੱਥਰ। ਪਰ ਤੀਜੇ ਐਸੀ ਕਿਰਪਾ ਵਾਲੇ ਆਉਂਦੇ ਨੇ, ਗੁਰੂ ਮਿਹਰ ਕਰਦਾ ਮਿੱਠੇ ਦੀ ਤਰ੍ਹਾਂ। ਅੱਜ ਆਏ ਸਾਲ ਦੋ ਸਾਲ ਬਾਅਦ ਕਈ ਵਾਰੀ ਦੇਖੀਦਾ ਕਥਾ ਕਰਨ ਵਾਲੇ ਅਸੀਂ ਉੱਥੇ ਖਲੋਤੇ ਹੁੰਦੇ ਹਾਂ, ਉਹ ਬੰਦੇ ਰੂਹਾਨੀਅਤ ਵਿੱਚ ਬਹੁਤ ਅੱਗੇ ਨਿਕਲ ਜਾਂਦੇ ਨੇ ਕਿਉਂਕਿ ਉਹ ਚੱਲਦੇ ਪਏ ਨੇ, ਉਹ ਸਫ਼ਰ ਵਿੱਚ ਨੇ, ਰੁਕਣਾ ਸਾਡਾ ਨਾਮ ਨੇ। ਪਹਿਲੇ ਦਿਨ ਅਰਜ਼ ਕੀਤੀ ਸੀ ਕਿ ਗਾਤ ਤੇ ਦੇਹ ਦਾ ਅਰਥ ਹੀ ਇਹ ਵੇ ਕਿ ਜਿਹੜਾ ਗਤੀਸ਼ੀਲ ਏ, ਜਿਹੜਾ ਵਿਕਾਸ ਕਰ ਰਿਹਾ, ਸਰੀਰ ਗਤੀਸ਼ੀਲ ਏ ਪਰ ਮਨ ਕਿਉਂ ਨਹੀਂ ਅੱਗੇ ਤਰੱਕੀ ਕਰਦਾ। ਖੈਰ ਗੁਰੂ ਸਾਹਿਬ ਦੇ ਬਚਨਾਂ ਵਿੱਚੋਂ ਕਹਿਣ ਲੱਗੇ ਭਾਈ ਜਿਹੜੇ ਜ਼ਹਿਰ ਸੰਚਦੇ ਨੇ ਉਹਨਾਂ ਦਾ ਸੁਭਾਅ ਹੈ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਕੀ ਅਸਮਾਨ ਗਿਰਾਵੈ, ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਬੜੀ ਵੱਡੀ ਗੱਲ ਕਹਿ ਦਿੱਤੀ, ਡਰਾਨੇ ਰਹੀਏ। ਭਗਤ ਤਾਂ ਡਰਦਾ ਨਹੀਂ ਹੁੰਦਾ, ਤੇ ਕਬੀਰ ਸਾਹਿਬ ਉਹ ਮਹਾਂਪੁਰਖ ਜਿਨ੍ਹਾਂ ਕਿਸੇ ਦੀ ਪਰਵਾਹ ਨਹੀਂ ਕੀਤੀ। ਵਿਦਵਾਨ ਆਇਆ, ਪੰਡਿਤ ਆਇਆ, ਰਾਜਾ ਆਇਆ, ਕੋਈ ਆਇਆ, ਕਿਸੇ ਦੀ ਪਰਵਾਹ ਨਾ ਕੀਤੀ। ਕਹਿਣ ਲੱਗੇ ਭਾਈ ਕਿ ਜੇ ਆਪਣੇ ਅੰਦਰ ਰੂਹਾਨੀਅਤ ਵਾਲੇ ਨੂੰ ਬਚਾਉਣਾ ਚਾਹੁੰਦੇ, ਜਿਹੜੇ ਬੰਦੇ ਜ਼ਹਿਰ ਹੀ ਸਾਰਾ ਦਿਨ ਇਕੱਠਾ ਕਰਦੇ ਨੇ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਲੈ। ਤਿੰਨ ਤੇ ਸਦਾ ਡਰਾਨੇ ਰਹੀਏ, ਉਹਨਾਂ ਦਾ ਸੁਭਾਅ ਕੀ ਇਹ ਆਪ ਨਾ ਦੇ ਚੁਰੂ ਬਰ ਪਾਣੀ, ਕਦੀ ਪਿਆਸੇ ਦੇ ਮੂੰਹ ਚ ਕੁੱਟ ਪਾਣੀ ਦਾ, ਚਿਮਚਾ ਪਾਣੀ ਦਾ ਚੁਰੂ ਦਰਦ ਕਰ ਲਈਏ, ਚੁਲੀ ਪਾਣੀ ਦੀ ਨੀ ਪਾਈ ਤੇ ਨਿੰਦਾ ਜੇ ਗੰਗਾ ਨੀ ਤੇ ਤਵੇ ਉਹਨਾਂ ਦੇ ਲਾਂਦੇ ਨੇ, ਨਿੰਦਿਆ ਉਹਨਾਂ ਦੀ ਕਰਦੇ ਨੇ ਜਿਹਨੇ ਗੰਗਾ ਵਰਗੀ ਨਦੀ ਪੈਦਾ ਕਰ ਦਿੱਤੀ ਹੋਵੇ। ਮਹਾਰਾਜ ਕਹਿੰਦੇ ਨੇ ਭਾਈ ਇਹ ਉਹਨਾਂ ਲੋਕਾਂ ਦਾ ਸੁਭਾਅ ਹੈ, ਛਾਂਡ ਕੁਚਰਚਾ ਆਣ ਨਾ ਜਾਣੇ, ਵਿੱਚੋਂ ਮੈਂ ਤੁਕਾਂ ਲਈਆਂ ਨੇ, ਬ੍ਰਹਮਾ ਹੂਕੋ ਕਹਿਓ ਨਾ ਮਾਨੈ, ਬ੍ਰਹਮਾ ਦਾ ਅਰਥ ਕਿਹਾ ਜਾਂਦਾ ਉਹਨੇ ਵੇਦ ਰਚੇ। ਸਿਰਫ ਇੱਕ ਉਦਾਹਰਣ ਲੈਣੀ ਏ, ਕਹਿੰਦੇ ਨੇ ਇੱਥੇ ਬ੍ਰਹਮਾ ਵਰਗਾ ਗਿਆਨ ਦਾ ਰਚੈਤਾ ਵੀ ਆ ਜਾਏ ਉਹਦੀ ਬਸ ਕਰਾ ਦੇਣਗੇ, ਵੱਡੇ ਵੱਡੇ ਗਿਆਨੀਆਂ ਦੀ ਪਰਵਾਹ ਵੀ ਨਹੀਂ ਕਰਦੇ। ਭਗਤ ਧੰਨਾ ਜੀ ਕਹਿ ਰਹੇ ਨੇ ਇੱਕ ਬਿਰਤੀ ਹੈ, ਇਹ ਜ਼ਹਿਰ ਸੰਚ ਰਿਹਾ ਹੈ, ਇਹਨੇ ਨਾਮ ਦੀ ਮਿਠਾਸ ਨੂੰ ਛੱਡ ਦਿੱਤਾ, ਬੰਦਗੀ ਕੌੜੀ ਲੱਗਦੀ ਏ। ਕਦੀ ਦੇਖੋ ਸਾਰੀ ਰਾਤ ਮਾੜੇ ਕਰਮ ਲਈ ਜਾਗਦਾ। ਬਾਬਾ ਜੀ ਨੇ ਤਾਂ ਹੀ ਕਿਹਾ, ਕਹਿਣ ਲੱਗੇ ਬੁਰੇ ਕਾਮ ਕੋ ਊਠ ਕਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਿਸੇ ਬੰਦੇ ਨੂੰ ਗੋਲੀ ਨਾਲ ਵੀ ਨੀਂਦ ਨਾ ਆਉਂਦੀ ਹੋਵੇ, ਉਹਨੂੰ ਇਹ ਕਹਿ ਦਿਓ ਵੀ ਤੂੰ ਸੁਖਮਨੀ ਸਾਹਿਬ ਹੀ ਕਰ ਲੈ, ਮੇਰਾ ਖਿਆਲ ਦੋ ਕਸ਼ਟ ਬਦੀਆਂ ਬਾਅਦ ਆਰਾਮ ਨਾਲ ਸੌਂ ਜਾਂਦਾ, ਟਿਕਣ ਕਿੱਥੇ ਦਿੰਦਾ ਹੁੰਦਾ। ਮਹਾਰਾਜ ਕਹਿੰਦੇ ਨੇ ਮਾੜਾ ਕਰਮ ਕਰਨਾ ਹੋਵੇ ਤੇ ਕਦੀ ਬੰਦਾ ਮਾੜੇ ਕਰਮਾਂ ਨੂੰ ਸੋਚ ਕੇ ਕਿਤੇ ਚੰਗੇ ਪਾਸੇ ਚੱਲ ਪਵੇ। ਇਹ ਕਿਵੇਂ ਆਪਾਂ ਕਹਾਂਗੇ ਮਾੜਾ ਕਰਮ ਕਰਕੇ ਇਹਦੇ ਵਿੱਚੋਂ ਕੀ ਸੋਚੇ? ਜੇ ਮਾੜਾ ਕਰਮ ਕੀਤਾ 8 ਘੰਟੇ ਤੂੰ ਰਾਤ ਜਾਗਦਾ ਰਿਹਾ, ਘੱਟੋ ਘੱਟ ਦੂਜੇ ਦਿਨ ਮਨ ਨੂੰ ਕਿਤੇ ਲਾਂਤ ਪਾਓ, ਮਨਾ ਇਹਨਾਂ 8 ਘੰਟਿਆਂ ਦੀ ਥਾਂ ਕਿਤੇ 2 ਘੰਟੇ ਤੂੰ ਬੰਦਗੀ ਕਰ ਲੈਂਦੋ ਤੇ ਤੇਰਾ ਪਾਰ ਉਤਾਰਾ ਹੋ ਜਾਂਦਾ। ਸਤਿਗੁਰੂ ਨੇ ਕਿਹਾ, ਫਿਰ ਅਗਲੀ ਇੱਕ ਸ਼ਬਦ ਮੈਂ ਹੋਰ ਕਹਿ ਦੇਣਾ ਕਿ ਕਿਵੇਂ ਪੁੱਠੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਬੰਦਿਆਂ ਦਾ ਕੋਸ਼ ਵੀ ਆਪਣਾ, ਉਹਨਾਂ ਦੀ ਨਜ਼ਰ ਵਿੱਚ ਮਰਦ ਬੰਦਾ ਹੋਵੇ ਜਿਹੜਾ ਚਾਰ ਪਾਸੇ ਫੂਕ ਕੇ ਨੱਚਦਾ ਟੱਪਦਾ ਤੇ ਨਸ਼ਾ ਵਰਤਾਉਂਦਾ ਤੇ ਜਿਹੜਾ ਬੰਦਾ ਦਾਲ ਪੁਲਖਾ ਖਾ ਕੇ ਬੰਦਗੀ ਕਰਦਾ ਉਹਨੂੰ ਟਿਚਰਾ ਕਰਦੇ ਨੇ ਇਹ ਕਾਹਦਾ ਆਇਆ ਹੈ ਮਰ ਚੱਲਿਆ ਦਾਲ ਖਾ ਖਾ ਕੇ ਇਸ ਲਈ ਕਹਿੰਦੇ ਜਿਹੜਾ ਬੰਦਾ ਬੰਦਗੀ ਕਰਦਾ ਸਿਮਰਨ ਕਰਦਾ ਗੁਰੂ ਕੋਲ ਬਹਿੰਦਾ ਕਹਿੰਦਾ ਛੱਡੋ ਇਹਨੂੰ ਕੀ ਪਤਾ ਬਾਹਰ ਦੀਨ ਦੁਨੀਆਂ ਦਾ ਇਹਨੂੰ ਤਾਂ ਇੱਕੋ ਹੀ ਪਤਾ ਗੁਟਕੇ ਹੀ ਪਕੜੀ ਬੈਠਾ ਮਹਾਰਾਜ ਕਹਿੰਦੇ ਨੇ ਇਹ ਬਿਰਤੀ ਜੇ ਅੰਧੇ ਅਕਲੀ ਬਾਹਰੇ ਕਿਆ ਤਿੰਨ ਸੌ ਕਹੀ ਹੈ ਬਿਨ ਗੁਰ ਪੰਥ ਨਾ ਸੁਝੇ ਕਿਤ ਬਿਦ ਨਿਰਭਈ ਹੈ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਬਿੜਾਣੇ ਉਲਟੀ ਰੀਤ ਜਿਹੜਾ ਖੋਟਾ ਹੈ ਜਿਨੇ ਬਿਣਸ ਜਾਣੇ ਉਹਨੂੰ ਕਹਿੰਦਾ ਇਹ ਖਰਾ ਹੈ ਤੇ ਭਾਈ ਜਿਹੜਾ ਨਾਮ ਖਰਾ ਉਹਨੂੰ ਕਹਿੰਦਾ ਛੱਡੋ ਪਰਾਂ ਇਹ ਤਾਂ ਬੜੀ ਵਾਰੀ ਸੁਣਿਆ ਖੋਟੇ ਕੋ ਖਰਾ ਕਹੇ ਖਰੇ ਸਾਰ ਨਾ ਜਾਣੇ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਬਿੜਾਣੇ ਕਹਿਣ ਲੱਗੇ ਭਾਈ ਸੋਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ ਜੀਵਤ ਕੋ ਮੂਆ ਕਹੇ ਮੂਵੇ ਨੀ ਰੋਤਾ ਗੱਲਾਂ ਹੀ ਪੁੱਠੀਆਂ ਕਰਦਾ ਜਿਹੜਾ ਬੰਦਾ ਨਾਮ ਵਿੱਚ ਜਾਗਿਆ ਸਿਮਰਨ ਵਿੱਚ ਜਾਗਿਆ ਉਹਨੂੰ ਟਿਚਰਾਂ ਕਰਕੇ ਕਹਿੰਦਾ ਛੱਡੋ ਇਹ ਸੁੱਤੇ ਇਹਨਾਂ ਨੂੰ ਕੀ ਪਤਾ ਦੀਨ ਦੁਨੀਆਂ ਦਾ ਤੇ ਜਿਹੜਾ ਮਾਇਆ ਦੀ ਨੀਂਦ ਵਿੱਚ ਸੁੱਤਾ ਪਿਆ ਕਹਿੰਦਾ ਬੰਦਾ ਤੇ ਇਹੀ ਜਾਗਦਾ ਹੈ ਸਾਹਿਬ ਕਹਿੰਦੇ ਨੇ ਜੀਵਤ ਕੋ ਮੂਆ ਕਹੇ ਮੂਵੇ ਨੀ ਰੋਤਾ ਜਿਹੜੇ ਨਾਮ ਵਿੱਚ ਜਿਉਂਦੇ ਨੇ ਉਹਨਾਂ ਨੂੰ ਕਹਿੰਦਾ ਮਰ ਗਏ ਤੇ ਜਿਹੜੇ ਵਾਸ਼ਨਾ ਵਿੱਚ ਮਰ ਗਏ ਨੇ ਉਹਨਾਂ ਨੂੰ ਕਹਿੰਦਾ ਤੇ ਜਿਉਂਦੇ ਪੁੱਠੀ ਸੋਚ ਹੈ ਨਾ ਮੂਵੇ ਨੀ ਰੋਤਾ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਆਵਤ ਕੋ ਇਹਦਾ ਮਤਲਬ ਜਿਹੜਾ ਸਹੀ ਅਰਥਾਂ ਵਿੱਚ ਮਨੁੱਖਾਂ ਜਨਮ ਲੈ ਕੇ ਆਉਣ ਦੇ ਮਕਸਦ ਨੂੰ ਸਮਝ ਗਿਆ ਉਹਨੂੰ ਤੇ ਕਹਿੰਦਾ ਗਿਆ ਗਵਾਚਾ ਤੇ ਜਿਹਨੇ ਸਭ ਕੁਝ ਗਵਾ ਲਿਆ ਕਹਿੰਦਾ ਛੱਡੋ ਪਰਾਂ ਅਸਲੀ ਦੁਨੀਆਂ ਵਿੱਚ ਤੇ ਇਹ ਆਇਆ ਹੈ ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ ਪਰਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਜਿਹੜੀ ਬਗਾਨੀ ਚੀਜ਼ ਉਹ ਕਹਿੰਦਾ ਮੇਰੀ ਸੱਚੀ ਮੁੱਚੀ ਜਿਹੜਾ ਮੇਰਾ ਉਹਨੂੰ ਕਦੀ ਨਹੀਂ ਕਹਿੰਦਾ ਮੇਰਾ ਆਪਣਾ ਘਰ ਮੇਰਾ ਹੈ ਪਰਿਵਾਰ ਮੇਰਾ ਹੈ ਤਲੀਮ ਮੇਰੀ ਏ ਧਨ ਮੇਰਾ ਹੈ ਉਹ ਭਾਈ ਇਹ ਫਿਰ ਵੀ ਪਰ ਨੇ ਕਦੀ ਕਹਿ ਦੇ ਗੁਰੂ ਨਾਨਕ ਮੇਰਾ ਹੈ ਵਾਹਿਗੁਰੂ ਮੇਰਾ ਹੈ ਸਤਿਗੁਰੂ ਮੇਰਾ ਹੈ ਦੁਨੀਆਂ ਦੇ ਜਿੰਨੇ ਮੇਰੇ ਮੇਰੀ ਦੀ ਰਤ ਲਾਏਗਾ ਉਹ ਮੈਲ ਨੂੰ ਜਨਮ ਦੇਣਗੇ ਜਿੰਨਾ ਗੁਰੂ ਨੂੰ ਮੇਰਾ ਮੇਰਾ ਕਹਿ ਕੇ ਬੁਲਾਵੇਗਾ ਉਹਨਾਂ ਤੇਰਾ ਅੰਦਰ ਸਾਫ਼ ਹੋਵੇਗਾ ਗੁਰੂ ਨੂੰ ਕਹੋ ਮੇਰਾ ਸਾਹਿਬ ਕਹਿੰਦੇ ਨੇ ਆਵਤ ਕੋ ਜਾਤਾ ਕਹੇ ਜਿਹੜਾ ਜਾਤਾ ਹੈ ਉਹਨੂੰ ਕਹਿੰਦਾ ਉਹ ਗਵਾਚਾ ਤੇ ਜਿਹੜਾ ਗਵਾਚਾ ਉਹਨੂੰ ਕਹਿੰਦਾ ਉਹ ਆਇਆ ਪਰ ਕੀ ਕੋ ਆਪਣੀ ਕਹਿ ਆਪਣੂ ਨੀ ਪਾਇਆ ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ ਜਿਹੜਾ ਅੰਮ੍ਰਿਤ ਮਿੱਠਾ ਹੈ ਅੰਮ੍ਰਿਤ ਨਾਮ ਨਿਧਾਨ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰਹਿ ਬਾਣੀ ਨੂੰ ਕਹਿੰਦਾ ਪਤਾ ਨੀ ਸਵਾਦ ਕੋਈ ਨੀ ਆਉਂਦਾ ਪੜਨ ਚ ਆਵੇ ਵੀ ਕਿੱਥੇ ਇਹ ਵੀ ਸਵਾਦ ਮਾਲਕ ਹੀ ਦਿੰਦਾ ਹੈ ਨਾ ਸ਼ਾਇਦ ਮੈਂ ਸਟੋਕਟਨਿਕ ਬੇਨਤੀ ਕੀਤੀ ਸੀ ਆਪਾਂ ਨੂੰ ਤਾਂ ਇੰਨਾ ਪਤਾ ਭਾਈ ਨਿਤਨੇਮ ਕਰਨਾ ਗੁਰੂ ਨੇ ਕਿਹਾ ਨੇਮ ਨਿਭਾਉਣਾ ਹੈ ਅਸੀਂ ਮਿਠਾਸ ਨਹੀਂ ਭਰ ਸਕਦੇ ਮਾਲੀ ਤੇਰਾ ਕੰਮ ਹੈ ਤੂੰ ਬੂਟਿਆਂ ਨੂੰ ਗੋਡੀ ਦੇ ਤੇਰਾ ਕੰਮ ਹੈ ਤੂੰ ਵਾਰ ਕਰ ਤੇਰਾ ਕੰਮ ਹੈ ਤੂੰ ਇਹਨੂੰ ਬਚਾ ਕਿਸੇ ਬਾਹਰ ਦੇ ਤੋਂ ਤੇਰਾ ਕੰਮ ਹੈ ਤੂੰ ਪਾਣੀ ਦੇ ਕਿਉਂਕਿ ਰਸ ਭਰਨਾ ਤੇਰਾ ਕੰਮ ਨਹੀਂ ਰਸ ਭਰਨਾ ਸੂਰਜ ਤੇ ਚੰਦਰਮਾ ਦਾ ਕੰਮ ਹੈ ਤੇਰਾ ਕੰਮ ਹੈ ਗੁਰੂ ਜੀ ਨੇ ਕਿਹਾ ਸੇਵਾ ਕਰਨੀ ਕਰ ਤੇਰਾ ਕੰਮ ਹੈ ਗੁਰੂ ਜੀ ਨੇ ਕਿਹਾ ਤੂੰ ਸਿਮਰਨ ਕਰਨਾ ਕਰ ਤੇਰਾ ਕੰਮ ਹੈ ਗੁਰੂ ਜੀ ਨੇ ਕਿਹਾ ਤੂੰ ਨੇਮ ਨਿਭਾਣਾ ਨਿਭਾ ਰਸ ਵਾਲੇ ਪਾਸੇ ਖੁਦ ਨਾ ਤੁਰੀ ਰਸ ਨਹੀਂ ਆਇਆ ਰਸ ਭਰਨ ਵਾਲੇ ਤਾਂ ਗੁਰੂ ਦਾ ਮੇਰ ਹੈ ਸੂਰਜ ਦੀ ਕਿਰਨ ਪਵੇ ਤੇ ਫਲਾਂ ਵਿੱਚ ਰਸ ਭਰ ਜਾਂਦਾ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਮੇਰ ਦੀ ਕਿਰਨ ਪੈ ਜਾਏ ਤੇ ਕਈ ਸਾਲਾਂ ਦੇ ਜਪਣ ਵਾਲੇ ਵਿੱਚ ਰਸ ਭਰ ਦਿੰਦਾ ਹੈ ਰਸ ਭਰਨਾ ਉਹਦਾ ਕੰਮ ਹੈ ਪਰ ਵਿਪਰੀਤ ਬਿਰਤੀ ਕੀ ਹੈ ਮਿੱਠੇ ਕੋ ਕੌੜਾ ਕਹੇ ਕੜਵੇ ਕੋ ਮਿੱਠਾ ਰਾਤੇ ਕੀ ਨਿੰਦਾ ਕਰੇ ਐਸਾ ਕਲ ਮੈਂ ਡੀਠਾ ਆ ਹੈ ਉਲਟੀ ਖੇਡ ਰਾਤੇ ਕੀ ਨਿੰਦਾ ਕਰੇ ਜਿਹੜੇ ਨਾਮ ਚ ਰੱਤੇ ਨੇ ਉਹਨਾਂ ਦੀ ਨਿੰਦਿਆ ਕਰਦੇ ਨੇ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਕਰ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਐਸਾ ਕਲ ਮੈਂ ਡੀਠਾ ਅੱਜ ਦੇਖਿਆ ਲੋਕਾਂ ਦੀ ਪੁੱਠੀ ਖੋਪੜੀ, ਸਿੱਧੇ ਜੇ ਪੰਜਾਬੀ ਸ਼ਬਦ ਵਰਤਾਂ, ਪੁੱਠਾ ਦਿਮਾਗ, ਪੁੱਠੀ ਸੋਚ, ਵਿਪਰੀਤ ਚੁਲਣਾ। ਤੇ ਮੈਂ ਕਹਿੰਦਾ ਪਰਮਾਤਮਾ ਨੇ ਸਾਨੂੰ ਪਿੱਛੇ ਸੋਚਣ ਲਈ ਨਹੀਂ ਬਣਾਇਆ, ਉਹਨਾਂ ਤਾਂ ਅਗਾਂਹ ਚੱਲਣ ਵਾਸਤੇ ਪੈਦਾ ਕੀਤਾ। ਤੂੰ ਅਗਾਂਹ ਸੋਚ, ਪੁੱਠਾ ਨਾ ਸੋਚ, ਬੈਕ ਨਾ ਦੇਖ, ਤੂੰ ਅੱਗੇ ਨੂੰ ਚੱਲ। ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ, ਐਸਾ ਕਲ ਮੈਂ ਡੀਠਾ। ਕਹਿਣ ਲੱਗੇ ਭਾਈ ਚੇਰੀ ਕੀ ਸੇਵਾ ਕਰੇ, ਠਾਕੁਰ ਨਹੀਂ ਦਿਸੈ। ਠਾਕੁਰ ਦਾ ਅਰਥ ਮਾਲਕ, ਚੇਰੀ ਦਾ ਅਰਥ ਚੇਲੀ, ਕਿ ਜਿਹੜੀ ਚੇਲੀ ਮਾਇਆ ਉਹਨੂੰ ਤਾਂ ਧੂਪ ਬੱਤੀਆਂ ਦਿੰਦਾ ਵੀ ਲਕਸ਼ਮੀ ਤੂੰ ਨਾ ਮੈਨੂੰ ਛੱਡ ਕੇ ਜਾਈ। ਤੇ ਸੱਚੀ ਗੱਲ ਜੇ ਜਿਹਦੇ ਸਹਾਰੇ ਚੱਲਦੀ ਉਹਨੂੰ ਕਦੀ ਪੁੱਛੀ ਨਹੀਂ। ਮਹਾਰਾਜ ਕਹਿੰਦੇ ਨੇ ਪੋਖਰ ਨੀਰ ਵਰੋਲੀਏ, ਮੱਖਣ ਨਹੀਂ ਰੀਸੈ। ਜੇ ਕੋਈ ਸਾਰੀ ਜ਼ਿੰਦਗੀ ਪੋਖਰ, ਵੈਸੇ ਪਾਣੀ ਕਹਾਂਗੇ ਪੋਖਰ, ਉਂਝ ਕਿਹਾ ਜਾਂਦਾ ਬੰਗਾਲ ਚ ਜਾਈਏ ਪੋਖਰ ਕਹਿੰਦੇ ਨੇ ਛੱਪੜ ਨੂੰ, ਉਥੇ ਨਾ ਅੱਜ ਤੋਂ ਪਹਿਲਾਂ ਕਦੀ ਪਿੰਡਾਂ ਜਾਓ, ਹਰ ਪਿੰਡ ਦੇ ਘਰ ਦੇ ਨਾਲ ਇੱਕ ਛੱਪੜ ਮਿਲੇਗਾ, ਪੋਖਰ ਮਿਲੇਗਾ। ਆਪਾਂ ਜਿਵੇਂ ਸਾਡੇ ਲੋਕ ਰਿਸ਼ਤਾ ਕਰਦੇ ਆ, ਜ਼ਮੀਨਾਂ ਵਹਿੰਦੇ ਨੇ, ਨੌਕਰੀਆਂ ਵਹਿੰਦੇ ਨੇ ਨਾ, ਤੇ ਬੰਗਾਲ ਵਿੱਚ ਕੀ ਕਰਦੇ ਨੇ, ਉਹ ਦੇਖਦੇ ਨੇ ਵੀ ਇਸ ਘਰ ਦੇ ਨੇੜੇ ਪੋਖਰ ਹੈ ਕਿ ਨਹੀਂ ਜਿੱਥੇ ਅਸੀਂ ਕੁੜੀ ਵਿਆਹਣੀ ਹੈ। ਪੋਖਰ ਦਾ ਅਰਥ ਹੁੰਦਾ ਛੱਪੜ, ਪੋਖਰ ਦਾ ਅਰਥ ਅਸੀਂ ਇਸ ਪਾਣੀ ਕਰਾਂਗੇ। ਕਹਿੰਦੇ ਨੇ ਜੇ ਛੱਪੜ ਤੇ ਪਾਣੀ ਨੂੰ ਲੈ ਕੇ ਮਧਾਣੀ ਪਾਈ ਰੱਖੀਏ, ਕਦੀ ਮੱਖਣ ਨਹੀਂ ਨਿਕਲਦਾ, ਤੇ ਉਲਟੀਆਂ ਗੱਲਾਂ ਸੋਚੀ ਜਾਈਏ, ਆਪਣਾ ਅੰਦਰ ਹੀ ਖਰਾਬ ਹੋਵੇਗਾ। ਪਰ ਗੁਰਮੁਖੋ, ਸਾਡੇ ਅੰਦਰ ਉਹ ਰਸ ਨਹੀਂ ਬਣੇਗਾ। ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ, ਜੇ ਅਸੀਂ ਸਕਾਰਾਤਮਕ ਸੋਚ ਰੱਖਾਂਗੇ, ਗੁਣਾਂ ਦੀ ਸਾਂਝ ਪਾਵਾਂਗੇ, ਸੱਚਮੁੱਚ ਤਰੱਕੀ ਦੇ ਮੁਕਾਮ ਤੇ ਪਹੁੰਚਾਂਗੇ। ਇਹ ਮੈਂ ਸ਼ਬਦ ਇੱਥੇ ਵੀ ਇਹ ਦਰਾਉਣ ਲੱਗਾ। ਤੇ ਜੇ ਆਪਾਂ ਸਿਰਫ ਪੁੱਠਾ ਸੋਚਾਂਗੇ ਤੇ ਦੁਨੀਆਂ ਵਿੱਚ ਕੁਝ ਵੀ ਚੰਗਾ ਨਜ਼ਰ ਨਹੀਂ ਆਉਣਾ। ਇਹ ਬੰਦੇ ਦੀ ਸੋਚ ਤੇ ਨਿਰਭਰ ਕਰਦਾ। ਉਦਾਹਰਣ ਦਿੱਤੀ ਸੀ ਕਿ ਸਵਾਮੀ ਵਿਵੇਕਾਨੰਦ ਕਿਸੇ ਦੇ ਬੁਲਾਵੇ ਤੇ, ਆਸਾਈ ਸੀ ਮਿੱਤਰ ਉਹਨਾਂ ਦਾ ਮਸੀਹ, ਉਹਦੇ ਬੁਲਾਵੇ ਤੇ ਘਰ ਗਏ। ਉਹਨੇ ਕੀਤਾ ਵੀ ਆਉਣ ਤੋਂ ਪਹਿਲਾਂ ਨਾ ਉਹਨੂੰ ਇੱਕ ਸ਼ਰਾਰਤ ਕਹਿ ਲਵਾਂ ਸ਼ਬਦ, ਜਾਂ ਕਿਸੇ ਬੰਦੇ ਨੂੰ ਟਣਕਾਉਣ ਵਾਸਤੇ ਉਹਦੇ ਅੰਦਰ ਇਹ ਗੱਲ ਸੁੱਝੀ, ਉਹਨੇ ਹਿੰਦੂ ਮਤ ਨਾਲ ਸੰਬੰਧਿਤ ਜਿਹੜੀਆਂ ਕੁਝ ਧਰਮ ਪੋਥੀਆਂ ਸਨ ਉਹਨਾਂ ਨੂੰ ਮੇਜ਼ ਉੱਤੇ ਰੱਖਿਆ। ਮੇਜ਼ ਤੇ ਰੱਖ ਕੇ ਉਹਦੇ ਉੱਪਰ ਹੋਰ ਪੋਥੀਆਂ ਰੱਖ ਦਿੱਤੀਆਂ ਵੱਖ ਵੱਖ ਧਰਮਾਂ ਦੀਆਂ। ਤੇ ਮਨ ਚ ਇੱਕੋ ਖਿਆਲ ਆਇਆ ਵੀ ਜਦੋਂ ਆ ਕੇ ਦੇਖਣਗੇ ਤੇ ਇੱਕੋ ਦਿਨ ਹੋ ਸਕਦਾ ਵੀ ਉਹ ਹੇਠੀ ਮਹਿਸੂਸ ਕਰਨ, ਉਹ ਇੱਕੋ ਦਮ ਤਾਂ ਵਿੱਚ ਆਏਗਾ, ਖੋਛਾਪਨ ਦਿਖਾਏਗਾ, ਤਪੇਗਾ। ਵਿਵੇਕਾਨੰਦ ਗਏ ਤੇ ਜਿੱਥੇ ਬਿਠਾਣਾ ਸੀ ਉਹਦੇ ਸਾਹਮਣੇ ਮੇਜ਼ ਲਿਆ ਕੇ ਰੱਖ ਦਿੱਤਾ। ਵਿਵੇਕਾਨੰਦ ਜੀ ਨੇ ਉਹ ਸਾਰੀਆਂ ਪੋਥੀਆਂ ਧਿਆਨ ਨਾਲ ਦੇਖੀਆਂ, ਦੇਖ ਕੇ ਮੁਸਕਰਾ ਪਏ। ਉਹਨੇ ਨਾਲ ਕਿਹਾ, ਆਪ ਜੀ ਕੀ ਸੋਚਦੇ ਹੋ ਇਸ ਤਰਤੀਬ ਬਾਰੇ, ਜਿਸ ਕਰਮ ਅਨੁਸਾਰ ਮੈਂ ਪੋਥੀਆਂ ਜੋੜੀਆਂ ਨੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਤੇ ਵਿਵੇਕਾਨੰਦ ਜੀ ਨੇ ਕਿਹਾ ਸੀ, ਤੈਨੂੰ ਇਹ ਵਿਵੇਕ ਕਿੱਥੋਂ ਆਇਆ ਹੈ, ਤੈਨੂੰ ਸਮਝ ਕਿੱਥੋਂ ਪਈ ਏ? ਉਸ ਬੰਦੇ ਦੇ ਅੰਦਰੋਂ ਇੱਕੋ ਦਮ ਤਬਦੀਲੀ ਆ ਗਈ ਵੀ ਮੈਂ ਕੁਝ ਸੋਚ ਰਿਹਾ ਸਾਂ, ਇਹ ਉੱਤਰ ਕੁਝ ਦੇ ਰਿਹਾ। ਉਹਨੇ ਕਿਹਾ, ਤੈਨੂੰ ਅਕਲ ਕਿੰਨੇ ਦਿੱਤੀ ਏ ਪੋਥੀਆਂ ਦੀ, ਤਰਤੀਬ ਲਾਉਣ ਦੀ, ਕਰਮ ਲਾਉਣ ਦੀ? ਉਹਨੇ ਕਿਹਾ, ਤੁਹਾਨੂੰ ਪਤਾ ਹੈ ਕਿ ਤੇਰੇ ਧਰਮ ਨਾਲ ਸੰਬੰਧਿਤ ਪੋਥੀ ਸਭ ਤੋਂ ਥੱਲੇ ਵੇ? ਵਿਵੇਕਾਨੰਦ ਨੇ ਤਾਂ ਹੀ ਇੱਕੋ ਦਮ ਕਿਹਾ, ਕਹਿਣ ਲੱਗਾ, ਦਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਕਹਿੰਦਾ ਜਿਹੜੀ ਨੀਂਹ ਹੈ ਉਹ ਬੜੀ ਪੱਕੀ ਹੈ, ਤੈਨੂੰ ਅਕਲ ਕਿੰਨੇ ਦਿੱਤੀ? ਜਿਹੜੀ ਸਭ ਤੋਂ ਥੱਲੇ ਪੋਥੀ ਰੱਖੀ ਤੋ ਉਹ ਪੱਕੀ ਨੀਂਹ ਹੈ, ਇਹਦੇ ਉੱਤੇ ਜਿੰਨੀਆਂ ਮਰਜ਼ੀ ਰੱਖੀ ਜੇ ਉੱਪਰ ਵਾਲੀਆਂ ਡਿੱਗਣਗੀਆਂ ਨਹੀਂ। ਹੁਣ ਆਪੋ ਆਪਣੀ ਸੋਚ ਹੈ ਨਾ, ਮੈਂ ਤਾਂ ਕਿ ਇਹਨੂੰ ਸੁਣ ਜ਼ਰੂਰ ਲਿਓ, ਕਿਉਂਕਿ ਕਈ ਵਾਰੀ ਉਹ ਸ਼ਬਦ ਉਹ ਜਾਂ ਲੈ ਲਈਏ ਤੇ ਇੱਥੇ ਉਹ ਸੁਣ ਨੂੰ ਵੀ ਤਿਆਰ ਨਹੀਂ ਨਾ। ਆਪੋ ਆਪਣੀ ਸੋਚ ਹੈ, ਜੇ ਬੰਦੇ ਨੇ ਪੁੱਠਾ ਸੋਚਣਾ ਉਹਦੇ ਵਾਸਤੇ ਕੁਛ ਵੀ ਚੰਗਾ ਨਹੀਂ। ਅੱਜ ਭਗਤ ਧੰਨਾ ਜੀ ਨੇ, ਮੈਂ ਫਿਰ ਬੇਨਤੀ ਕਰਾਂ, ਮੱਝਾਂ ਚਾਰਦੇ ਨੇ, ਖੂਹ ਤੇ ਬਹਿੰਦੇ ਨੇ, ਹਲ ਵਾਹੁੰਦੇ ਨੇ, ਪਾਣੀ ਲਾਉਂਦੇ ਨੇ, ਖੇਤ ਬੀਜਦੇ ਨੇ, ਉਹ ਮਹਾਂਪੁਰਖ ਕਿੱਥੋਂ PhD ਨਹੀਂ ਕੀਤੀ? ਖੂਹ ਤੇ ਬੈਠਾ ਕਹੀ ਜਾ ਰਿਹਾ, ਲੋਕਾਂ ਦੀ ਦਿਮਾਗ ਪੁੱਠੇ ਹੋ ਗਏ, ਜ਼ਹਿਰ ਇਕੱਠਾ ਕਰੀ ਜਾ ਰਹੇ ਨੇ, ਅੰਮ੍ਰਿਤ ਛੱਡੀ ਜਾ ਰਹੇ ਨੇ। ਸ਼ਬਦ ਦੇ ਅਰਥ ਕਹਿਣ ਲੱਗੇ ਭਾਈ ਕਿ ਬਿਖ ਫਲ ਮੀਠ ਲੱਗੇ ਮਨ ਬੌਰੇ, ਜ਼ਹਿਰ ਵਾਲੇ ਫਲ ਬੌਰੇ ਮਣਾ ਝੱਲੇ ਮਣਾ ਤੈਨੂੰ ਮਿੱਠੇ ਲੱਗ ਗਏ। ਕਹਿਣ ਲੱਗੇ ਚਾਰ ਵਿਚਾਰ ਨਾ ਜਾਣਿਆ, ਤੂੰ ਕਦੀ ਪਰਮਾਤਮਾ ਦੇ ਨਾਮ ਦੀ ਸੋਹਣੀ ਵਿਚਾਰ ਜਾਣੀ ਨਹੀਂ, ਕਦੀ ਤੂੰ ਸੁੰਦਰ ਵਿਚਾਰ ਕੀਤੀ ਨਹੀਂ। ਤੇ ਸਾਹਿਬ ਕਹਿਣ ਲੱਗੇ ਗੁਣ ਤੇ ਪ੍ਰੀਤ ਵੱਡੀ ਅੰਨ ਭਾਂਤੀ, ਗੁਣ ਇਕੱਠੇ ਕਰਨ ਦੀ ਥਾਂ ਤੇਰੇ ਅੰਦਰ ਪ੍ਰੀਤ ਵੱਧਦੀ ਗਈ। ਕਿਹੜੀ? ਨਾਮ ਲਈ ਨਹੀਂ, ਅੰਨ ਭਾਂਤੀ ਦਰ ਤੇ ਦੂਜਿਆਂ ਵਾਸਤੇ। ਅੰਨ ਦਰਦ ਕਰਾਂਗੇ ਦੂਜਾ, ਪ੍ਰੀਤ ਅੰਦਰ ਵਧੀ ਗਈ ਦੂਜੇ ਲਈ, ਨਾਮ ਲਈ ਨਹੀਂ ਵਧੀ, ਗੁਣਾਂ ਲਈ ਨਹੀਂ ਵਧੀ। ਤੇ ਕਹਿਣ ਲੱਗੇ ਭਾਈ ਜਨਮ ਮਰਨ ਫਿਰ ਤਾਨਿਆ, ਜਨਮ ਤੇ ਮਰਨ ਦਾ ਗੇੜਾ ਫਿਰ ਤੇਰੇ ਲਈ ਤਿਆਰ ਹੋ ਗਿਆ। ਅਗਲੀਆਂ ਤੁਕਾਂ ਨੇ ਕਹਿਣ ਲੱਗੇ ਜੁਗਤ ਜਾਨ ਨਹੀਂ, ਜੁਗਤ ਜਾਨ ਨਹੀਂ ਹਿਰਦੈ ਨਿਵਾਸੀ। ਜੁਗਤ ਦਾ ਅਰਥ ਹੈ ਜ਼ਿੰਦਗੀ ਜੀਣ ਦਾ ਢੰਗ, ਸ਼ਲੀਕਾ, ਮਰਿਆਦਾ, ਜੀਵਨ ਜਾਚ। ਕਹਿੰਦੇ ਨੇ ਜ਼ਿੰਦਗੀ ਜੀਣ ਵਾਲੀ ਜਿਹੜੀ ਜੁਗਤ ਸੀ ਉਹਨੂੰ ਤਾਂ ਅੰਦਰ ਥਾਂ ਨਹੀਂ ਦਿੱਤੀ, ਤੇ ਅੰਦਰ ਥਾਂ ਉਹਨਾਂ ਗੱਲਾਂ ਨੂੰ ਦੇ ਦਿੱਤੀ ਜਿਨ੍ਹਾਂ ਨੇ ਜ਼ਿੰਦਗੀ ਦਾ ਨਾਸ ਮਾਰਨਾ ਸੀ। ਜੁਗਤ ਜਾਨ ਨਹੀਂ ਰਿਹਾ ਨਿਵਾਸੀ, ਜਲਤ ਜਾਲ ਜਮ ਫੰਦ ਪਰੇ, ਜਲਤ ਦਰ ਤੇ ਸੜੀ ਜਾਂਦਾ ਬੈਠਾ ਕੱਲਾ ਹੀ। ਭਗਤ ਧੰਨਾ ਜੀ ਕਹਿੰਦੇ ਨੇ ਅੰਦਰ ਕਲਪਦਾ ਪਿਆ ਸੜਦਾ, ਤੇ ਫਿਰ ਜਮ ਫੰਦ ਪਰੇ, ਤੇ ਜਿੰਨਾ ਅੰਦਰ ਉਹ ਅੱਗ ਨਾਲ ਮੱਚਦਾ ਪਿਆ ਉਹਨੇ ਗਲ ਚ ਫਾਹੇ ਪੈ ਗਏ। ਤੇ ਕਹਿਣ ਲੱਗੇ ਬਿਖ ਪਲ ਸੰਚ ਭਰੇ ਮਨ ਐਸੇ, ਇਸ ਮਨ ਵਿੱਚ ਜ਼ਹਿਰ ਹੀ ਭਰਿਆ ਪਿਆ। ਇਹਨੂੰ ਗੁਰੂ ਜੀ ਨੇ ਕਿਹਾ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਝੂਠ ਸਾਚ ਛੋੜ ਝੂਠ ਸੰਗ ਮੱਚੈ। ਬਸ ਉਧਰ ਮੱਚਦਾ ਪਿਆ, ਤੜਫਦਾ, ਮੱਚੈ ਦਰਦ ਜਿਵੇਂ ਅੱਗ ਮੱਚਦੀ। ਇਹਨੂੰ ਗੁਰੂ ਜੀ ਨੇ ਕਿਹਾ ਐਸੇ ਕਾਹੇ ਭੂਲ ਭਰੇ, ਕਰੈ ਕਰਾਵੈ ਮੁਕਰ ਪਾਵੈ, ਪੇਖਤ ਸੁਨਤ ਸਦਾ। ਦੇਖ ਵਹਿੰਦਾ ਵੀ ਪਿਆਖ ਹੈ, ਸੁਣਦਾ ਵੀ ਪਿਆਖ ਹੈ, ਸਦਾ ਸੰਗ ਹਰੇ ਤੇਰੇ ਨਾਲ ਖਲੋਤਾ। ਹੋਵਨ ਕੌਰਾ ਅਨ ਹੋਵਨ ਮੀਠਾ, ਵਿਖਿਆ ਮੈਂ ਲਿਪਟਾਏ ਜਰੇ, ਇਸ ਤੋਂ ਪਹਿਲੀ ਤੋਕੇ ਕਾਚ ਬਿਹਾਜਨ ਕੰਚਨ ਛਾਡਨ, ਬੈਰੀ ਸੰਘੇਤ ਸਾਜਨ ਤਿਆਗ ਖਰੇ। ਕੱਚ ਇਕੱਠਾ ਕਰਦਾ ਰਿਹਾ, ਸੋਨਾ ਛੱਡ ਦਿੱਤਾ। ਜਿਹੜਾ ਮਿੱਤਰ ਸੀ ਉਹਨੂੰ ਵੈਰੀ ਬਣਾਈ ਰੱਖਿਆ, ਪਰ ਉਹ ਫਿਰ ਵੀ ਵੈਰੀ ਨਾ ਬਣਿਆ। ਆਪਾਂ ਵੈਰ ਭਾਵੇਂ ਫੁਰਨੇ ਬਣਾਏ, ਪਰ ਗੁਰੂ ਤਾਂ ਕਦੀ ਕਿਸੇ ਦਾ ਬੁਰਾ ਨਹੀਂ ਕਰਦਾ, ਕਦੀ ਨਹੀਂ। ਗੁਰਮੁਖੋ ਇਹ ਸਾਡੇ ਫੁਰਨੇ ਹੁੰਦੇ ਨੇ ਵੀ ਗੁਰੂ ਜੀ ਕੀ ਕਹਿਣਗੇ। ਗੁਰੂ ਜੀ ਦਾ ਇਸ ਤਰ੍ਹਾਂ, ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਇੱਕ ਮਾਂ ਦੂਜਾ ਗੁਰੂ ਤੀਜਾ ਮਹਾਂਪੁਰਖ ਤੇ ਤੀਜਾ ਚੌਥਾ ਪਰਮਾਤਮਾ। ਸੱਚੀ ਮੁੱਚੀ ਬੜੇ ਭੁੱਲ ਜਾਂਦੇ ਨੇ, ਉਹ ਨਾ ਸਮਝਣਾ ਵੀ ਦੂਜੀ ਤਰ੍ਹਾਂ ਨਹੀਂ। ਉਹ ਉਦਣ ਪ੍ਰਮਾਣ ਦਿੱਤਾ ਸਭ ਕੁਝ ਉਹਨਾਂ ਚਿੱਤ ਚ। ਮਾਂ ਬੱਚਿਆਂ ਨੂੰ ਜਨਮ ਦਿੰਦੀ, ਜਿੰਨਾ ਬੱਚਿਆਂ ਨੇ ਤਪਾਇਆ ਕਦੀ ਮਾਂ ਚੇਤੇ ਰੱਖਦੀ? ਭੁੱਲ ਜਾਂਦੀ ਹੈ। ਜਨਮੀ ਚੀਤ ਨਾ ਰਾਖ ਸਤੇਤੇ, ਮਹਾਰਾਜ ਜੀ ਨੇ ਬਾਣੀ ਚ ਕਿਹਾ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਮੀ ਚੀਤ ਨਾ ਰਾਖ ਸਤੇਤੇ। ਦੂਜਾ ਗੁਰੂ ਜਿੰਨਾ ਬੰਦੇ ਔਗਣ ਕਰਦਾ ਗੁਰੂ ਭੁਲਾ ਦਿੰਦਾ। ਸੱਚੀ ਗੱਲ, ਇੰਨੇ ਦਿਆਲੂ ਨੇ। ਮੈਂ ਕਈ ਸੋਚਣਾ ਅਸੀਂ ਰੋਜ਼ ਗੁਨਾਹ ਕਰਨੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਫਿਰ ਵੀ ਕਹਿੰਦੇ ਨੇ ਆ ਜਾ, ਚੱਲ ਜੋ ਪਿੱਛੇ ਹੋ ਗਿਆ ਉਹਨੂੰ ਭੁੱਲ ਜਾ, ਹੁਣ ਮੰਨ ਜਾ। ਦੂਜਾ ਪਰਮਾਤਮਾ ਉਹ ਤਾਂ ਔਗਣ ਚੇਤੇ ਰੱਖੇ, ਕਿੱਥੇ ਬੰਦੇ ਨੇ ਛੁੱਟੇ ਜਾਣ। ਇਸੇ ਕਰਕੇ ਜਦੋਂ ਆਪਾਂ ਧਰਮ ਦੇ ਕਰਮ ਕਮਾਈਏ, ਕਰਮ ਜ਼ਰੂਰ ਕਮਾਈ ਜਾਈਏ, ਮੇਰੀ ਬੇਨਤੀ ਹੈ, ਇਹ ਨਾ ਲਿਸਟ ਰੱਖੀਏ ਵੀ ਇੰਨੇ ਪਾਠ ਕਰ ਲਏ, ਇੰਨੇ ਸਿਮਰਨ ਕਰ ਲਿਆ, ਇੰਨੀਆਂ ਮਾਲਾ ਕਰ ਲਈਆਂ, ਇੰਨੇ ਸੁਖਮਨੀ ਸਾਹਿਬ ਦੇ ਕਰ ਲਏ, ਤੇ ਫਿਰ ਜਦੋਂ ਸਾਹਮਣੇ ਆਉਂਦੇ ਕਹਿੰਦੇ ਇੰਨੇ ਕੀਤੇ, ਤੇ ਥੋੜਾ ਜਿਹਾ ਕਿਤੇ ਕਿਹਾ ਨਾ ਇੰਨੇ ਕੀਤੇ, ਉਹਨੇ ਕਹਿਣਾ ਮੈਂ ਤੇਰੀ ਲਿਸਟ ਖੋਲਾਂ ਤੂੰ ਪਾਪ ਕਿੰਨੇ ਕੀਤੇ। ਬਸ ਨਹੀਂ, ਤੂੰ ਤਰਸ ਕਰਕੇ ਕਰਾ ਲਿਆ। ਪਰਮਾਤਮਾ ਭੁੱਲ ਜਾਂਦਾ ਸਾਡੇ, ਔਗਣ ਚੇਤੇ ਨਹੀਂ ਰੱਖਦਾ, ਕਿਉਂਕਿ ਔਗਣ ਕੋ ਨਾ ਚਿਤਾਰਦਾ, ਨਹੀਂ ਚਿਤਾਰਦਾ, ਮਾਂ ਨਹੀਂ ਚਿਤਾਰਦੀ, ਗੁਰੂ ਨਹੀਂ ਚਿਤਾਰਦਾ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਉਹ ਤਾਂ ਚਿਤਾਰਦਾ ਹੀ ਨਹੀਂ, ਸਤਿਗੁਰੂ ਢਾਕ ਲਿਆ ਮੋਹ ਪਾਪੀ ਪਰਦਾ, ਨਹੀਂ ਚਿਤਾਰਦੇ। ਤੇ ਜਿਹੜਾ ਮਹਾਂਪੁਰਖ ਹੈ ਕਮਾਈ ਵਾਲਾ, ਸੱਚਮੁੱਚ ਜਿਹੜਾ ਪਹੁੰਚਿਆ, ਉਹ ਵੀ ਕੋਈ ਨਹੀਂ ਚਿਤਾਰਦਾ। ਜਿਵੇਂ ਚੰਦਨ ਦੇ ਉੱਪਰ ਕੋਈ ਕੁਹਾੜਾ ਚਲਾਏ ਤੇ ਚੰਦਨ ਕਹਿੰਦਾ ਠੀਕ ਹੈ ਤੂੰ ਮੈਨੂੰ ਕੱਟਣ ਤੇ ਆਇਆ, ਬੜੀਆਂ ਲੱਕੜਾਂ ਤੂੰ ਕੱਟੀਆਂ ਆਉਣਗੀਆਂ ਪਰ ਤੇਰੇ ਮੂੰਹ ਵਿੱਚੋਂ ਕਦੀ ਸੁਗੰਧੀ ਨਹੀਂ ਆਈ ਹੋਣੀ, ਤੂੰ ਮੈਨੂੰ ਕੱਟ ਤਾਂ ਸਹੀ ਲੋਹੇ ਦੇ ਕੁਹਾੜੇ, ਮੈਂ ਤੇਰੇ ਤਿੱਖੇ ਮੂੰਹ ਵਿੱਚ ਵੀ ਸੁਗੰਧੀ ਪੈਦਾ ਕਰ ਦਿਆਂਗਾ। ਇਹ ਮੈਂ ਸਿਰਫ ਬੇਨਤੀ ਕਰ ਰਿਹਾ, ਇਹ ਕਥਾ ਬੜੀ ਸੌਖੀ ਮੈਂ ਕਰ ਦਿਆਂਗਾ, ਸ਼ਬਦ ਬੋਲੀ ਜਾ ਰਿਹਾ, ਪਰ ਇਹਦੇ ਪਿੱਛੇ ਜੀਵਨ ਕਮਾਉਣਾ ਅਲੂਣੀ ਸਿਲ ਚੱਟਣਾ ਹੈ। ਭੁੱਲ ਜਾਂਦਾ ਹੈ ਗੁਰੂ ਨਹੀਂ ਚੇਤੇ ਕਰਦਾ, ਉਹ ਪਰ ਇੱਥੇ ਇੱਕ ਬੇਨਤੀ ਹੈ। ਗੁਰਜੋ ਭਗਤ ਜੀ ਕਹਿ ਰਹੇ ਨੇ ਕਿ ਸਾਰੇ ਮਨ ਵਿੱਚ ਜ਼ਹਿਰ ਇਕੱਠਾ ਹੋ ਗਿਆ, ਪਾਪ ਇਕੱਠੇ ਹੋ ਗਏ, ਬਿਖ ਫਲ ਸੰਚ ਭਰੇ ਮਨ ਐਸੇ। ਇਸ ਤਰੀਕੇ ਨਾਲ ਪਰਮ ਪੁਰਖ ਮਨ ਵਿਸਰੇ। ਪਰਮ ਪੁਰਖ ਸਭ ਤੋਂ ਵੱਡੇ ਪਰਮਾਤਮਾ ਵਾਹਿਗੁਰੂ ਜੀ ਉਹ ਮਨ ਵਿੱਚੋਂ ਵਿਸਰ ਗਏ। ਇੱਥੇ ਥੋੜੇ ਜਿਹੇ ਮਿੰਟ ਹੋਰ ਲੈਣੇ ਨੇ ਕਿ ਜਿਹੜਾ ਵਿਸਰ ਜਾਣਾ ਨਾ, ਹੋਰ ਕੁਝ ਨਹੀਂ ਕਰਨਾ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਪੜ੍ਹ ਲਓ, ਬਾਕੀ ਤਾਂ ਨੇਮ ਨੇ ਨਾ, ਵੀ ਤੂੰ ਸੱਚ ਬੋਲ, ਤੂੰ ਧਰਮ ਦੀ ਕਿਰਤ ਕਰ, ਤੂੰ ਚੁਗਲੀ ਨਾ ਕਰ, ਨਿੰਦਿਆ ਨਾ ਕਰ। ਸਭ ਤੋਂ ਵੱਡਾ ਕੰਮ ਏਵੇ ਤੈਨੂੰ ਪੁੱਠੇ ਨਹੀਂ ਲਟਕਣਾ ਪੈਣਾ, ਤੈਨੂੰ ਰਾਤ ਬਾਹਰ ਨਹੀਂ ਖਲੋਣਾ ਪੈਣਾ, ਅੱਗ ਵਿੱਚ ਨਹੀਂ ਖਲੋਣਾ ਪੈਣਾ, ਤੈਨੂੰ ਕੋਈ ਸਰੀਰ ਦੀਆਂ ਯਾਤਨਾ ਦੇਣ ਵਾਲਾ ਕੰਮ ਨਹੀਂ ਕਰਨਾ। ਤੂੰ ਜਿੱਥੇ ਵੀ ਬੈਠਾ ਬਸ ਇੱਕੋ ਕੰਮ ਕਰੀ ਜਾ, ਉਹਨੂੰ ਚੇਤੇ ਕਰੀ ਜਾ, ਇਹਨੂੰ ਬਰੀਕੀ ਨਾਲ ਚੇਤੇ ਕਰੀ ਜਾ। ਪਰ ਉਹ ਚੇਤੇ ਨਹੀਂ ਹੁੰਦਾ, ਚੇਤੇ ਚੇਤੇ ਵਿੱਚੋਂ ਚੇਤਾ ਵਿਸਰ ਜਾਂਦਾ। ਮਹਾਰਾਜ ਕਹਿੰਦੇ ਨੇ ਕਿ ਪਰਮ ਪੁਰਖ ਪ੍ਰਭ ਮਨ ਵਿਸਰੇ, ਉਹ ਪਰਮ ਪੁਰਖ ਪਰਮਾਤਮਾ ਮਨ ਵਿੱਚੋਂ ਵਿਸਰ ਗਿਆ। ਤੇ ਵਿਸਰਦਾ ਉਦੋਂ ਹੈ ਜਦੋਂ ਕੋਈ ਦੂਜੀ ਚੀਜ਼ ਉੱਥੇ ਆ ਜਾਏ, ਉਂਝ ਨਹੀਂ ਵਿਸਰਦਾ। ਜਦੋਂ ਵੀ ਕੋਈ ਚੀਜ਼ ਵਿਸਰਦੀ ਏ, ਸੱਚਾਈ ਇਹ ਜੇ ਕੋਈ ਦੂਜੀ ਚੀਜ਼ ਉਹਦੀ ਜਗ੍ਹਾ ਤੇ ਆ ਜਾਏ ਤੇ ਪਹਿਲੀ ਵਿਸਰਨ ਲੱਗ ਪੈਂਦੀ ਹੈ। ਪਰਮਾਤਮਾ ਵੀ ਉਦੋਂ ਵਿਸਰਿਆ ਜਦੋਂ ਬੰਦੇ ਨੂੰ ਮਾਂ ਜਨਮ ਤੋਂ ਬਾਅਦ ਬਾਹਰ ਦੀ ਹਵਾ ਲੱਗੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਹਰੀ ਵਿਸਰ ਗਿਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ। ਬਸ ਉਹ ਵਿਸਰਿਆ ਤੇ ਜਿੱਥੇ ਵਿਸਰ ਜਾ ਉੱਥੇ ਮਾਇਆ। ਉਹ ਕਿਸੇ ਰੂਪ ਵਿੱਚ ਵੀ ਹੋਵੇ, ਜੜ ਹੋਵੇ, ਚੇਤਨ ਹੋਵੇ, ਗੁਣ ਹੋਵੇ, ਔਗਣ ਹੋਵੇ। ਭਗਤ ਧੰਨਾ ਜੀ ਕਹਿੰਦੇ ਨੇ ਪਰਮ ਪੁਰਖ ਵਿਸਰ ਗਿਆ। ਫਿਰ ਦੂਸਰੀ ਗੱਲ, ਜਦੋਂ ਵਿਸਰਦਾ, ਕੁਝ ਕੁ ਬਾਣੀ ਵਿੱਚੋਂ ਮੈਂ ਸ਼ਬਦ ਲਏ ਨੇ, ਉਹ ਵਿਸਰਦਾ ਇਸ ਤਰ੍ਹਾਂ ਹੈ ਕਿ ਬਾਹਰ ਦੀਆਂ ਜਦੋਂ ਕੋਈ ਚੀਜ਼ਾਂ ਦਿਖਾਈ ਦਿੰਦੀਆਂ ਨੇ ਨਾ, ਨੇੜੇ ਦ੍ਰਿਸ਼ਟਮਾਨ, ਫਿਰ ਸੱਚੀ ਮੁੱਚੀ ਅੰਦਰੋਂ ਵਿਸਰਨ ਲੱਗ ਪੈਂਦਾ। ਜਿਵੇਂ ਬਾਬਾ ਜੀ ਨੇ ਕਿਹਾ ਦਾਤ ਪਿਆਰੀ ਹੋਇਆ ਕਿ ਵਿਸਰਿਆ ਦਾਤਾਰਾ। ਦਾਤਾਰ ਅਦ੍ਰਿਸ਼ਟ ਸੀ, ਉਹਦੇ ਤੋਂ ਮੰਗਦਾ ਪਿਆ, ਉਸ ਅਦ੍ਰਿਸ਼ਟ ਨੇ ਦ੍ਰਿਸ਼ਟਮਾਨ ਵਿੱਚੋਂ ਕੋਈ ਦੇ ਦਿੱਤਾ, ਬਸ ਦ੍ਰਿਸ਼ਟਮਾਨ ਨੂੰ ਦੇਖ ਕੇ ਅਦ੍ਰਿਸ਼ਟ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ। ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਇੱਕ ਸ਼ਬਦ ਹੈ ਕੁਚੱਜੀ ਦੇ ਸਰਲੇਖ ਥੱਲੇ, ਮੰਝ ਕੁਚੱਜੀ ਅੰਮਾਵਣ ਡੋਸੜੇ ਹੋ ਕਿਉਂ ਸੋ ਰਾਵਣ ਜਾਉ ਜੀਓ, ਇੱਕ ਦੋ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਉ ਜੀਓ। ਉਹਦੀਆਂ ਖੀਰਲੀਆਂ ਤੁਕਾਂ ਸਿਰਫ ਇਸ ਤੁਕ ਲਈ ਕਿ ਪਰਮ ਪੁਰਖ ਪ੍ਰਭ ਮਨ ਵਿਸਰੇ। ਉਹ ਬਚਨ ਹੈ ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ। ਇਹ ਸਾਰੇ ਦ੍ਰਿਸ਼ਟਮਾਨ ਦਿਸਣ ਵਾਲੇ ਨੇ, ਸੋਨਾ ਚਾਂਦੀ ਲਾਲੜੀਆਂ ਹੀਰੇ ਮੋਤੀ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ, ਪਤੀ ਨੇ ਦਿੱਤੀਆਂ, ਵਾਹਿਗੁਰੂ ਨੇ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਵਿਸਰ ਗਿਆ ਨਾ ਚਿੱਤ, ਉਹਦੇ ਚ ਲਾ ਲਿਆ ਕਿ ਜਿੰਨੇ ਦਿੱਤੀਆਂ ਨੇ ਉਹ ਭੁੱਲ ਗਿਆ, ਜੋ ਦਿੱਤਾ ਹੈ ਉਹ ਚੇਤੇ ਆ ਗਿਆ। ਸੋਨਾ ਰੂਪਾ ਰੰਗੁਲਾ ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ੈ ਦਿੱਤੀਆਂ, ਮੈਂ ਤਿੰਨ ਸਿਓ ਲਾਇਆ ਚਿੱਤ ਜੀਓ। ਮੰਦਰ ਮਿੱਟੀ ਸੰਦੜੇ, ਮਿੱਟੀ ਦੇ ਬਣੇ ਘਰ, ਪੱਥਰ ਕੀਤੇ ਰਾਸ ਜੀਓ, ਰਾਸ ਦਰ ਤੇ ਪੂੰਜੀ, ਘਰ ਚ ਚਮਕਦੇ ਪੱਥਰ ਲੱਗੇ ਤੇ ਮਨ ਨੇ ਕਹਿਣਾ ਹੁਣ ਆ ਕਿੰਨਾ ਸੋਹਣਾ ਘਰ ਬਣ ਗਿਆ, ਪੱਥਰਾਂ ਨੂੰ ਪੂੰਜੀ ਸਮਝ ਲਿਆ, ਪਰ ਅੱਗੇ ਥੋੜਾ ਨਹੀਂ ਬਣਵਾਲੀ ਸੀ। ਪੱਥਰ ਕੀਤੇ ਰਾਸ ਜੀਓ, ਹੋ ਇੰਨੀ ਟੋਲੀ ਇਹਨਾਂ ਪਦਾਰਥਾਂ ਵਿੱਚ, ਮੈਂ ਅਰਥ ਕਰੀ ਜਾ ਰਿਹਾ, ਹੋ ਇੰਨੀ ਟੋਲੀ ਭੁੱਲੀਅਸ ਭੁੱਲ ਗਈ, ਤਿਸ ਕੰਤ ਨਾ ਬੈਠੀ ਪਾਸ ਜੀ ਉਹ ਜਿਹਨੇ ਦਿੱਤਾ ਸੀ ਉਹ ਚੇਤੇ ਚੋਂ ਨਿਕਲ ਗਿਆ। ਗੁਰੂ ਸਾਹਿਬ ਨੇ ਸਿੱਖ ਨੂੰ ਜ਼ਿੰਦਗੀ ਜੀਣ ਲਈ ਇੱਕ ਬਖਸ਼ਿਸ਼ ਭਰਿਆ ਬਚਨ ਕਿਹਾ ਹੈ। ਕਹਿੰਦੇ ਨੇ ਸਿੱਖ ਨੂੰ ਅਰਦਾਸ ਕਰੇ ਗੁਰੂ ਸ਼ੇਰ ਵਾਲੀ ਬਿਰਤੀ ਅੰਦਰੋਂ ਬਖਸ਼ੇ, ਕੁੱਤੇ ਵਾਲੀ ਨਹੀਂ। ਇਹ ਗੁਰੂ ਨਾਨਕ ਪ੍ਰਕਾਸ਼ ਦਾ ਵੈਸੇ ਬਚਨ ਹੈ। ਦੋ ਬਿਰਤੀਆਂ ਨੇ, ਇੱਕ ਕੁੱਤੇ ਮੂੰਹੀ, ਬਾਣੀ ਚ ਵੀ ਹੈ ਕੱਲ ਆਈ ਕੁੱਤੇ ਮੂੰਹੀ, ਖਾਂਜ ਖੋਆ ਮੁਰਦਾਰ ਗੁਸਾਈ। ਕੁੱਤੇ ਦੀ ਆਪਣੀ ਬਿਰਤੀ ਹੈ, ਸ਼ੇਰ ਦੀ ਆਪਣੀ ਬਿਰਤੀ ਹੈ। ਪਰਮਾਤਮਾ ਨੂੰ ਜੇ ਨਹੀਂ ਵਿਸਰਨਾ ਤੇ ਸ਼ੇਰ ਬਿਰਤੀ ਚਾਹੀਦੀ ਹੈ, ਤੇ ਕੁੱਤੇ ਵਾਲੀ ਬਿਰਤੀ ਵਿਸਰਨ ਵਾਲੀ ਹੈ। ਉਹ ਇਸ ਤਰ੍ਹਾਂ ਹੈ ਕਿ ਕਦੀ ਕੋਈ ਕੁੱਤੇ ਨੂੰ ਸੋਟਾ ਮਾਰੇ ਤੇ ਕੁੱਤਾ ਇਹ ਨਹੀਂ ਦੇਖਦਾ ਵੀ ਸੋਟਾ ਕਿਹਦੇ ਹੱਥ ਚ, ਉਹ ਦੇਖਦਾ ਸੋਟਾ ਵੱਜਾ ਸੋਟੇ ਨੂੰ ਮੂੰਹ ਚ ਪਾ ਲਏਗਾ, ਡਾਂਗ ਨੂੰ ਮੂੰਹ ਚ ਪਾ ਲਏਗਾ, ਡੰਡੇ ਨੂੰ। ਕੋਈ ਦੂਰੋਂ ਪੱਥਰ ਮਾਰੇ ਤੇ ਕੁੱਤਾ ਇੱਕੋ ਦਮ ਪੱਥਰ ਮੂੰਹ ਚ ਪਾ ਲਏਗਾ। ਕੋਈ ਚੀਜ਼ ਬਾਹਰੋਂ ਕੋਈ ਆਪਣੇ ਹੱਥ ਨਾਲ ਮਾਰੇ, ਕੁੱਤੇ ਦਾ ਸੁਭਾਅ ਹੈ ਜਿਹੜੀ ਚੀਜ਼ ਉਹਨੂੰ ਲੱਗਦੀ ਪਈ ਹੈ ਉਹ ਉਹਨੂੰ ਪਕੜਦਾ ਹੈ। ਕਦੀ ਸ਼ੇਰ ਨੂੰ ਡਾਂਗ ਮਾਰ ਕੇ ਦੇਖੋ, ਡਾਂਗ ਨਹੀਂ ਮੂੰਹ ਚ ਪਾਉਂਦਾ, ਉਹ ਮਾਰਨ ਵਾਲੇ ਨੂੰ ਪਕੜਦਾ ਹੈ। ਉਹਨੂੰ ਕੋਈ ਪੱਥਰ ਮਾਰ ਕੇ ਦੇਖੋ, ਪੱਥਰ ਨਹੀਂ ਸ਼ੇਰ ਚ ਮੂੰਹ ਚ ਪਾਉਂਦਾ, ਉਹ ਕਹਿੰਦਾ ਪੱਥਰ ਆਇਆ ਕਿਹੜੇ ਪਾਸੋਂ। ਕਹਿਣ ਲੱਗੇ ਕੂਕਰ ਬਿਰਤੀ ਕਹੇ ਕਿ ਜਿਹੜੀ ਚੀਜ਼ ਮਿਲੀ ਅਸੀਂ ਉਹਨੂੰ ਮੂੰਹ ਚ ਦਾਤ ਨੂੰ ਲਈ ਬੈਠੇ ਹਾਂ, ਸ਼ੇਰ ਬਿਰਤੀ ਹੈ ਜਿਹੜਾ ਕਹਿੰਦਾ ਪਏ ਆਈ ਕਿਹੜੇ ਪਾਸਿਓਂ ਹੈ, ਇਹ ਦੇਣ ਵਾਲਾ ਕੌਣ ਹੈ। ਗੁਰੂ ਨਾਨਕ ਪ੍ਰਕਾਸ਼ ਦੇ ਬਚਨ ਨੇ ਸਤਿਗੁਰੂ ਸਿੱਖਾਂ ਨੂੰ ਜਿਹੜੇ ਨਵੇਂ ਬਣੇ ਨੇ, ਕਿਉਂਕਿ ਮਹਾਰਾਜ ਜਿੱਥੇ ਜਾਂਦੇ ਨੇ ਸਿੱਖੀ ਉੱਥੇ ਪੈਦਾ ਹੋ ਜਾਂਦੀ ਹੈ, ਤੇ ਕਹਿੰਦੇ ਨੇ ਭਾਈ ਕਿ ਕੂਕਰ ਦ੍ਰਿਸ਼ ਨਾ ਕਬ ਮਨ ਧਰਨੀ, ਕਦੀ ਕੁੱਤੇ ਵਾਲੀ ਬਿਰਤੀ ਨਹੀਂ ਬਣਾਉਣੀ। ਸ਼ੇਰ ਦ੍ਰਿਸ਼ਟ ਹੋਏ ਗੁਰਮੁਖ ਕਰਨੀ, ਗੁਰਮੁਖ ਦੀ ਜਿਹੜੀ ਕਰਨੀ ਰਹਿਣੀ ਹੈ ਉਹ ਸ਼ੇਰ ਵਾਲੀ ਹੈ। ਗੁਰਮੁਖ ਦਾਤ ਨਹੀਂ, ਉਹ ਵੇਖਦਾ ਦਾਤਾਰ ਦੇਣ ਵਾਲਾ, ਉਹ ਹਰ ਵਕਤ ਤੇ ਕਹਿੰਦਾ ਹੈ ਕਿ ਪਰਮਾਤਮਾ ਤੂੰ ਦਿੱਤਾ ਹੀ, ਹੁਣ ਇਹਦੇ ਨਾਲ ਤੂੰ ਨਾ ਭੁੱਲ ਜਾਈ। ਕੀ ਕਾਰਨ? ਭਾਵੇਂ ਅਸੀਂ ਬਾਹਰ ਮੁਖੀ ਨਿੱਕੀ ਜੀ ਗੱਲ ਏ ਘਰ ਲੈਂਦੇ ਹਾਂ, ਤੇ ਕਿਉਂ ਕਹਿੰਦੇ ਹਾਂ ਵੀ ਆਪਣੇ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨ ਪਵਾਣੇ ਨੇ। ਬੱਚਾ ਦਿੰਦਾ ਪਰਮਾਤਮਾ, ਕਿਉਂ ਕਹਿੰਦੇ ਹਾਂ ਪਹਿਲਾਂ ਗੁਰਦੁਆਰੇ ਮੱਥਾ ਟਿਕਾ ਲਏਗੇ, ਜੋਬ ਚੰਗੀ ਮਿਲ ਜਾਂਦੀ, ਕਿਉਂ ਕਹਿੰਦੇ ਹਾਂ ਪਹਿਲਾਂ ਮਾਇਆ ਗੁਰਦੁਆਰੇ ਦੇ ਆਈਏ। ਸੱਚੀ ਇਹ ਨਿੱਕੀ ਨਿੱਕੀ ਗੱਲ ਵਿੱਚ ਬੜੀ ਗਹਿਰਾ ਸਿਧਾਂਤ ਹੈ। ਘਰ ਵਿੱਚ ਤਾਂ ਆਪਾਂ ਪਹਿਲਾਂ ਨਹੀਂ ਵਰਦੇ, ਇਸ ਕਰਕੇ ਮਾਲਕਾ ਪਹਿਲਾਂ ਤੇਰੇ ਚਰਨ ਪੈਣੇ, ਘਰ ਵੇਖ ਕੇ ਕਿਤੇ ਤੇਰਾ ਘਰ ਨਾ ਭੁੱਲ ਜਾਏ। ਜੋਬ ਨੌਕਰੀ ਉਹ ਇਸ ਕਰਕੇ, ਤੂੰ ਦਿੱਤਾ ਖਾਣ ਨੂੰ, ਮੈਂ ਤੇਰੇ ਚਰਨਾਂ ਚ ਭੇਟਾ ਲੈ ਕੇ ਆਇਆ, ਕਿਤੇ ਰੁਪਈਆਂ ਨਾਲ ਤੇਰਾ ਘਰ ਨਾ ਭੁੱਲ ਜਾਏ। ਮਿਹਰ ਕਰੀ ਕਿ ਜੇ ਸੰਤਾਨ ਦਿੱਤੀ ਆ, ਇਹਨੇ ਕਿਹੋ ਜਿਹਾ ਨਿਕਲਣਾ ਤੂੰ ਜਾਣ, ਪਰ ਇੱਕ ਕਿਰਪਾ ਕਰੀ, ਦੁੱਖ ਦੇਵੇ, ਸੁੱਖ ਦੇਵੇ, ਮੋਹ ਦੇਵੇ, ਮਮਤਾ ਦੇਵੇ, ਮੈਂ ਤੇਰੇ ਚਰਨਾਂ ਚ ਲੈ ਕੇ ਆਇਆ, ਇਹਦੇ ਆਉਣ ਨਾਲ ਤੂੰ ਨਾ ਅੰਦਰੋਂ ਕਿਤੇ ਚਲਾ ਜਾਈ। ਇਹਦਾ ਭਾਵ ਇਹ ਕਿ ਪ੍ਰਭੂ ਵਿਸਰੇ ਨਾ। ਸਾਹਿਬ ਨੇ ਬਾਣੀ ਚ ਇਸ ਸੰਬੰਧੀ ਇੱਕ ਦੋ ਬਚਨ ਹੋਰ ਕਹਿ ਦਈਏ, ਕਿਉਂਕਿ ਚੱਲਦਾ ਪਿਆ ਪ੍ਰਕਰਨ, ਆਪ ਟਿਕੇ ਹੋ। ਸ਼ੇਰੇ ਪੰਜਾਬ, ਉਹਦੇ ਰਾਜ ਦੀਆਂ ਗੱਲਾਂ ਆਪਾਂ ਸਾਰੇ ਕਰਨੇ। ਬੰਦੇ ਦੇ ਔਗਣ ਬਹੁਤ ਹੁੰਦੇ ਆ, ਪਰ ਕਈ ਵਾਰੀ ਮੌਤ ਇੱਕ ਐਸੀ ਜੇ ਜਿਹੜੀ ਔਗਣ ਢੱਕ ਜਾਂਦੀ ਏ, ਗੁਣਾਂ ਨੂੰ ਅੱਗੇ ਰੱਖ ਜਾਂਦੀ ਏ ਕਿ ਚੰਗੇ ਕੰਮ ਕੋਈ ਕਰੇ। ਤੇ ਉਹਦਾ ਜਦੋਂ ਦੇਖੀਦਾ ਸਾਰਾ ਘਰ ਦਾ ਸਿਸਟਮ, ਪਰ ਇੱਕ ਗੱਲ ਪੱਕੀ, ਉਹਦੀ ਭਾਵਨਾ ਕਿੰਨੀ, ਭੈ ਕਿੰਨਾ ਸੀ ਉਹਦੇ ਅੰਦਰ ਆਪਣੇ ਗੁਰੂ ਲਈ। ਅੱਜ ਵੀ ਦਰਬਾਰ ਸਾਹਿਬ ਜਾਈਦਾ ਨਾ, ਠੀਕ ਏ ਸਾਰੇ ਮੱਥਾ ਟੇਕਨੇ ਆ, ਗੁਰੂ ਜੀ ਨੇ ਤਾਂ ਨਹੀਂ ਨਾ ਸੋਨਾ ਲਾਇਆ, ਸੋਨਾ ਤਾਂ ਸਿੱਖ ਨਹੀਂ ਲਾਇਆ, ਸਿੱਖ ਨੂੰ ਰਾਜ ਮਿਲਿਆ। ਉਹਨੇ ਕਿਹਾ ਵੀ ਨਹੀਂ, ਰਾਜਭਾਗ ਦਾ ਦਾਤਾ ਇਹ ਗੁਰੂ ਰਾਮਦਾਸ ਹੈ, ਤੇ ਤੇਰੇ ਛਤਰ ਦਾ ਕੀ ਲਾਭ ਜੇ ਗੁਰੂ ਰਾਮਦਾਸ ਦੇ ਦਰ ਤੇ ਸੋਨਾ ਨਾ ਲੱਗਾ। ਉਹਨੇ ਸੋਨਾ ਲਾਤਾ, ਸਾਰਾ ਮਰਤਾ ਸੋਨਾ। ਫਿਰ ਮੈਂ ਬੇਨਤੀ ਕਰਾਂ, ਗੁਰੂ ਨੇ ਨਹੀਂ ਲਾਇਆ, ਸਿੱਖ ਦੀ ਸ਼ਰਧਾ ਸੀ। ਜਿੱਦਣ ਜਲੋਸ ਸੱਜਦਾ ਗੁਰੂ ਨਾ ਵਿਸਰੇ। ਸਿਰ ਮੈਂ ਇੱਕ ਉਦਾਹਰਣ ਲਈ ਹੈ, ਉਹ ਐਸਾ ਮਹਾਰਾਜਾ ਸੀ, ਉਹ ਐਸਾ ਰਾਜਾ ਸੀ ਕਿ ਜਿਹੜੀ ਚੀਜ਼ ਅੱਤ ਦੀ ਚੰਗੀ ਲੱਗਦੀ ਸੀ, ਵਹਿੰਦਿਆ ਸਾਰ ਉਹਨੂੰ ਗੁਰੂ ਚੇਤੇ ਆ ਜਾਂਦਾ ਸੀ, ਕੋਈ ਵੀ ਚੀਜ਼ ਚੰਗੀ ਲੱਗਣੀ। ਹੈਦਰਾਬਾਦ ਮੈਂ ਗਿਆ, ਅਜੇ ਤੱਕ ਉਹ ਸਿੱਖ ਬੈਠੇ ਆ। ਮੈਂ ਆਪ ਜੀ ਦੀ ਜਾਣਕਾਰੀ ਲਈ ਉਹ ਵਿਚਾਰੇ ਕਰਦਾਂ ਚਾਕੂ ਕੈਂਚੀਆਂ ਇਹ ਤਿੱਖੇ ਕਰਦੇ ਆ, ਉਸ ਵੇਲੇ ਦੇ ਜਿਸ ਵੇਲੇ ਦੇ ਸ਼ੇਰੇ ਪੰਜਾਬ ਦੇ ਵੇਲੇ ਦੇ ਸਿੱਖ ਗਏ ਉਹਨਾਂ ਦੀਆਂ ਦਸਤਾਰਾਂ ਪਾਟੀਆਂ ਮਿਲ ਗਈਆਂ, ਪਰ ਚੇਤੇ ਰੱਖੋ ਦਸਤਾਰ ਲਾਂਦਾ ਕੋਈ ਨਹੀਂ। ਕੋਈ ਕੇਸ ਕਟਾ ਕੇ ਆਏ ਤਾਂ ਸਹੀ, ਉਹ ਜੀ ਨਹੀਂ ਸਕੇਗਾ ਮੁਹੱਲੇ ਚ। ਉਹਨਾਂ ਬੰਦਿਆਂ ਦੇ ਕੱਪੜੇ, ਉਹਨਾਂ ਵਿੱਚੋਂ ਕਈ ਬੰਦਿਆਂ ਦੇ ਕਛਹਿਰੇ ਪਾਟੇ ਜ਼ਰੂਰ ਮਿਲਣਗੇ, ਪਰ ਸਿੱਖੀ ਨੂੰ ਨਹੀਂ ਛੱਡਣਗੇ ਪੂਰੇ ਪੱਕੇ। ਕੋਈ ਬਾਣੀ ਤੇ ਤਰ ਕਰਕੇ ਦੇਖੇ ਤਾਂ ਸਹੀ ਉਹਨਾਂ ਦੇ ਸਾਹਮਣੇ, ਛੋਟੇ ਛੋਟੇ ਬੱਚੇ ਪਾਠੀ ਉਸ ਵੇਲੇ ਦੇ ਸ਼ੇਰੇ ਪੰਜਾਬ ਦੇ ਵੇਲੇ ਗਏ, ਉਹ ਵਾਪਸ ਨਾ ਆਏ। ਉੱਥੇ ਰਾਜਪਾਲ ਸੀ, ਹੈਦਰਾਬਾਦ ਦੇ ਨਿਜ਼ਾਮ ਨੇ ਉਹਨੇ ਥਾਂ ਦੇ ਦਿੱਤੀ, ਵਸ ਗਿਆ। ਮੁੱਖ ਦੀ ਗੱਲ ਕੀ, ਉਹਨੂੰ ਕੋਈ ਚੀਜ਼ ਚੰਗੀ ਲੱਗਣੀ, ਉਹਨੇ ਕਹਿਣਾ ਗੁਰੂ ਰਾਮਦਾਸ ਦੇ ਘਰ ਚ ਚੰਗੀ ਲੱਗੇਗੀ। ਪਰ ਅੱਜ ਕਈ ਵਾਰੀ ਸੋਚੀਦਾ ਉਲਟੀਆਂ ਖੇਡਾਂ ਆ ਗਈਆਂ, ਅਜਿਹੋ ਜਿਹੇ ਪ੍ਰਬੰਧਕੀ ਢਾਂਚੇ ਆ ਗਏ ਨੇ, ਜਿਹੜੀ ਗੁਰਦੁਆਰੇ ਚੰਗੀ ਚੀਜ਼ ਚ ਲੱਗਦੀ ਉਹ ਘਰ ਲੈ ਚਲੀਏ। ਕੋਈ ਦਰੀਆਂ ਚੁੱਕੀ ਲਈ ਜਾਂਦਾ, ਕੋਈ ਭਾਂਡੇ ਚੁੱਕੀ ਲਈ ਜਾਂਦਾ, ਕੋਈ ਛੱਬੇ ਚੁੱਕੀ ਲਈ ਜਾਂਦਾ, ਕਿੱਡੀ ਉਲਟੀ ਖੇਡ ਆ ਗਈ, ਵਿਸਰ ਗਿਆ ਨਾ ਸੱਚਾਈ। ਮੈਂ ਕਹਿ ਰਿਹਾ ਉਹਨਾਂ ਜਦੋਂ ਜਾਈਦਾ ਜਲੋਸ ਸੱਜਦਾ, ਭਾਈ ਸਾਹਿਬ ਬੈਠੇ ਆ, ਚਾਰ ਦਰਵਾਜ਼ੇ ਜਿਹੜੇ ਆਮ ਲੱਗੇ ਨੇ ਉਹ ਜਲੋ ਵਾਲੇ ਦਿਨ ਨਹੀਂ ਹੁੰਦੇ, ਉਦਨ ਸੋਨੇ ਦੇ ਜੜੇ ਹੋਏ ਦਰਵਾਜ਼ੇ ਨੇ। ਪਹਿਲੇ ਦਰਵਾਜ਼ੇ ਜਦੋਂ ਲੰਘਣਾ ਮੈਂ, ਤੇ ਮੈਨੂੰ ਇੱਕੋ ਦਮ ਸੱਚੀ ਮੁੱਚੀ ਯਾਦ ਆ ਜਾਂਦਾ ਗੁਰੂ ਰਾਮਦਾਸ ਦੇ ਪੁਰਬ ਤੇ ਉੱਤੇ ਕਥਾ ਕਰੀ ਦੀਏ, ਮਨ ਚ ਆ ਜਾਂਦਾ ਸ਼ੇਰੇ ਪੰਜਾਬ ਨੇ ਚਾੜਿਆ ਸੀ ਆਪਣੇ ਪਰਿਵਾਰ ਵੱਲੋਂ। ਇੱਕ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੀ ਮਾਂ ਦਾ, ਤੀਜਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦਾ, ਚੌਥਾ ਦਰਵਾਜ਼ਾ ਮਹਾਰਾਜਾ ਖੜਕ ਸਿੰਘ ਦੇ ਘਰੋਂ ਕਵਰ ਨੌ ਨਿਹਾਲ ਸਿੰਘ ਦੀ ਮਾਤਾ ਦਾ। ਫਿਰ ਦੇਖੋ ਉੱਥੇ ਇੰਨਾ ਕੁਛ, ਸਭ ਤੋਂ ਜ਼ਿਆਦਾ ਜਲੋ ਦਾ ਸਮਾਨ ਜਿਹੜਾ ਉਹ ਸ਼ੇਰੇ ਪੰਜਾਬ ਦੇ ਵੇਲੇ ਦਾ ਹੈ। ਮਾਲਾ ਨੇ, ਸਿਹਰੇ ਨੇ, ਉਹ ਮੋਰ ਏ ਜਿਹਦੀ ਗਰਦਨ ਹੀ ਕਰੋੜਾਂ ਦੀ ਹੋਣੀ। ਉਹਨੂੰ ਵਿਸਰਿਆ ਨਾ, ਦਾਤ ਪਰਮਾਤਮਾ ਨੇ ਦਿੱਤੀ। ਕੁਰਸੀ ਇਹਨਾਂ ਮੁਲਕਾਂ ਚ ਵੀ ਉਹਦੀ ਲੰਘ ਕੇ ਗਈ ਏ, ਸ਼ੇਰੇ ਪੰਜਾਬ ਦੀ ਕਈਆਂ ਦੇਖੀ ਏ। ਉਹ ਕੁਰਸੀ ਜਦੋਂ ਬਣੀ ਸੀ ਤੇ ਇੱਕੋ ਗੱਲ ਕਹੀ ਸੀ, ਕਾਰੀਗਰ ਕੀਮਤੀ ਬਣਾ, ਸੋਨਾ ਲਾ, ਜੋ ਮਰਜ਼ੀ ਕੀਮਤੀ ਤੋਂ ਕੀਮਤੀ ਇਹਦੇ ਵਿੱਚ ਵਸਤੂਆਂ ਧਾਤਾਂ ਲਾ ਦੇ, ਪਰ ਇਸ ਢੰਗ ਦੀ ਬਣਾਈ ਜਦੋਂ ਇਹਦੇ ਤੇ ਬਾਹਾਂ ਬੈਠਾਂ ਲਾਹੌਰ ਤੇ ਮੂੰਹ ਇਹਦਾ ਅੰਮ੍ਰਿਤਸਰ ਵੱਲ ਹੋ ਜਾਏ। ਕਿਉਂ? ਕਹਿੰਦਾ ਸੀ ਇਹਦਾ ਦੇਣ ਵਾਲਾ ਗੁਰੂ ਰਾਮਦਾਸ ਹੈ। ਦਾਤਾ ਨਾ ਵਿਸਰੇ। ਭਗਤ ਨਾਮ ਧੰਨਾ ਜੀ ਦੇਖੋ ਕਿੱਡੀ ਗੱਲ ਕਹਿੰਦੇ ਨੇ ਕਿ ਉਲਟੀ ਖੇਡ ਵਾਪਰ ਗਈ। ਬੰਦਾ ਜ਼ਹਿਰ ਇਕੱਠਿਆਂ ਕਰ ਰਿਹਾ, ਅੰਮ੍ਰਿਤ ਨੂੰ ਛੱਡ ਰਿਹਾ, ਦਾਤਾਂ ਮਿਲਦੀਆਂ ਨੇ ਤੇ ਪਰਮ ਪੁਰਖ ਨੂੰ ਮਨੋਂ ਕੱਢ ਦਿੱਤਾ। ਮੇਰੇ ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਪਹਿਲਾ ਸ਼ਬਦ ਹੀ ਸ੍ਰੀ ਰਾਗ ਦਾ ਇਹ ਰੱਖਿਆ ਕਿ ਪ੍ਰਮਾਤਮਾ ਨਾ ਵਿਸਰੇ। ਉਹ ਸ਼ਬਦ ਹੈ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਖੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਪਰਮ ਪੁਰਖ ਨਾ ਵਿਸਰ ਜਾਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ, ਧਰਤੀ ਤਾਂ ਹੀਰੇ ਲਾਲ ਜਰਤੀ, ਪਲੰਘ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੈ ਰੰਗ ਪਛਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਸਿੱਧ ਖੋਵਾਂ, ਸਿੱਧ ਲਾਈ ਰਿਧ ਆਖਾਂ ਆਓ, ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰਾਖੈ ਭਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਭਗਤ ਸਾਹਿਬ ਦੇ ਫਿਰ ਅਖਰੀ ਅਰਥ ਕਹਿਣ ਲੱਗੇ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਕਿੰਨੇ ਜਨਮ ਹੋ ਗਏ ਭਟਕਦਿਆਂ, ਤਨ ਮਨ ਤਨ ਨਹੀਂ ਧੀਰੇ, ਨਹੀਂ ਟਿਕਦਾ ਪਿਆ ਨਾ ਤਨ ਨਾ ਮਨ ਤੇ ਨਾ ਦੌਲਤ, ਲਾਲਚ ਬਿਖ ਕਾਮ ਲੁਭਦ ਰਾਤਾ, ਲਾਲਚ ਦੇ ਜ਼ਹਿਰ ਵਿੱਚ ਤੇ ਕਾਮ ਦੇ ਵਿੱਚ ਲੁਭਾਏ ਮਾਨ ਇਹ ਲੁਪਤ ਹੋ ਗਿਆ। ਲੁਭ ਦਾ ਅਰਥ ਵੀ ਕਰਾਂਗੇ ਲਾਲਚ ਵਿੱਚ, ਉਹਦੇ ਵਿੱਚ ਰੰਗਿਆ ਗਿਆ। ਕਹਿਣ ਲੱਗੇ ਭਾਈ ਕਿ ਲਾਲਚ ਬਿਖ ਕਾਮ ਲੁਭਦ ਰਾਤਾ, ਮਨ ਵਿਸਰੇ ਪ੍ਰਭ ਹੀਰੇ, ਪਰਮਾਤਮਾ ਅੰਦਰੋਂ ਵਿਸਰ ਗਿਆ। ਬਿਖ ਫਲ मीठ लगे मन बौरे, जहर बड़ा मिठा लगा। कह लगे चार ते चार ना जानिया, ओ सुंदर विचार ना सुनी जिन्हें तेरी जिंदगी सोनी बनानी सी। गुण ते प्रीत बड़ी अनभांति, दैवी गुणा दी थां तेरी रुचि संसार विच वधी गई, ते एदा एदा था भी कोई नहीं। जिन्नी मर्जी इस अग नू कोई वधा लै, किसे रूप विच भी अग आ जाए, इन्हें नहीं जे बुझना जिन्नी देर तक गुरु शब्द दी दात ना दे। भरथरी ने वैराग शतक क्या सी, वो कहिंदा लोको मैं सोचदा सां कि बंदा भोगा नू भोगदा, कहिंदा सच्चाई एवे असल च पदार्थ मेनू भोग गए ने, मेरे तन नू बेवस कर दिता। भगत साहब कहिंदे ने भाई देख चार विचार ना जानिया, गुण ते प्रीत बड़ी अनभांति, जन्म मरण फिर तानिया, जेड़ा पहली तुक च तेनू दसिया तेरा अगला जन्म फिर तैयार हुंदा पिया। बचन जुगत जाननी हृदय निवासी, ओ जुगत जानी नहीं जिदे नाल तू जिंदगी सही जी सके। जलत जाल जम फंद पहे, अंदरों सड़ना पे गल च फाइया पईया ने, बिख फल संच पहे, बिख फल संच भरे मन ऐसे, परम पुरख प्रभ मन बिसरे। जहर दे पदार्थ कठे कर ले ते मन इन्ना कु भर गया प्यारियो, कई बारी जीव विचों भी जहर निकलदा है, ते जदों बंदा किसे नू बोल के जहर बोलदा है ना, अगलिया नू भी जहरीले करी जांदा है। भगत जी कहिंदे ने मन भरिया गया, जहर नाल भरिया पिया, ते कहिंदे ने परम पुरख प्रभ मन बिसरे, ओ परम परमात्मा पुरख वाहगुरु मन विचों विसर गया। पर भाई गुरु साध संगत जी, असी कोई भी चीज आ जाए सीधी गल गुरु अगे अरदास करिए। एक बार शब्द सी भाई वीर सिंह जी ने कहा, दो मैं उन्हां दियां रचनावां विच्चों, एक हुंदा चश्मा, एक है आबशार। आबशार पानी दे झरने, पानी उत्तों डिगदा है। कहिंदे ने सिख आबशार बन जाए, पानी पहाड़ दे उत्तों थले गिर रहा, झरनिया रही पानी थले आ रहा है, ते उस डिगदी कोई पानी दी धारा नू आबशार नू देख के किसे कह दिता कि तू लोकां नू किन्ना सुख देनी है, तेरा पानी किन्ना ठंड देंदा है। ते कहिंदे ने आबशार ने कहा सी, आबशार आखे सुन भोले, मैं ता वस्त ना काई, अरशी लैणा ते फर्शी देना रीत असाडी आही। वो कहिंदी मेरी धारा नू देख के मत सोची मैं देण वाला वां, उत्ते बर्फ पिघल दी पानी कट्ठा हुंदा मैं थले सट्टी जानी हां, मीह पैंदा पानी कट्ठा हुंदा मैं थले सट्टी जानी हां, मेरा कुछ नहीं, अरशी लैणा ते फर्शी देना रीत असाडी आही। उसनू याद कर जिन्हें भेजिया है, ते यही कारण सिख दी अरदास ये वे कि विसर नाही दातार, अपना नाम देखो गुण गावा दिन रात नानक चाओ देखो। रात भी यह प्रमाण दिता सी की विसर है, दुख बहुता लग है, दुख लग है तू विसर राखी। ताई साड़ी अरदास है कि आखा जीवा विसरै मर जाऊं, गुरा एक दे बुझाई, सबना जिया का एक दाता सो मैं विसर ना जाई। ते जिन्हों विसर गया वो जमीन ते सिर्फ एक भार है, विसरिया जिन नाम ते भूए भारतीय बोझ ही है। कल नू अगे भगत धन्ना जी हुण दूजा पख रखणगे, क्योंकि थोड़ा थोड़ा उम्र नाल फिर अखां दा भी फर्क पै जांदा है ना। हुण ते मैं अज बैठे हां, भावें रिकॉर्ड ना ही करियो तुसी, ओ एक गल मैं पिछली वारी भी कही भी किसे शेख ने रखिया नौकर, नौकर रख लिया, उहने कहा भी तेरे नौकरी एवे भी जदों मैं हसां निंदिया करां किसे दा बुरा करां, तू मैंने चूंडी वड के जां पैर ते पैर तक रख के कहना भी कबरां चेते रख लै, मरन वाला है तू, इहदा मतलब मौत चेते आ जाए। उहने सच्ची मुची जदों किते शेख ने बोलना हसन लगना, उहने नाल ही कह देना चेते रखियो आपां मरना भी, अपने वड्डे भी मर गए ने। उहने सच्ची मुची कांटा बदल जाना गल करदिआं ना, निंदिया करन लगनी उहने पैर ते पैर रख के कहना चेते नहीं कबरां च किन्ने सुते पए ने। ਉਹ ਕਈ ਸਾਲ ਉਸ ਨੌਕਰ ਨੂੰ ਤਨਖਾਹ ਦੇਈ ਗਿਆ, ਉਹ ਮੌਤ ਚੇਤੇ ਕਰਾਈ ਗਿਆ। ਇੱਕ ਦਿਨ ਉਹਨੇ ਕਿਤੇ ਨਹਾ ਕੇ ਦਰਪਣ ਚੋਂ ਚਿਹਰਾ ਦੇਖਿਆ ਤੇ ਨੌਕਰ ਨੂੰ ਕਹਿੰਦਾ ਵੀ ਤੇਰੇ ਪੈਸੇ ਦਿੱਤੇ, ਤੇਰਾ ਕੰਮ ਖਤਮ। ਉਹ ਕਹਿੰਦਾ ਵੀ ਮੌਤ ਆ ਗਈ, ਮੈਂ ਤਾਂ ਇਸ ਕਰਕੇ ਰੱਖਿਆ ਨਾ ਵੀ ਮਰਨਾ ਚੇਤੇ ਕਰਾਉਣਾ। ਉਹ ਕਹਿੰਦਾ ਵੀ ਮੌਤ ਤਾਂ ਨਹੀਂ ਆਈ ਪਰ ਚੇਤੇ ਕਰਾਉਣ ਵਾਲੇ ਹੋਰ ਆ ਗਏ। ਉਹਨੇ ਕਿਹਾ ਕੀ? ਉਹਨੇ ਦਾੜੀ ਕੱਢ ਕੇ ਕਹਿੰਦਾ ਦੋ ਕੁ ਵਾਲ ਚਿੱਟੇ ਦਿਸੇ ਨੇ, ਹੁਣ ਇਹ ਦੱਸਣ ਲੱਗ ਪੈਣ ਵੀ ਅਗਲਾ ਕੰਮ ਮੌਤ ਵਾਲਾ ਹੀ ਹੈ। ਉਹ ਸੱਚਾਈ ਹੈ ਨਾ। ਹੁਣ ਮੈਨੂੰ ਵੀ 15 ਸਾਲ ਹੋ ਗਏ ਨੇ, ਫਿਰ ਹੁਣ ਆਹਿਸਤਾ ਆਹਿਸਤਾ ਹੀਰੇ ਵੀ ਆ ਗਏ ਤੇ ਅੱਖਾਂ ਵੀ ਹੁਣ ਥੋੜਾ ਥੋੜਾ ਕਹਿਣ ਲੱਗ ਪਈਆਂ ਨੇ ਵੀ ਨਹੀਂ, ਹੁਣ ਢਲਣ ਵਾਲੇ ਪਾਸੇ ਕੰਮ ਸ਼ੁਰੂ ਹੋ ਗਿਆ ਹੈ। ਕੱਲ ਨੂੰ ਭਗਤ ਧੰਨਾ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਨੇ ਵੀ ਇਹ ਸਾਰੀ ਕਹਾਣੀ ਖਤਮ। ਜ਼ਹਿਰ ਕੀ? ਹੁਣ ਉਹ ਸਾਨੂੰ ਇੱਕ ਚੜ੍ਹਦੀ ਕਲਾ ਦੇਣਗੇ। ਕਹਿੰਦੇ ਨੇ ਮੈਂ ਹਲਵਾਨਾ, ਕਿਸੇ ਸਕੂਲ ਚ ਨਹੀਂ ਗਿਆ, ਪਰ ਮੇਰੇ ਗੁਰੂ ਨੇ ਮੇਰੇ ਸੀਨੇ ਚ ਇੱਕ ਗਿਆਨ ਦੇ ਦਿੱਤਾ, ਜਿਸ ਗਿਆਨ ਨਾਲ ਮੈਂ ਹਰ ਭੈ ਤੋਂ ਮੁਕਤ ਹੋ ਗਿਆ। ਉਹ ਬਚਨ ਹੈ ਜਿਹੜਾ ਕੱਲ ਅਸੀਂ ਪੜ੍ਹਨਾ, ਗਿਆਨ ਪ੍ਰਵੇਸ਼ ਗੁਰਹਿ ਧਨ ਦੀਆ ਧਿਆਨ ਮਾਨ ਮਨ ਏਕ ਮੈਂ। ਕਹਿੰਦੇ ਨੇ ਅੰਦਰ ਗਿਆਨ ਦੇ ਦਿੱਤਾ, ਧਿਆਨ ਦੇ ਦਿੱਤਾ ਤੇ ਇੱਕ ਕਿਰਪਾ ਕਰ ਦਿੱਤੀ ਕਿ ਉਹਦੇ ਨਾਲ ਇੱਕ ਹੋ ਗਏ, ਹੁਣ ਧਿਆਨ ਉਹਦੇ ਤੋਂ ਵਿਸਰਦਾ ਹੀ ਨਹੀਂ। ਇਹ ਅਸੀਂ ਕੱਲ ਨੂੰ ਵਿਚਾਰਾਂਗੇ ਉਹ ਗਿਆਨ ਕਿਹੜਾ। ਗਿਆਨ ਵੀ ਕਈ ਤਰ੍ਹਾਂ ਦਾ ਹੈ, ਪਰ ਧਰਮ ਦੀ ਦੁਨੀਆਂ ਵਿੱਚ ਗਿਆਨ ਦੋ ਤਰ੍ਹਾਂ ਦਾ। ਇੱਕ ਬੋਧਕ ਤਲ ਤੇ ਜੀਣ ਵਾਲਾ ਗਿਆਨ ਹੈ, ਇੱਕ ਅਨੁਭਵ ਦਾ ਗਿਆਨ ਹੈ। ਬੋਧਕ ਤੇ ਤਲ ਤੇ ਜੀਣ ਵਾਲਾ ਬੋਧਕਤਾ ਦਾ ਮਾਨਸਿਕ ਤਲ ਦਾ ਗਿਆਨ ਉਹ ਅੱਖਰ ਚੇਤੇ ਕਰ ਸਕਦਾ, ਵਿਚਾਰ ਦੇ ਸਕਦਾ, ਪਰ ਅਨੁਭਵੀ ਗਿਆਨ ਜਿਹੜਾ ਹੈ ਉਹ ਮੁਕਤ ਕਰਦਾ ਹੈ। ਇਹ ਕੱਲ ਨੂੰ ਅਸੀਂ ਵਿਚਾਰਾਂਗੇ ਕਿਹੜਾ ਧਨ ਦਿੱਤਾ। ਤੇ ਭਗਤ ਜੀ ਕਹਿੰਦੇ ਨੇ ਮੈਨੂੰ ਦੇ ਦਿੱਤਾ ਮੇਰੇ ਗੁਰੂ ਨੇ। ਗੁਰੂ ਕਿਵੇਂ ਧਨ ਦਿੰਦੇ ਨੇ, ਗੁਰੂ ਕਿਵੇਂ ਕਿਰਪਾ ਕਰਦੇ ਨੇ, ਇਹ ਅਸੀਂ ਕੱਲ ਨੂੰ ਵਿਚਾਰਾਂਗੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੋਦ ਵਿੱਚ ਬੈਠ ਕੇ ਗੁਰਮਤ ਸ਼ਬਦ ਵਿਚਾਰ ਕੀਤੀ ਹੈ, ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਸਤਿਗੁਰੂ ਬਖਸ਼ ਦੇਣਾ। ਆਪ ਸੰਗਤ ਸਭ ਦਾ ਧੰਨਵਾਦ। ਗੁਰੂ ਦੇ ਸ਼ਬਦ ਨੂੰ ਮਾਲਕ ਮਿਹਰ ਕਰੇ ਅਸੀਂ ਆਪਣੇ ਅੰਤਰ ਵਸਾ ਸਕੀਏ। ਗੁਰੂ ਬਖਸ਼ਿਸ਼ ਕਰੇ ਸਾਨੂੰ ਸਭ ਨੂੰ ਸਮਤ ਬਖਸ਼ੇ।